ਵਾਹਿਗੁਰੂ ਸਾਹਿਬ ਜੀਓ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਾ ਸਰਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਲੋਕ ਗਿਆਨ ਅੰਜਨ ਗੁਰਦਿਆ ਅਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਤੇ ਤੇਰਵੀਂ ਵਾਰ ਦੀ ਅੱਠਵੀਂ ਪੌੜੀ।
ਹਾਂਜੀ ਅੱਠਵੀਂ ਪੌੜੀ। ਰੂਪ ਸਰੂਪ ਅਨੂਪ ਲੱਖ ਇੰਦਰਪੁਰੀ ਵਸੰਦੇ।
ਹਾਂਜੀ ਪਿਰਮ ਰਸ ਦੀ ਵਡੱਪਣਤਾ ਦੱਸ ਰਹੇ ਨੇ ਭਾਈ ਸਾਹਿਬ। ਪਿਰਮ ਰਸ ਦੀ ਮਹਾਨਤਾ ਦਰਸਮਾਨ ਤੋਂ ਕਿਵੇਂ ਉੱਚੀ ਹੈ ਉਹ ਸਾਰਾ ਦੱਸ ਰਹੇ ਨੇ। ਪਿਛਲੀਆਂ ਪੌੜੀਆਂ ਵਿੱਚ ਵੀ ਇਹਦਾ ਹੀ ਉਲੇਖ ਆਇਆ ਥਾ। ਜੀ ਲੱਭਿਆ ਨਹੀਂ ਅਜੇ। ਤੇਰਵੀਂ ਵਾਰ ਹੈ, ਪੌੜੀ ਅੱਠਵੀਂ ਆ। ਪਹਿਲਾਂ ਵਾਰ ਤੇਰਵੀਂ 'ਤੇ ਜਾਓ, ਫਿਰ ਅੱਠਵੀਂ ਪੌੜੀ ਦੇਖੋ, ਵਾਰ ਨੰਬਰ ਦੇਖੋ। ਪ੍ਰੰਗ ਨਹੀਂ ਨਾ ਮਿਲਣੇ, ਕਿਸੇ ਕੋਲ ਕੋਈ ਪੋਥੀ ਹੈ, ਕਿਸੇ ਕੋਲ ਕੋਈ। ਵਾਰ ਤੇਰਵੀਂ ਪੌੜੀ ਅੱਠਵੀਂ ਲੱਭ ਗਿਆ। ਚਲੀਏ। ਹਾਂਜੀ ਸੁਹਣ ਪਿਰਮ ਰਸ ਜਿਹੜਾ ਸੀ, ਜਿਹਦੀ ਪ੍ਰਾਪਤੀ ਅੱਗੋਂ ਸੁੱਖ ਫਲ ਸੀ, ਇਸ ਪੌੜੀ ਵਿੱਚ ਵੀ ਇਸੇ ਦਾ ਹੀ ਵਰਣਨ ਕਰ ਰਹੇ ਨੇ ਭਾਈ ਸਾਹਿਬ। ਰੂਪ, ਰੂਪ ਤੋਂ ਅੱਗੇ ਕੀ ਹੈ ਫਿਰ ਸਰੂਪ, ਹੋਰ ਸੋਹਣਾ ਰੂਪ ਜਿਹੜਾ ਕਿ ਅਨੂਪ, ਉਹਦੀ ਉਪਮਾ ਨਹੀਂ ਕੋਈ ਹੋ ਸਕਦੀ। ਅਨੂਪ ਦਾ ਅਰਥ ਹੈ ਅਨੂਪ, ਉਪਮਾ ਤੋਂ ਰਹਿਤ, ਇਹ ਅਨੂਪ ਦੇ ਅਰਥ ਨੇ, ਜਿਹਦੀ ਉਪਮਾ ਨਾ ਹੋ ਸਕੇ। ਅਨੂਪ, ਉਪ ਹੁੰਦੀ ਹੈ ਉਪਮਾ, ਅਨਮੈਨ ਰਹਿਤ, ਉਪਮਾ ਰਹਿਤ ਹੈ। ਇਹੋ ਜਿਹੇ ਸਰੂਪ ਵੀ ਹੋਣ, ਰੂਪ ਹੋਣ, ਕਿੱਥੋਂ ਦੇ ਲੱਖ ਇੰਦਰਪੁਰੀ ਵਸੰਦੇ, ਇੰਦਰਪੁਰੀ ਦੇ ਇੱਦਾਂ ਦੇ ਸੋਹਣੇ ਰੂਪ, ਉੱਥੋਂ ਦੀਆਂ ਪਰੀਆਂ ਦੇ ਕਿੰਨੇ ਸੋਹਣੇ ਸੋਹਣੇ ਰੂਪ ਨੇ, ਤਾਂ ਕਰਕੇ ਇੰਦਰਪੁਰੀ ਵਰਤਿਆ। ਉੱਥੋਂ ਦੇ ਵਾਸਣ ਵਾਲੇ ਇੰਦਰਪੁਰੀ ਦੀਆਂ ਜਿਹੜੀਆਂ ਪਰੀਆਂ ਆਦਿਕਾਂ ਦੇ ਸੁੰਦਰ ਸੋਹਣੇ ਤੋਂ ਸੋਹਣੇ ਤੋਂ ਸੋਹਣੇ ਰੂਪ, ਜਿਨ੍ਹਾਂ ਦੀ ਉਪਮਾ ਨਹੀਂ ਕੋਈ ਹੋ ਸਕਦੀ, ਪਰ ਪਿਰਮ ਰਸ ਦੇ ਮੁਕਾਬਲੇ ਨਹੀਂ ਹੈ ਕੁਛ। ਉਹ ਤਾਂ ਦਰਸਮਾਨ 'ਚ ਖੜ੍ਹਾ ਸਾਰਾ ਕੁਛ, ਇਹ ਤਾਂ ਪੁਰੀਆਂ ਜਾਣ ਵਾਲੀਆਂ ਨੇ। ਬ੍ਰਹਮਪੁਰੀ ਨਿਚਲ ਨਹੀਂ ਰਹਿਣਾ, ਵਿਸ਼ਨਪੁਰੀ ਕਾ ਹੋਏਗਾ ਕਾਲਾ, ਸੋ ਸ਼ਿਵਪੁਰੀ ਕਾ ਹੋਏਗਾ ਕਾਲਾ। ਇਹ ਸਾਰੀਆਂ ਪੁਰੀਆਂ ਜਾਣ ਵਾਲੇ, ਇੰਦਰਪੁਰੀ ਮੈਂ ਸਰ ਪਰ ਮਰਨਾ, ਸਾਰੀਆਂ ਨੇ ਮਰਨਾ, ਇਹਨਾਂ ਨੇ ਤਾਂ ਜਾਣ ਵਾਲੀਆਂ ਨੇ। ਇੰਦਰਪੁਰੀ ਮੈਂ ਸਰ ਪਰ ਮਰਨਾ, ਬ੍ਰਹਮਪੁਰੀ ਨਿਚਲ ਨਹੀਂ ਰਹਿਣਾ, ਸ਼ਿਵਪੁਰੀ ਕਾ ਹੋਏਗਾ ਕਾਲਾ। ਇਹ ਬਚਨ ਆਉਂਦੇ ਨੇ, ਇਹ ਦਰਸ਼ਮਾਨ ਨੇ, ਜਾਣ ਵਾਲੀਆਂ ਨੇ। ਸੇ ਪਿਰਮ ਰਸ ਤਾਂ ਬਈ ਅਵਿਨਾਸੀ ਹੈ, ਸੋ ਉਹਨਾਂ ਨਾਲ ਕਿਵੇਂ ਉਹਨਾਂ ਨੂੰ ਕੰਪੇਅਰ ਕਰਾਂਗੇ, ਜਿਹੜੀ ਅਵਿਨਾਸੀ ਨੂੰ ਨਾਸੀ ਨਾਲ ਕਿਵੇਂ ਕੰਪੇਅਰ ਹੋਵੇਗਾ। ਹਾਂਜੀ ਨਾਸ਼ਮੰਤ ਵਸਤੂਆਂ ਨਾਲ ਅਵਿਨਾਸੀ ਵਸਤੂ ਦਾ ਕੰਪੈਰੀਜ਼ਨ ਨਹੀਂ ਹੋ ਸਕਦਾ। ਇਸ ਲਈ ਉਜੜਾ ਵਾਹਿਗੁਰੂ ਦਾ ਬਖਸ਼ਿਆ ਹੋਇਆ ਇਹ ਦਾਤ ਹੈ ਪਿਰਮ ਰਸ ਦੀ, ਸੁੱਖ ਪਲ ਦੀ, ਇਹਦੇ ਮੁਕਾਬਲੇ ਤੁਛ ਨੇ ਜਿਹੜੀਆਂ ਦਰਸ਼ਮਾਨ ਵਸਤੂਆਂ ਨੇ। ਚਲੋ ਅੱਗੇ।
ਰੰਗ ਬਰੰਗ ਸੁਰੰਗ ਲੱਖ ਵਿਕੁੰਠ ਰਹਿੰਦੇ,
ਬੈਕੁੰਠ, ਬੈ ਬੱਬਨ ਦਲਾਵਾਂ ਲੱਖ,
ਬੈਕੁੰਠ ਰਹਿੰਦੇ।
ਹਾਂ ਪੜ੍ਹਾਂਗੇ ਸਾਰੇ, ਰੰਗ ਬਿਰੰਗ ਸੁਰੰਗ ਲੱਖ,
ਰੰਗ ਬਰੰਗ ਸੁਰੰਗ ਲੱਖ,
ਬੈਕੁੰਠ ਰਹਿੰਦੇ,
ਬੈਕੁੰਠ ਰਹਿੰਦੇ।
ਉਹ ਸੀ ਇੰਦਰਪੁਰੀ ਦੀ ਗੱਲ, ਹੁਣ ਬੈਕੁੰਠ ਧਾਮ ਦੀ ਗੱਲ ਕਰਦੇ ਨੇ। ਉੱਥੋਂ ਦੇ ਸੋਹਣੇ ਸੁਰੰਗ, ਸੋਹਣੇ ਰੰਗ, ਰੰਗਾਂ ਤੋਂ ਸੋਹਣੇ ਰੰਗ, ਫਿਰ ਬਿਰੰਗ ਜਿਹੜੇ ਉਹਨਾਂ ਵਰਗੇ ਕੋਈ ਹੋਰ ਹੋਣੇ ਨਾ, ਉਹਨਾਂ ਨੂੰ ਬਿਰੰਗ ਕਹਿ ਦਈਏ। ਸੋ ਇਹ ਜਿਹੜੇ ਬੈਕੁੰਠ ਦੇ ਐਸੇ ਨੇ, ਬੈਕੁੰਠ ਧਾਮ ਦੇ, ਬੈਕੁੰਠ ਵਿੱਚ ਰਹਿਣ ਵਾਲੇ ਕੌਣ? ਵਿਸ਼ਨੂੰ ਦੇ ਜਿਹੜੇ ਅਰਦਲ 'ਚ ਰਹਿਣ ਵਾਲੇ ਪਾਰਖ ਆਦਿਕ, ਜਿਹੜੇ ਬੈਕੁੰਠ ਵਿੱਚ ਵਿਸ਼ਨੂੰ ਦੀ ਅੜਦਲ 'ਚ ਰਹਿੰਦੇ ਨੇ ਉਹਨਾਂ ਨੂੰ ਪਾਰਖਤ ਕਹਿੰਦੇ ਨੇ। ਉਹ ਸਾਰੇ ਜਿਹੜੇ ਨੇ ਉੱਥੋਂ ਦੇ ਰਹਿਣ ਵਾਲੇ ਵੀ ਪ੍ਰੇਮ ਰਸ ਦੇ ਮੁਕਾਬਲੇ ਸੁੱਖ ਫਲ ਦੇ ਮੁਕਾਬਲੇ ਬਈ ਕੁਝ ਵੀ ਨਹੀਂ। ਅੱਗੇ ਜੀ
ਲੱਖ ਚੋਵਨ ਸ਼ਿੰਗਾਰ ਲੱਖ ਲੱਖ ਵੇਸ ਕਰਨ ਦੇ
ਲੱਖਾਂ ਹੀ ਜਵਾਨੀ ਜੋਵਨ ਅਵਸਥਾ ਜੋਵਨ ਅਵਸਥਾ ਵਿੱਚ ਸ਼ਿੰਗਾਰ ਦੀ ਆਮਦਨ ਹੋ ਜਾਂਦੀ ਹੈ। ਬਚਪਨ ਤਾਂ ਕੋਈ ਸ਼ਿੰਗਾਰਦਾ ਹੈ ਬੜੇ ਬੇ ਵਿੱਚ ਵੀ ਮਾੜਾ ਮੋਟਾ ਚਲੋ ਉੱਥੇ ਸ਼ਿੰਗਾਰ ਖਤਮ ਹੋ ਜਾਂਦਾ ਹੈ। ਜਵਾਨੀ ਜਿਹੜੀ ਇੱਕ ਐਸੀ ਅਵਸਥਾ ਜਿੱਥੇ ਉਹਨੂੰ ਮਨੁੱਖ ਆਪ ਸ਼ਿੰਗਾਰਦਾ ਹੈ। ਰੱਬ ਨੇ ਤਾਂ ਬਹੁਤ ਸੋਹਣੀ ਸ਼ਿੰਗਾਰ ਦਿੱਤੀ ਸੀ ਪਰ ਇਹਨੂੰ ਕੋਈ ਵੱਧ ਕੇ ਹੋਰ ਸ਼ਿੰਗਾਰ ਨਾਲ ਯਤਨ ਕਰਦਾ ਅਤੇ ਸ਼ਿੰਗਾਰ ਇਸ ਜਵਾਨੀ ਵਿੱਚ ਹੀ ਨੇ। ਦੁਨੀਆ ਦਾ ਕਹਿ ਲਓ ਵੀ ਜਿਹੜਾ ਹੈ ਦੋ ਹਿੱਸੇ ਬਜਟ ਇਸ ਸ਼ਿੰਗਾਰ 'ਤੇ ਲੱਗਦਾ ਹੈ। ਉਹ ਗੱਲ ਕਰ ਰਹੇ ਨੇ ਭਾਈ ਸਾਹਿਬ ਜੀ ਲੱਖ ਜੋਵਨ ਸ਼ਿੰਗਾਰ ਲੱਖ ਜਵਾਨੀ ਦੇ ਸ਼ਿੰਗਾਰ 'ਤੇ ਲੱਖਾਂ ਉਹਦੇ ਮੁਕਾਬਲੇ ਲਈ ਸ਼ਿੰਗਾਰ ਕਰ ਲਏ ਜਾਣ ਲੋਕਾਂ ਵੱਲੋਂ ਅਤੇ ਲੱਖ ਵੇਸ਼ ਕਰਨ ਦੇ ਹੋਰ ਸੋਹਣੇ ਵਸਤਰ ਵੀ ਪਹਿਨ ਲੈਣ ਉੱਦਾਂ ਦੇ ਵੇਸ਼ ਲਿਬਾਸ ਬਣਾ ਲੈਣ ਜਵਾਨੀ ਦੇ ਪਰ ਨਹੀਂ ਪਹੁੰਚਦੇ ਉਹਦੇ ਮੁਕਾਬਲੇ ਪ੍ਰੇਮ ਰਸ ਦੇ। ਸ਼ਿੰਗਾਰ ਪੜ੍ਹੋ ਹਾਂਜੀ
ਲੱਖ ਦੀਵੇ ਲੱਖ ਤਾਰਿਆਂ
ਜੋ ਪ੍ਰਕਾਸ਼ਮਈ ਚੀਜ਼ਾਂ ਨੂੰ ਲੈਂਦੇ ਨੇ ਜਿਹੜੀਆਂ ਉਹ ਵੀ ਦ੍ਰਿਸ਼ਟਮਾਨ 'ਤੇ ਖੜੀਆਂ ਨੇ ਆਪਣੇ ਆਪ ਪ੍ਰਕਾਸ਼ਮੈਂ ਨਹੀਂ ਪਰਤੇ ਪ੍ਰਕਾਸ਼ ਨੇ ਉਹਨਾਂ ਦੀ ਲੈ ਰਹੇ ਨੇ। ਕਿਹੜੀਆਂ ਕਿਹੜੀਆਂ ਨੇ ਉਹ
ਲੱਖ ਦੀਵੇ ਲੱਖ ਤਾਰਿਆਂ ਜੋਤ ਸੂਰਜ ਚੰਦੇ
ਇਹ ਜਿਹੜੇ ਨੇ ਪ੍ਰਕਾਸ਼ਮਈ ਚੀਜ਼ਾਂ ਮੰਨੀਆਂ ਨੇ। ਦੀਵਾ ਵੀ ਆਪਣੇ ਆਪ ਤੋਂ ਪ੍ਰਕਾਸ਼ ਨਹੀਂ ਕੋਈ ਜਗਾਉਂਦਾ ਹੈ ਤਾਰੇ ਵੀ ਆਪਣੇ ਆਪ ਤੋਂ ਪ੍ਰਕਾਸ਼ਮਾਨ ਨਹੀਂ ਹਨ ਪਰਤੇ ਪ੍ਰਕਾਸ਼ ਨੇ ਕੋਈ ਹੋਰ ਪ੍ਰਕਾਸ਼ ਦੇ ਰਿਹਾ ਇਹਨਾਂ ਨੂੰ। ਹੋਰ ਜੋਤੀ ਚੀਜ਼ਾਂ ਕਿਹੜੀਆਂ ਸੂਰਜ ਹੈ ਚੰਦ ਹੈ ਇਹ ਇਹਨਾਂ ਨੂੰ ਜੋਤੀ ਮੰਨਿਆ ਖੱਟ ਜੋਤੀ ਮੰਨੇ ਨੇ ਇਹ ਆਪਣੇ ਆਪ ਤੋਂ ਪ੍ਰਕਾਸ਼ਮਾਨ ਨਹੀਂ ਸੋ ਇਸ ਲਈ ਇਹ ਵੀ ਅਧੀਨਤਾ 'ਚ ਖੜ੍ਹੇ ਨੇ ਦ੍ਰਿਸ਼ਮਾਨ 'ਤੇ ਖੜ੍ਹੇ ਨੇ ਇਹਨਾਂ ਦਾ ਪ੍ਰਕਾਸ਼ ਆਪਣੇ ਆਪ ਤੋਂ ਨਹੀਂ ਸੁੱਥੇ ਪ੍ਰਕਾਸ਼ ਨਹੀਂ ਆਉਣਗੀਆਂ ਚੀਜ਼ਾਂ ਪਰ ਜਿਹੜਾ ਪ੍ਰੇਮ ਰਸ ਦਾ ਸੁੱਖ ਫਲ ਹੈ ਉਹ ਪ੍ਰਕਾਸ਼ਮਾਨ ਹੈ ਕਿਸੇ ਤੋਂ ਪ੍ਰਕਾਸ਼ ਨਹੀਂ ਉਹ ਆਪਣੇ ਆਪ 'ਚ ਸਵੰ ਪ੍ਰਕਾਸ਼ ਹੈ ਕਿਉਂਕਿ ਸੁੱਤੇ ਪ੍ਰਕਾਸ਼ ਪਰਮੇਸ਼ੁਰ ਹੈ ਉਹਦਾ ਤਾਂ ਰੂਪ ਹੋ ਗਏ ਨੇ ਸਗਿਆਨਮੈ ਹੋ ਗਏ ਨੇ ਪ੍ਰਕਾਸ਼ਮੈ ਹੋ ਗਏ ਨੇ ਇਹਨਾਂ ਚੀਜ਼ਾਂ ਦੇ ਪ੍ਰਕਾਸ਼ ਉਹਦੇ ਮੁਕਾਬਲੇ ਭਾਈ ਨਹੀਂ ਉਹਦਾ ਮੁਕਾਬਲਾ ਕਰ ਸਕਦੇ ਸੁੱਖ ਫਲ ਦਾ ਜਿਹੜਾ ਪ੍ਰੇਮ ਰਸ ਤੋਂ ਹੋਇਆ ਪੈਦਾ। ਹਾਂ
ਰਤਨ ਜਵਾਹਰ ਲਕਮਣੀ ਜਗ ਮਗ ਕੰਦੇ
ਹਾਂ ਹੋਰ ਸੰਸਾਰ ਕਿਹੜੀਆਂ ਰਤਨਾਂ ਨੂੰ ਵੀ ਚਮਕਦੇ ਬੰਨੇ ਜਵਾਹਰ ਜਿਹੜੇ ਨੇ ਮਣੀਆਂ ਜਿਹੜੀਆਂ ਨੇ ਉਹ ਭਾਵੇਂ ਇੱਕ ਨਹੀਂ ਲੱਖਾਂ ਹੀ ਹੋਣ ਜਗਮਗ ਚਮਕਦੀਆਂ ਹੋਣ ਚਮਕਾਰੇ ਮਾਰਦੇ ਟਹਿਕੰਦੇ ਹਾਂ ਟਹਿ ਖਿੜਖਿੜੀਆਂ ਹੋਣ ਸਾਰੇ ਉਹਨਾਂ ਦੇ ਪ੍ਰਕਾਸ਼ ਵਿੱਚ ਆਪੋ ਆਪਣਿਆਂ 'ਚ। ਹਾਂਜੀ
ਗੁਰਮੁਖ ਸੁੱਖ ਫਲ ਪ੍ਰੇਮ ਰਸ ਜੋਤੀ ਨਾ ਪੁਜੰਦੇ
ਹਾਂ ਆਹ ਅਖੀਰ 'ਤੇ ਆਖੀ ਹੈ ਗੱਲ ਜਿਹੜਾ ਗੁਰਮੁਖਾਂ ਦੇ ਪਾਸ ਪ੍ਰੇਮ ਰਸ ਹੈ ਨਾ ਅਤੇ ਸੁੱਖ ਫਲ ਹੈ ਜੋਤੀ ਨਾ ਪੁਜੰਦੇ ਉਹਦੀ ਜੋਤ ਦੇ ਮੁਕਾਬਲੇ ਇਹ ਨਹੀਂ ਪਹੁੰਚਦੇ ਕਿਉਂ ਉਹ ਬਿਨਸਨਹਾਰ ਵਸਤੂਆਂ ਨੇ ਮਿਥਿਆ ਵਸਤੂਆਂ ਨੇ ਇਹ ਅਵਿਨਾਸ਼ੀ ਵਸਤੂ ਹੈ ਜੋ ਪ੍ਰੇਮ ਰਸ ਹੈ ਤਦੇ ਗੁਰਬਾਣੀ ਵਿੱਚ ਵੀ ਆਉਂਦਾ ਧਰਤ ਆਕਾਸ਼ ਪਤਾਲ ਹੈ ਚੰਦ ਸੂਰ ਬਿਨਾਸੀ ਜਾਣ ਵਾਲੇ ਨੇ ਸਾਰੇ ਬਾਦਸ਼ਾਹ ਸ਼ਾਹ ਉਮਰਾਵ ਖਾਨ ਢਹਿਟੇਰੇ ਜਾਸੀ ਜਾਣ ਵਾਲੇ ਨੇ ਵੀ ਉਹਨਾਂ ਦੇ ਹੋਰ ਉਹਨਾਂ ਦੇ ਸਾਜੋ ਸਮਾਨ ਅਸਵਰਜ ਰੰਗ ਤੁਰੰਗ ਗਰੀਬ ਮਸਤ ਸਭ ਲੋਕ ਸਿਧਾਸੀ ਕਾਜੀ ਸੇਖ ਮਸਾਇਕਾਂ ਸਭੇ ਉੱਠ ਜਾਸੀ ਪੀਰ ਪਕਾਂਬਰ ਔਲੀਏ ਕੋ ਥਿਰ ਨਾ ਰਹਾ ਸੀ ਜਾਣ ਵਾਲੇ ਨੇ ਸਾਰੇ ਰੋਜ਼ਾ ਵਾਂਗ ਨਿਵਾਜ ਕਿਤੇ ਮਿਣ ਬੁੱਝੇ ਸਭ ਜਾਸੀ ਸਾਰ ਜਾਣ ਵਾਲੇ ਨੇ ਜੀ ਸਭ ਸੋ ਇਸ ਲਈ ਉਹ ਜਾਣ ਵਾਲੀ ਵਸਤੂ ਨੀਲਾ ਪਿੰਡ ਮਰਾਸ ਹੈ ਉਹ ਅਵਿਨਾਸ਼ੀ ਹੈ ਉਹਦੇ ਨਾਲ ਕਿਵੇਂ ਉਹ ਹਾਂਜੀ ਰੋਜ਼ਾ ਵਾਂਗ ਨਿਵਾਜ ਕਿਤੇ ਮਿਣ ਬੁੱਝੇ ਸਭ ਜਾਸੀ ਲੱਖ ਚੁਰਾਸੀ ਮੇਦਨੀ ਸਭ ਆਵੇ ਜਾਸੀ ਨੇਚਲ ਸੱਚ ਖੁਦਾਏ ਇੱਕ ਖੁਦਾਏ ਬੰਦਾ ਬਨਾਸੀ ਜਾਂ ਤਾਂ ਰੱਬ ਦਾ ਬੰਦਾ ਬਨਾਸੀ ਹੈ ਖੁਦਾ ਬਨਾਸੀ ਹੈ ਜਾਂ ਨਾਮੇ ਮੱਲੇ ਸਲੋਕਾਂ 'ਚ ਆਪਾਂ ਰੋਜ਼ ਪੜ੍ਹਦੇ ਹਾਂ ਨਾਮ ਰਹਿਓ ਸਾਧੂ ਰਹਿਓ ਗੁਰੂ ਗੋਬਿੰਦ ਕਹੋ ਨਾਨਕੇ ਜਗਤ ਮੈਂ ਕਿਉਂ ਜਪਿਓ ਗੁਰਮੰਤ ਇਹ ਹੈ ਬਨਾਸੀ ਸੋ ਪਰਮ ਰਸ ਵੀ ਅਵਿਨਾਸੀ ਹੈ, ਸੁੱਖ ਫਲ ਵੀ ਅਵਿਨਾਸੀ ਹੈ, ਬਾਕੀ ਤਾਂ ਵਿਨਾਸੀ ਹੈ। ਇਸ ਲਈ ਉਹਨਾਂ ਦੇ ਨਾਲ ਕੰਪੇਅਰ ਨਹੀਂ ਹੋ ਸਕਦੀਆਂ ਵਸਤੂਆਂ। ਚੱਗੋ ਅੱਗੇ
ਚਾਰ ਪਦਾਰਥ ਰਿੱਧ ਸਿੱਧ ਨਿੱਧ ਲੱਖ ਕਰੋੜੀ।
ਆਹ ਹੁਣ ਹੋਰ ਵਸਤੂਆਂ ਨੇ, ਚਾਰ ਪਦਾਰਥ ਲੈ ਲਓ, ਧਰਮ ਅਰਥ ਕਾਮ ਮੋਖ, ਇਹ ਚਾਰ ਪਦਾਰਥ ਨੇ। ਰਿੱਧ, ਰਿੱਧ ਕਿਹਨੂੰ ਕਹਿੰਦੇ ਨੇ? ਅੰਨ ਦੀ ਅਟੁੱਟਤਾ, ਇੱਕ ਸਿਰ ਅੰਨ ਲੈ ਕੇ ਵਰਤਾਈ ਜਾਣਾ, ਮੁੱਕਣ ਨਾ ਦੇਣਾ। ਸੋ ਇਹ ਜਿਹੜੀ ਹੈ ਰਿੱਧੀ ਵੀ ਉਹਦੇ ਮੁਕਾਬਲੇ ਨਹੀਂ ਭਾਈ ਪ੍ਰੇਮ ਰਸ ਦੇ। ਚਾਰ ਪਦਾਰਥਾਂ ਤੋਂ ਉੱਚੀ ਵਸਤੂ ਆ ਉਹ ਵੀ, ਅਤੇ ਸਿੱਧੀਆਂ ਕਿੰਨੀਆਂ ਨੇ? ਅਠਾਰਾਂ। ਅਠਾਰਾਂ ਸਿੱਧੀਆਂ ਭਾਵੇਂ ਕਿਸੇ ਕੋਲ ਆ ਜਾਣ, ਪਰ ਪ੍ਰੇਮ ਰਸ ਤੋਂ ਅਜੇ ਹੇਠਾਂ ਦੀ ਅਵਸਥਾ ਵਾ। ਅਤੇ ਨਿਧੀ ਨੌ ਖਜ਼ਾਨੇ, ਅਤੇ ਉਹ ਸਾਰੇ ਜਿਹੜੇ ਨੇ ਲੱਖਾਂ ਕਰੋੜੀ, ਇੱਕ ਇੱਕ ਨਹੀਂ, ਅਠਾਰਾਂ ਸਿੱਧੀਆਂ ਤਾਂ ਅਠਾਰਾਂ ਹੀ ਨੇ ਨਾ, ਪਰ ਭਾਈ ਸਾਹਿਬ ਲੱਖਾਂ ਕਰੋੜਾਂ ਕਿਉਂ ਨਾ ਹੋਣ? ਅਠਾਰਾਂ ਦੀ ਬਜਾਏ ਨੌ ਨਿਧੀਆਂ ਦੀ ਬਜਾਏ ਲੱਖਾਂ ਹੋਣ, ਭਾਵੇਂ ਚਾਰ ਪਦਾਰਥਾਂ ਦੀ ਬਜਾਏ ਭਾਵੇਂ ਲੱਖਾਂ ਹੀ ਪਦਾਰਥ ਕਰੋੜਾਂ ਹੀ ਹੋਣ, ਪਰ ਉਹਦੇ ਮੁਕਾਬਲੇ ਨਹੀਂ ਪਹੁੰਚ ਸਕਦੇ ਪ੍ਰੇਮ ਰਸ ਦੇ, ਸੁੱਖ ਫਲ ਦੇ। ਹਾਂਜੀ,
ਹੋਰ ਲੱਖ ਪਾਰਸ ਲੱਖ,
ਕਿਉਂਕਿ ਜਿਹੜੀਆਂ ਰਿੱਧੀਆਂ ਸਿੱਧੀਆਂ ਨੇ ਉਹ ਵੀ ਤਾਂ ਅਜੇ ਮਾਇਆ ਤੱਕ ਖੜੀਆਂ ਨੇ। ਰਿੱਧ ਸਿੱਧ ਅਵਰਾ ਸਾਧ, ਬਾਣੀ ਦੀ ਗਵਾਹੀ ਹੈ। ਰਿੱਧ ਸਿੱਧ ਨਾਵੈ ਕੀ ਦਾਸੀ, ਸੋ ਉੱਚੀ ਅਵਸਥਾ ਹੋ ਰਿੱਧੀਆਂ ਸਿੱਧੀਆਂ ਤੋਂ ਵੀ। ਚਲੋ ਜੀ,
ਲੱਖ ਪਾਰਸ ਲੱਖ ਪਾਰ ਜਾਤ ਲੱਖ ਲੱਖਵੀਂ ਜੋੜੀ।
ਲੋਕਾਂ ਨੇ ਪਾਰਸ ਨੂੰ ਬਹੁਤੇ ਕੀਮਤੀ ਮੰਨ ਲਿਆ, ਕਹਿੰਦੇ ਅੱਠਾ ਧਾਤਾਂ ਨੂੰ ਸੋਨਾ ਬਣਾ ਦਿੰਦਾ ਹੈ, ਪਰ ਉਹਦੇ ਮੁਕਾਬਲੇ ਕੀਮਤ ਨਹੀਂ ਪੈਂਦੀ ਪਾਰਸ ਦੀ ਵੀ ਪ੍ਰੇਮ ਰਸ ਦੇ। ਪਾਰ ਜਾਤ ਨੂੰ ਮੰਨ ਲਿਆ ਬਈ ਸਾਰੀਆਂ ਇੱਛਾ ਪੂਰੀਆਂ ਕਰਦਾ, ਲੱਖਾਂ ਹੀ ਲੱਖਵੀਂ ਜਿਹੜੀਆਂ ਨੇ ਸੰਪਦਾ ਹੋਰ ਧਨ ਦੌਲਤ ਜੋੜ ਲਈਏ, ਇਕੱਠੀਆਂ ਕਰ ਲਈਏ, ਭਾਈ ਪ੍ਰੇਮ ਰਸ ਦੇ ਮੁਕਾਬਲੇ ਕੀਮਤ ਨਹੀਂ ਬਣਦੀ ਇਹਨਾਂ ਦੀ, ਹੇਠਾਂ ਹੀ ਰਹਿ ਜੂ ਉਹਨਾਂ ਦੀ ਕੀਮਤ।
ਲੱਖ ਚਿੰਤਾ ਮਨ ਕਾਮ ਤੇਣ ਚੁੱਤ ਰੰਗ ਚਮੋੜੀ।
ਹਾਂ, ਮਨ ਚਿੰਤਾ, ਮਨ ਮਨ ਦੀਆਂ ਚਿੰਤਾਵਾਂ ਦੂਰ ਕਰਨ ਵਾਲੀ ਜਿਹੜੀ ਚਿੰਤਾਮਣੀ ਹੈ, ਚਿੰਤਾਮਣੀ ਕਹਿੰਦੇ ਨੇ ਮਨ ਤੋਂ ਚਿਤਵੇ ਹੋਏ ਪਦਾਰਥ ਦੇਣ ਵਾਲੀ, ਹੁਣ ਤਾਂ ਉਹਨਾਂ ਚਿੰਤਾਮਣੀ ਪਏ ਹੈ ਜੋ ਮਨ ਤੋਂ ਚਿਤਵੇ ਪਦਾਰਥ ਦੇ ਦਿੰਦੀ ਹੈ। ਪਰ ਭਾਈ ਸਾਹਿਬ ਕਹਿੰਦੇ ਨੇ ਨਹੀਂ ਜੀ ਨਹੀਂ, ਪ੍ਰੇਮ ਰਸ ਦੇ ਮੁਕਾਬਲੇ, ਸੁੱਖ ਫਲ ਦੇ ਮੁਕਾਬਲੇ ਚਿੰਤਾਮਣੀ ਵੀ ਹੇਠਾਂ ਹੀ ਰਹਿ ਜਾਵੇਗੀ। ਹੋਰ ਕੌਣ ਜੀ? ਕਾਮ ਧੇਨ, ਇਹ ਵੀ ਪ੍ਰਕਿਰਤੀ ਦੀ ਛਾਇਆ ਹੈ, ਤੋ ਇਹ ਵੀ ਜਿਹੜੀ ਹੈ ਇਹ ਵੀ ਹੋਵੇ ਕਿਸੇ ਕੋਲ। ਅਤੇ ਚਤਰੰਗ ਚਮੋੜੀ, ਚਤਰੰਗ ਹੈ ਚਾਰ ਤਰ੍ਹਾਂ ਦੀ ਫੌਜ ਬਾਦਸ਼ਾਹ ਲੋਕ ਰੱਖਦੇ ਪੁਰਾਣੇ, ਹਾਥੀ ਘੋੜਿਆਂ ਵਾਲੀ ਤਾਂ ਹੋ ਗਈ, ਇੱਕ ਪੈਦਲ ਹੋ ਗਈ, ਇੱਕ ਰਥਾਂ ਵਾਲੀ ਹੋ ਗਈ। ਸੋ ਇਵੇਂ ਚਾਰ ਪ੍ਰਕਾਰ ਦੀ ਚਤਰੰਗਣੀ ਫੌਜ ਕਿਸੇ ਕੋਲ ਹੋਵੇ, ਹੁਣ ਵੀ ਚਾਰ ਪ੍ਰਕਾਰ ਦੀ ਫੌਜ ਰੱਖਦੇ, ਹੁਣ ਵਾਲੇ ਵੀ, ਹਵਾਈ ਸੈਨਾ, ਥਲ ਸੈਨਾ, ਸਮੁੰਦਰੀ ਸੈਨਾ, ਇਨਫੈਂਟਰੀ ਅਤੇ ਜਾਂ ਟੈਂਕ ਵਗੈਰਾ, ਇਹ ਚਾਰ ਪ੍ਰਕਾਰ ਦੀ ਫੌਜ ਹੁਣ ਵੀ ਆ। ਪਰ ਇਹ ਹੋਵੇ ਕਿਸੇ ਕੋਲ ਚੁੰਬੜੀ ਹੋਵੇ, ਨਾਲ ਰੱਖੀ ਹੋਵੇ, ਪਰ ਨਹੀਂ ਪਹੁੰਚਦੀ ਭਾਈ ਪਿੰਡ ਵਰਸ ਦੇ ਸੁੱਖ ਫਲ ਦੇ ਮੁਕਾਬਲੇ 'ਤੇ। ਹਾਂਜੀ, ਹੋਰ
ਮਾਣਕ ਮੋਤੀ ਹੀਰਿਆ ਨਿਰਮੋਲ ਮਹੋੜੀ।
ਮਾਣਕ ਬੜੇ ਕੀਮਤੀ ਮੰਨ ਲੈਣੇ ਲੋਕਾਂ ਨੇ, ਮੋਤੀ ਬਹੁਤੇ ਕੀਮਤੀ ਮੰਨ, ਹੀਰੇ, ਪਰ ਭਾਈ ਮਹੋੜੀ ਮਹਾਨ ਹੈ, ਇਹਦੀ ਕੀਮਤ ਪ੍ਰੇਮ ਰਸ ਦੀ ਇਹਨਾਂ ਦੇ ਮੁਕਾਬਲੇ 'ਤੇ ਨਿਰਮੋਲ ਹੈ। ਹਾਂ, ਮਹੋੜੀ ਮਹਾਨ ਹੈ, ਬਹੁਤ ਹੈ, ਬੇਅੰਤ ਹੈ।
ਲੱਖ ਕਵਲਾਸ ਸਮੇਰ ਲੱਖ ਰਾਜ ਬਹੋੜੀ।
ਪੜ੍ਹੋ ਸਾਰੇ ਜੀ,
ਕਵਲਾਸ ਸਮੇਰ ਲੱਖ ਲੱਖ ਰਾਜ ਬਹੋੜੀ।
ਹਾਂ, ਕਵਲਾਸ ਪਰਬਤ ਮੰਨਿਆ, ਜਿਹਦਾ ਦੂਜਾ ਨਾਂ ਕੈਲਾਸ ਵੀ ਕਹਿੰਦੇ ਨੇ। ਸੋ ਇਹ ਜਿਹੜਾ ਕਵਲਾਸ ਹੈ, ਇਹ ਇਹ ਮੰਨਿਆ ਨਾ, ਇਹਨੂੰ ਕਵਲਾਸ ਵੀ ਕਹਿੰਦੇ ਨੇ, ਕੈਲਾਸ ਵੀ ਕਹਿ ਦਿੰਦੇ ਨੇ। ਇਹ ਮਾਨਸਰੋਵਰ ਤੋਂ 25 ਮੀਲ ਉਚਾਈ ਦੇ ਤੋਂ ਹੈ ਜਿਹੜਾ ਨਾ ਕੈਲਾਸ ਪਰਬਤ। ਮਾਨਸਰੋਵਰ 'ਤੇ ਜਾਓ ਤੁਸੀਂ, ਸ਼ਾਇਦ ਕਈ ਗਏ ਹੋਵੋਗੇ। ਹਾਂ, ਅਤੇ 25 ਮੀਲ ਉੱਚਾ ਹੋਰ ਉਦੋਂ ਇਹ ਜਿਹੜਾ ਕੈਲਾਸ ਪਰਬਤ ਹੈ, ਇਹ ਚਾਂਦੀ ਦਾ ਪਹਾੜ ਮੰਨਿਆ। ਸ਼ਾਇਦ ਹੁਣ ਯਤਨ ਕਰਨ ਵੀਜ਼ਾ ਲੈਣ ਉੱਥੋਂ ਦਾ, ਚੀਨ ਦਾ ਵੀ, ਚਾਂਦੀ ਦਾ ਹੈ। ਅਤੇ ਇੱਕ ਹੋਰ ਵੀ ਆ ਨਾਲ ਸੁਮੇਰ, ਉਹ ਸੋਨੇ ਦਾ ਮੰਨਿਆ, ਉੱਥੋਂ ਸੋਨੇ ਦੀਆਂ ਖਾਣਾਂ ਨੇ ਜਾਂ ਸੋਨੇ ਦੀ ਉੱਥੇ ਹੋਂਦ ਹੈ। ਅਤੇ ਕਵਲਾਸ, ਕਵਲਾਮ ਇਹ ਬਣਿਆ ਹੀ ਤਾਂ ਹੀ ਜਾਣੋ ਕਲਾਸ ਕ ਨਾਮ ਹੁੰਦਾ ਪਾਣੀ ਦਾ, ਲਾਸ ਹੁੰਦਾ ਚਮਕਦਾ, ਚਮਕਦੇ ਪਾਣੀ ਵਾਂਗੂ ਇਹਦੀ ਚਮਕ ਹੈ, ਚਿੱਟਾ ਜਿਹੜਾ ਪਹਾੜ ਹੈ ਕਲਾਸ, ਰੰਗ ਚਿੱਟਾ ਜਿਵੇਂ ਪਾਣੀ ਚਮਕਦਾ, ਤਾਂ ਹੀ ਜਾਣੋ ਕਲਾਸ ਪਿਆ। ਸੋ ਇਸ ਤਰ੍ਹਾਂ ਇਹ ਕਹਿੰਦੇ ਚਾਂਦੀ ਦਾ ਪਹਾੜ ਇੱਕ ਨਹੀਂ, ਲੱਖਾਂ ਹੀ ਭਾਵੇਂ ਹੋਣ। ਇਸੇ ਤਰ੍ਹਾਂ ਸਮੇਰੂ ਜਿਹੜਾ ਹੈ, ਸਮੇਰ ਪਰਬਤ, ਅਤੇ ਉਹ ਵੀ ਭਾਵੇਂ ਇਹਦੇ ਮੁਕਾਬਲੇ ਕੁਛ ਨਹੀਂ ਹੈ। ਸਮੇਰ ਪਰਬਤ ਜਿਹੜਾ ਮੰਨਿਆ ਇਹਦੀ ਬੁਲੰਦੀ ਬਹੁਤ ਉੱਚੀ ਮੰਨੀ ਹੈ, ਉਚਾਈ ਇਹਦੀ 84,000 ਯੋਜਨ ਲਿਖੀ ਹੈ, 84,000 ਯੋਜਨ, ਚਾਰ ਕੋਹ ਦਾ ਇੱਕ ਯੋਜਨ ਹੁੰਦਾ, ਅਤੇ ਇੱਕ ਯੋਜਨ ਵਿੱਚ ਦੋ ਕੋਹ ਹੁੰਦੇ ਨੇ, ਇਉਂ ਲਾ ਲਓ ਵੀ 8 ਗੁਣਾ ਕਰਕੇ ਦੇਖ ਲਓ ਉਹਨੂੰ, 84 ਨੂੰ, ਉਹਨੇ ਮੀਲ ਬਣ ਜਾਣਗੇ, ਇੰਨੇ ਮੀਲ ਉੱਚਾ ਹੈ ਧਰਤੀ ਤੋਂ ਇਹਦੀ ਉੱਚਾਈ ਸਮੁੰਦਰੀ ਤਲ ਤੋਂ। ਹਾਂਜੀ, ਸੋ ਹਾਂਜੀ, ਬਸ ਉਹ ਤਾਂ ਤਦੇ ਤਾਂ ਉੱਥੇ ਲੋਕ ਚੱਲ ਗਏ, ਐਵਰੈਸਟ ਦੇ ਤਲੇ ਤਾਂ ਲੋਕ ਚੱਲ ਗਏ ਨਾ, ਇੱਥੇ ਜਾ ਕੇ ਦਿਖਾਓ ਜਾਣਾ ਖਾਣਾ, ਜਾਂ ਤਾਂ ਸਿੱਧ ਗਏ ਨੇ ਸ਼ਕਤੀਆਂ ਨਾਲ, ਜਾਂ ਗੁਰੂ ਨਾਨਕ ਸਾਹਿਬ ਗਏ ਨੇ, ਤਾਂ ਹੀ ਤਾਂ ਪੁੱਛਿਆ ਸਿੱਧਾ ਤੈਨੂੰ ਇੱਥੇ ਕਿਹੜੀ ਚੀਜ਼ ਲੈ ਆਈ, ਅਸੀਂ ਤਾਂ ਮਲੇ ਰਿਧੀਆਂ ਦੇ ਬਾਲ ਸਿੱਧੀਆਂ ਦੇ ਬਾਲ ਨਾਲ ਆ ਗਏ ਹਾਂ, ਅਤੇ ਤੂੰ ਬਾਲ ਮਾਰਨ ਬਾਲਕਾ ਆਖਿਆ, ਕੌਣ ਸ਼ਕਤੀ ਤੋਂ, ਕੌਣ ਸ਼ਕਤ ਤੋਂ ਇੱਥੇ ਲਿਆਈ, ਤੈਨੂੰ ਕਿਹੜੀ ਸ਼ਕਤੀ ਇੱਥੇ ਲੈ ਕੇ ਆਈ, ਸੋ ਉੱਥੇ ਆਮ ਤਾਂ ਕੋਈ ਜਾਣ ਨਹੀਂ ਸਕਦਾ, ਇਸ ਕਰਕੇ ਇਤਨੀ ਉਚਾਈ ਤੈ। ਸੋ ਡੂੰਘਾ ਹੇਠਾਂ ਦੱਸਿਆ ਵੀ 16,000 ਹੇਠਾਂ ਉਹਦੀ ਡੂੰਘਾਈ ਹੈ, ਜੜ੍ਹਾਂ ਉਹਦੀਆਂ ਧਰਤੀ ਵਿੱਚ 16,000 ਯੋਜਨ ਉਹ ਹੇਠਾਂ ਤੱਕ ਗਿਆ ਹੋਇਆ, ਉਹਦੀ ਡੂੰਘਾਈ ਹੈ ਉਸ ਪਹਾੜ ਦੀ। ਇਹਦੀ ਉੱਪਰਲੀ ਸਭ ਤੋਂ ਜਿਹੜੀ ਚੋਟੀ ਆ, ਜਿਹੜੀ ਚੌੜਾਈ ਕਹਿ ਲਓ ਉੱਪਰ ਦੀ, ਉਹਦੀ 32,000 ਯੋਜਨ ਮੰਨੀ ਆ, ਉੱਪਰੋਂ ਜਿਹੜਾ ਫੈਲਿਆ ਉੱਪਰੋਂ ਉਹਦੀ ਚੋਟੀ ਜਿਹੜੀ ਹੈ ਇੰਨਾ ਕੁ ਫੈਲਿਆ ਹੋਇਆ। ਜਗਰਾਫੀ ਵਾਲੇ ਉਹਨੂੰ ਹੁਣ ਜਿਹੜੇ ਨੇ ਹੁਣ ਦੇ ਮੁਤਾਬਕ ਉਹਨੂੰ ਰੁਦਰ ਹਿਮਾਲਿਆ ਕਹਿ ਰਹੇ ਨੇ, ਪਰ ਉਹ ਜਿਹੜਾ ਰੁਦਰ ਹਿਮਾਲਿਆ ਹੈ ਉਹ ਤਾਂ ਇਹਦੇ ਅੱਗੇ ਪਾਰਟ ਨੇ, ਇਹਦੀਆਂ ਅੱਗੇ ਚੋਟੀਆਂ ਨੇ ਵੱਖਰੀਆਂ ਵੱਖਰੀਆਂ, ਉੱਥੇ ਜਿਹੜੀਆਂ ਨੇ ਮੰਨਿਆ ਵੀ ਕੁਝ ਕ 5 ਚੋਟੀਆਂ ਮੰਨੀਆਂ ਨੇ, ਹੇਮਕੁੰਟ ਸਾਹਿਬ ਤਾਂ 7 ਨੇ ਨਾ, ਇਹਦੀਆਂ ਉੱਦਾਂ 5 ਚੋਟੀਆਂ ਖੜੀਆਂ ਨੇ, ਇੱਕ ਨੂੰ ਰੁਦਰ ਹਿਮਾਲਿਆ ਕਹਿ ਦਿੰਦੇ ਨੇ ਇੱਕ ਚੋਟੀ ਨੂੰ, ਇੱਕ ਨੂੰ ਬਿਸ਼ਨਪੁਰੀ ਕਹਿ ਦਿੰਦੇ ਨੇ, ਇੱਕ ਨੂੰ ਬ੍ਰਹਮਪੁਰੀ ਕਹਿ ਦਿੰਦੇ ਨੇ, ਇਹ ਚੋਟੀਆਂ ਨੇ ਇਹਦੀਆਂ 3 ਹੋ ਗਈਆਂ। ਉਦਾਰ ਗੀਠ ਵੀ ਕਹੇਗੀ ਚੋਟੀ ਉਹਦਾ ਨਾਂ ਹੈ, ਉਦਗਾਰੀ ਕੰਠ ਕਹਿ ਦਿੰਦੇ ਨੇ ਉਹਨੂੰ ਪੂਰਾ ਨਾਂ, 5ਵੀਂ ਉਹ ਹੈ, 4th ਸੌਰੀ ਉਦਗਾਰੀ ਕੰਠ, ਇੱਕ ਚੋਟੀ ਦਾ ਇਹਦਾ ਨਾਂ ਹੈ, ਇੱਕ ਸਵਰਗ ਰੋਹਣ। ਇਉਂ ਇਹਦੀਆਂ 5 ਚੋਟੀਆਂ ਸੋਭਾ ਮੈਨ ਨੇ ਉੱਥੇ। ਸੋ ਇਹ ਜਿਹੜਾ ਸੁਮੇਰ ਪਰਬਤ ਇੱਕ ਨਹੀਂ, ਕਹਿੰਦੇ ਲੱਖਾਂ ਹੋਣ, ਲੱਖਾਂ ਹੀ ਕੈਲਾਸ ਪਰਬਤ ਹੋਣ, ਹੋਰ ਕੀ ਲੱਖ, ਲੱਖ ਰਾਜ ਬਹੋੜੀ, ਹਾਂ ਬਹੋੜੀ ਬਹੋੜੀ ਮਾਨੇ ਫਿਰ ਲੱਖਾਂ ਹੀ ਰਾਜ ਭਾਗ ਦੇ ਰਾਜੇ ਮਾਲਕ ਹੋਣ। ਭਾਈ ਸਾਹਿਬ ਜੀ ਕਹਿੰਦੇ ਕਿੱਥੇ ਪਰਮਰਸ ਦੇ ਮੁਕਾਬਲੇ ਨੇ ਚੀਜ਼ਾਂ, ਨਾ ਸੁਮੇਰ ਪਰਬਤ, ਨਾ ਕੈਲਾਸ ਪਰਬਤ, ਨਾ ਰਾਜਿਆਂ ਦੇ ਰਾਜ, ਇਹ ਸਭ ਇਹ ਤਾਂ ਸਾਰਾ ਕੁਝ ਬਨਾਸ਼ 'ਤੇ ਖੜ੍ਹਾ ਹੈ। ਕਿੱਥੇ ਜਾਊਗਾ ਕੈਲਾਸ ਪਰਬਤ ਜਦੋਂ ਮਹਾਂਪਰਲੋ ਹੋ ਗਈ, ਹਾਂਜੀ ਕਿੱਥੇ ਰਹੇਗਾ ਸੁਮੇਰ ਪਰਬਤ ਜਦੋਂ ਮਹਾਂਪਰਲੋ ਹੋ ਗਈ, ਅਤੇ ਜਾਣ ਵਾਲੀਆਂ ਸਿਆ ਨੇ। ਸੋ ਪਿਨਮਰਸ ਸੁੱਖ ਫਲ ਅਵਨਾਸੀ ਵਸਤੂ ਹੈ, ਸਥਿਰ ਰਹਿਣ ਵਾਲੀਆਂ ਨੇ। ਹਾਂਜੀ
ਗੁਰੂ ਜੀ, ਸੁੱਖ ਫਲ ਪ੍ਰੇਮਰਸ ਮੁੱਲ ਅਮੁੱਲ ਸਥੋੜੀ,
ਹਾਂ ਗੁਰਮੁਖ ਸੁੱਖ ਫਲ ਪ੍ਰੇਮਰਸ, ਜਿਹੜਾ ਗੁਰਮੁਖਾਂ ਨੂੰ ਪ੍ਰੇਮਰਸ ਅਤੇ ਸੁੱਖ ਫਲ ਪ੍ਰਾਪਤ ਹੋਇਆ ਹੈ, ਇਹਦਾ ਜਿਹੜਾ ਮੁੱਲ ਹੈ ਅਮੁੱਲ ਹੈ, ਬਾਕੀ ਮੁੱਲ ਜਿਹੜੀਆਂ ਚੀਜ਼ਾਂ ਨੇ ਉੱਪਰ ਕਈਆਂ ਨੇ ਸਥੋੜੀ ਥੋੜ੍ਹੀਆਂ ਨੇ ਇਹਦੇ ਮੁਕਾਬਲੇ। ਹਾਂਜੀ ਕਲਾਸ 'ਤੇ ਸ਼ਿਵਜੀ ਰਹਿੰਦਾ ਰਿਹਾ, ਉਹ ਉੱਥੇ ਉਹਨੇ ਮੱਲਿਆ ਹੋਇਆ, ਉਹਨੂੰ ਮੱਲ ਲਿਆ ਸੀ ਉਦੋਂ, ਅਤੇ ਜੋ ਪੂਰੀਆਂ ਹੀ ਚੱਲ ਜਾਣੀਆਂ ਨੇ, ਸ਼ਿਵਜੀ ਨੇ ਵੀ ਚੱਲ ਜਾਣਾ, ਪਲਾਹੜ ਕਿੱਥੇ ਰਹੂਗਾ। ਰੁਦਰ ਹਿਮਾਲਿਆ, ਰੁਦਰ ਸ਼ਿਵ ਜੀ ਦਾ ਨਾਂ ਹੈ, ਅਤੇ ਉੱਥੋਂ ਉਸ ਹਿਮਾਲਿਆ ਦਾ ਨਾਂ ਰੁਦਰ ਹਿਮਾਲਿਆ, ਹਿਮਾਲਿਆ ਨਾਮ ਹਿਮ ਦਾ ਆਲਿਆ, ਹਿਮ ਦਾ ਘਰ, ਹਿਮ ਕਹਿੰਦੇ ਨੇ ਬਰਫ਼ ਨੂੰ, ਸ਼ਿਵ ਜੀ ਦੇ ਨਾਂ 'ਤੇ ਤਾਂ ਹੀ ਪੈ ਗਿਆ ਨਾ ਰੁਦਰ ਹਿਮਾਲਿਆ। ਹਾਂ ਹਿਮ ਬਰਫ਼ ਨੂੰ ਕਹਿੰਦੇ, ਆਲਿਆ ਘਰ ਬਰਫ਼ ਦਾ ਘਰ ਹੈ, ਬਰਫ਼ ਹੀ ਬਰਫ਼ ਉਸਨੂੰ ਉੱਥੇ ਨਾਲ, ਇੰਨੀ ਉੱਚਾਈ ਹੈ। ਚਲੋ
ਗੁਰਮੁਖ ਸੁੱਖ ਫਲ ਲੱਖ 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 ਲਹਿਰ ਤਰੰਗਾਂ,
ਠੀਕ ਹੈ, ਪੜ੍ਹੋ ਸਾਰੇ।
ਗੁਰਮੁਖ ਸੁਖ ਫਲ ਲੱਖ 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 ਲਹਿਰ ਤਰੰਗਾਂ।
ਨਹੀਂ, ਕਈਆਂ ਦਾ ਵਿਸ਼ਰਾਮ ਉਲਟ ਪੁਲਟ ਹੋ ਗਿਆ, ਦੂਜੇ ਲੱਖ 'ਤੇ ਰੁਕਣਾ, 3 ਲੱਖ ਨੇ ਨਾ। ਗੁਰਮੁਖ ਸੁਖ ਫਲ ਲੱਖ ਲੱਖ,
ਗੁਰਮੁਖ ਸੁਖ ਫਲ ਲੱਖ ਲੱਖ
ਲੱਖ ਲਹਿਰ ਤਰੰਗਾਂ,
ਲੱਖ ਲਹਿਰ ਤਰੰਗਾਂ।
ਹੁਣ ਭਾਈ ਗੁਰਮੁਖ ਲੋਕਾਂ ਨੂੰ ਜਿਹੜੀਆਂ ਲੱਖਾਂ ਲਹਿਰਾਂ ਸਮੁੰਦਰ ਦੀਆਂ, ਹੋਰ ਤਰੰਗਾਂ ਉੱਥੋਂ ਦੀਆਂ, ਅਤੇ ਉਹਦੀ ਲਖਤਾ ਵਾਲਾ ਕੀ ਹੈ ਸਮੁੰਦਰ। ਇਹ ਨੂੰ ਵੀ ਕੋਈ ਜਿਹੜਾ ਹੈ ਪਹਿਚਾਣ ਕਰ ਲਵੇ, ਆਤਮਦ੍ਰਿਸ਼ਟੀ ਕਰਨ ਨਾਲ ਸੁੱਖ ਫਲ ਦੀ ਪ੍ਰਾਪਤੀ ਹੁੰਦੀ ਹੈ, ਉੱਦਾਂ ਨਹੀਂ ਹੁੰਦੀ। ਹਾਂਜੀ, ਸਹਿ ਸਮੁੰਦਰ ਨੂੰ ਕੋਈ ਲੱਖ ਲਵੇ ਤਾਂ ਲੱਖ ਲਵੇ, ਪਰ ਸੁੱਖ ਫਲ ਜਿਹੜਾ ਹੈ ਇਹ ਹਰ ਇੱਕ ਦੇ ਲੱਖਣ ਦੀ ਨਹੀਂ ਗੱਲ, ਇਹ ਤਾਂ ਇੱਕ ਆਤਮਕ ਦ੍ਰਿਸ਼ਟੀ ਵਾਲਿਆਂ ਨੂੰ ਹੀ ਇਹਦੀ ਲਖਤਾ ਹੁੰਦੀ ਹੈ। ਹਾਂਜੀ,
ਲੱਖ ਦਰਿਆਓ ਸਮਾਓ ਕਰ ਲੱਖ ਲਹਿਰੀ ਅੰਗਾਂ।
ਉੱਥੇ ਸਮੁੰਦਰ ਦੀਆਂ ਲਹਿਰਾਂ, ਹੁਣ ਦਰਿਆ ਦੀਆਂ ਲਹਿਰਾਂ ਲੈ ਲਓ, ਗੰਗਾ ਵਰਗੇ ਕਿੱਡੇ ਕਿੱਡੇ ਵੱਡੇ ਦਰਿਆ, ਅਟਕ ਵਰਗੇ ਕਿੱਡੇ ਤਖੜੇ ਹੋਰ ਜਿਹੜੇ, ਸੋ 5 ਦਰਿਆ ਮੰਨ ਲੈਣੇ ਪੰਜਾਬ ਦੇ, ਤਾਂ ਇਹਨਾਂ ਪੈ ਗਿਆ 5 ਆਬ, 5 ਦਰਿਆਵਾਂ ਦਾ ਪਾਣੀ। ਸੋ ਇਉਂ ਲੱਖਾਂ ਦਰਿਆਵਾਂ ਦੇ ਜਿਹੜੇ ਨੇ ਅੰਗਾਂ ਕਹੀਏ ਸਰੀਰ, ਲੱਖਾਂ ਦਰਿਆਵਾਂ ਦੇ ਸਰੀਰ, ਲੱਖਾਂ ਉਹਨਾਂ ਦੀਆਂ ਲਹਿਰਾਂ ਦਾ ਇਕੱਠ ਕਰ ਲਈਏ ਨਾ, ਸਮਾਹੜਾ ਬਣ ਸਮਾਵਣਾ ਹੋ ਜਾਵੇ, ਤਾਂ ਭਾਈ ਇਹ ਲੱਖਾਂ ਲਹਿਰਾਂ ਦੇ ਕਰਨਹਾਰ ਦਰਿਆਓ ਨੂੰ ਕੌਣ ਕੌਣ, ਇਹਨਾਂ ਲੱਖਾਂ ਲਹਿਰਾਂ ਦਾ ਜਿਹੜਾ ਕਰਤਾ ਕੌਣ ਹੈ, ਪਰਮੇਸ਼ਰ, ਉਹਦੇ ਬਣਾਉਣ ਵਾਲਾ, ਜਿਹਨੇ ਲੱਖਾਂ ਤਰੰਗ ਬਣਾਏ, ਜਾਂ ਜਿਸ ਦਰਿਆ ਤੋਂ ਲੱਖਾਂ ਤਰੰਗਾਂ ਉੱਠਦੀਆਂ ਨੇ, ਦਰਿਆ ਉਹਨਾਂ ਦਾ ਮਾਲਕ ਹੈ ਨਾ ਤਰੰਗਾਂ ਦਾ, ਉਹ ਵੀ ਕਹਿੰਦੇ ਇਹਨੂੰ ਪਛਾਣ ਲਿਆ ਜਾਵੇ। ਹਾਂਜੀ, ਉਸ ਦਰਿਆ ਦੀ ਪਹਿਚਾਣ ਹੋ ਜਾਵੇ ਵੀ ਮੈਂ ਲੱਖਾਂ ਤਰੰਗਾਂ ਦੇ ਦਰਿਆ ਦੀ ਮੈਂ ਪਹੁੰਚ ਕਰ ਲਈ ਆ। ਹਾਂਜੀ,
ਲੱਖ ਦਰਿਆ ਉਹ ਸਮੁੰਦਰ ਵਿੱਚ ਲੱਖ ਤੀਰਥ ਗੰਗਾ।
ਇਹ ਲੱਖਾਂ ਹੀ ਦਰਿਆ, ਲੱਖਾਂ ਹੀ ਤੀਰਥ ਗੰਗਾ ਵਰਗੇ ਵੱਡੇ ਸਮੁੰਦਰ ਜਾ ਪੈਂਦੇ ਨੇ। ਹਾਂਜੀ, ਉਹ ਸਮੁੰਦਰ ਨੂੰ ਕੋਈ ਮਾਪ ਲਵੇ ਤਾਂ ਮਾਪ ਲਵੇ, ਪਰ ਭਾਈ ਨਹੀਂ, ਸੁੱਖ ਫਲ ਵਾਲੇ ਨੂੰ ਪ੍ਰੇਮ ਰਸ ਨੂੰ ਨਹੀਂ ਮਾਪਿਆ ਜਾ ਸਕਦਾ।
ਲੱਖ ਸਮੁੰਦਰ ਗੜਾੜ ਵਿੱਚ ਬਹੁ ਰੰਗ ਬਿਰੰਗਾ।
ਹਾਂ, ਗੜਾੜ ਜਿਹੜਾ ਹੈ ਨਾ, ਮੰਨਿਆ ਵੀ ਜਿਹੜਾ ਵੱਡਾ ਸਮੁੰਦਰ ਹੈ, ਸਾਰੇ ਸਮੁੰਦਰ ਨੇ, ਇਹ ਗੜਾੜ ਇੱਕ ਹੇਠਾਂ ਹੋਰ ਇੱਕ ਟੋਆ ਬਣਿਆ ਹੋਇਆ ਹੇਠਾਂ ਜਿਹੜਾ ਸੀ, ਉਹਦੇ 'ਚ ਗਰਕ ਹੋ ਰਹੇ ਨੇ ਸਾਰੇ, ਤਦੇ ਕਹਿੰਦੇ ਉੱਪਰ ਨਹੀਂ ਆ ਰਹੇ ਨਾ, ਇਹ ਖੇਠਾਂ ਹੋਰ ਡੂੰਘਾ ਟੋਆ ਬਣਿਆ, ਉਹਦੇ 'ਚ ਸਮਾਈ ਜਾਂਦਾ ਸਾਰਾ ਪਾਣੀ। ਜਿਵੇਂ ਨਦੀਆਂ ਨਾਲੇ ਛੋਟੇ ਨਾਲੇ ਨਦੀਆਂ ਸਮਾ ਗਏ, ਨਦੀਆਂ ਵੱਡੀਆਂ ਦਰਿਆਵਾਂ ਸਮਾ ਗਈਆਂ, ਵੱਡੇ ਦਰਿਆ ਸਮੁੰਦਰ ਸਮਾ ਗਏ, ਸਮੁੰਦਰ ਵੀ ਜਿਹੜੇ ਨੇ ਕਿੰਨੇ 7 ਮੰਨੇ ਨੇ, ਉਹ ਹੋਰ ਉਸ ਗੜਾੜ ਵਿੱਚ ਜਾ ਕੇ ਜਿਹੜੇ ਨੇ ਸਮਾਈ ਜਾ ਰਹੇ ਨੇ। ਅਤੇ ਇਹ ਇੱਦਾਂ ਦਾ ਰੰਗਾਂ ਤੋਂ ਬਿਰੰਗ ਭਾਵ ਹੈ, ਇੱਕ ਵੱਡਾ ਮਹਾਂਸਾਗਰ ਬਣ ਗਿਆ। ਹਾਂਜੀ, ਅਤੇ ਹੋਰ ਇਹ
ਲੱਖ ਗੜਾੜ ਤਰੰਗ ਵਿੱਚ ਲੱਖ ਅੱਜ ਕਣੰਗਾ।
ਦੇਖੋ ਹੁਣ ਇੰਨਾ ਪਾਣੀ ਹੋ ਗਿਆ ਨਾ ਇਕੱਠਾ, ਲੱਖਾਂ ਦਰਿਆਵਾਂ ਦਾ, ਲੱਖਾਂ ਹੀ ਸਮੁੰਦਰਾਂ ਦਾ, ਅਤੇ ਜਿੰਨੇ ਲੱਖਾਂ ਹੀ ਸਮੁੰਦਰ ਗੜਾੜ ਵਿੱਚ ਜਿੰਨੇ ਸਮਾ ਗਏ, ਉਹ ਕਿੰਨਾ ਪਾਣੀ। ਪਰ ਹੁਣ ਜਿਹੜਾ ਸੀ ਅੰਜ ਕਣੰਗਾ ਅੰਜ ਕੋਈ ਹੰਝੂ, ਹਾਂਜੀ ਹੰਝੂ ਦੀ ਇੱਕ ਕਣੀ, ਇੱਕ ਕਿਣਕਾ ਕਿਹਦਾ, ਪ੍ਰੇਮ ਰਸ ਵਾਲੇ ਦਾ, ਉਹ ਇੱਕ ਕਣੀ ਦਾ ਜਿਹੜਾ ਪਾਣੀ ਹੈ ਨਾ, ਉਹਨਾਂ ਪਾਣੀ ਜਿਹੜਾ ਸਮੁੰਦਰਾਂ ਦਾ, ਲੱਖਾਂ ਦਾ ਗੜਾੜ ਵਿੱਚ ਸਮਾਏ ਹੋਇਆਂ ਦਾ ਵੀ, ਲੱਖਾਂ ਦਰਿਆਵਾਂ ਦਾ ਵੀ, ਪਰ ਪਿਆਰ ਦੇ ਵਿੱਚੋਂ ਨਿਕਲਿਆ ਹੋਇਆ ਇੱਕ ਹੰਝੂ ਦੀ ਜਿਹੜੀ ਕਣੀ ਹੈ, ਉਹਦੇ ਮੁਕਾਬਲੇ ਕੁਝ ਵੀ ਨਹੀਂ ਹੈ। ਲੱਖਾਂ ਮਹਾਂਸਾਗਰਾਂ ਦਾ ਪਾਣੀ, ਲੱਖਾਂ ਦਰਿਆਵਾਂ ਦਾ ਪਾਣੀ, ਗੜਾੜ ਵਿੱਚ ਸਮਾ ਚੁੱਕਿਆ ਪਾਣੀ, ਪਰ ਭਾਈ ਜਿਨ੍ਹਾਂ ਦੇ ਪ੍ਰੇਮ ਦਾ ਇੱਕ ਹੰਝੂ ਆ ਨਾ ਜਿਹਨਾਂ ਨੇਤਰਾਂ ਵਿੱਚ, ਉਹ ਇੱਕ ਹੰਝੂ ਦੇ ਕਿਣਕੇ ਦੇ ਮੁਕਾਬਲੇ ਉਹ ਪਾਣੀ ਬਹੁਤ ਅਜੇ ਘੱਟ ਕੀਮਤ ਆਉਂਦੀ ਇੰਨੇ ਪਾਣੀ ਦੀ। ਉਹ ਹੰਝੂ ਦੀ ਕੀਮਤ ਇੱਕ ਬਹੁਤ ਮਹਾਨ ਹੈ, ਜਿਹੜੀ ਪਿਰਮ ਰਸ ਵਿੱਚੋਂ ਇੱਕ ਹੰਝੂ ਨਿਕਲਿਆ। ਹਾਂਜੀ,
ਪਿਰਮ ਪਿਆਲਾ ਪੀਵਣਾ ਕੋ ਬੁਰਾ ਨਾ ਚੰਗਾ।
ਹਾਂ, ਜਿਹਨਾਂ ਨੇ ਇਹ ਪਿਆਲਾ ਪੀ ਲਿਆ, ਉਹ ਤਥੀ ਨਾ ਇੱਕ ਬੂੰਦ, ਗੱਲ ਹੈ ਪਿਆਲੇ ਦੀ, ਪਿਆਲੇ 'ਚ ਤਾਂ ਕਿੰਨੀਆਂ ਬੂੰਦਾਂ ਹੋਣਗੀਆਂ। ਜਿਹਨੂੰ ਇਹ ਅਵਸਥਾ ਪ੍ਰਾਪਤ ਹੈ, ਪਿਰਮ ਪਿਆਲਾ ਜਿਹਨੂੰ ਮਿਲ ਗਿਆ ਨਾ, ਪੀੜਿਆ ਜਿਨ੍ਹਾਂ ਨੇ ਉਹ ਉਹਨਾਂ ਦੀ ਦ੍ਰਿਸ਼ਟੀ ਵਿੱਚ ਬੁਰਾ ਨਾ ਚੰਗਾ, ਨਾ ਕੋਈ ਬੁਰਾ ਹੈ ਨਾ ਕੋਈ ਚੰਗਾ ਹੈ, ਉਹ ਤਾਂ ਸਮਦ੍ਰਿਸ਼ਟ ਨੇ। ਹਾਂਜੀ।
ਇੱਕ ਕਵਾਓ ਪਸਾਓ ਕਰ ਉਹ ਓਂਕਾਰ ਸੁਣਾਇਆ।
ਠੀਕ ਹੈ, ਅਗਲੀ ਲਾਈਨ ਚੱਲ, ਪੌੜੀ ਚੱਲ ਪਈ। ਹੁਣ ਪਸਾਰੇ ਦੀ ਗੱਲ ਹੈ। ਇੱਕ ਕਵਾਓ ਪਸਾਓ ਕਰ। ਹਾਂਜੀ, ਕਵਾਓ ਨਾਮ ਹੈ ਬਚਨ ਦਾ, ਵਾਕ ਦਾ। ਅਕਾਲ ਪੁਰਖ ਨੇ ਇੱਕੋ ਹੀ ਵਾਕ ਕੀਤਾ, ਇੱਕੋ ਹੀ ਬਚਨ ਆਖਿਆ ਸੀ। ਕੀ ਸੀ ਬਚਨ? ਉਹ ਓਂਕਾਰ, ਓਂਕਾਰ ਬਸ। ਓਂਕਾਰ ਆਖਿਆ, ਪਸਾਓ ਕਰ, ਪਸਾਰਾ ਹੀ ਹੋ ਗਿਆ ਓਂਕਾਰ ਕਹਿਣ ਨਾਲ। ਇਹ ਸੁਣਾਇਆ, ਜਦੋਂ ਓਂਕਾਰ ਸੁਣਾਇਆ ਨਾ, ਓਂਕਾਰ ਬ੍ਰਹਮਾ ਉਤਪਤ, ਓਂਕਾਰ ਤੋਂ ਬ੍ਰਹਮਾ ਦੀ ਉਤਪਤੀ ਹੋਈ। ਓਂਕਾਰ ਕੀਆ ਜਨਚਿਤ, ਓਂਕਾਰ ਸੈਲ ਯੁਗ ਪਏ, ਓਂਕਾਰ ਬੇ ਨਿਰਮੇ। ਸੋ ਸਭ ਕੁਛ ਓਂਕਾਰ ਤੋਂ ਹੋਇਆ। ਅਤੇ ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬ੍ਰਹਿਮੰਡ। ਸੋ ਨਾਮ ਕੇ ਤਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਤਾਰੇ ਸੁਣਨ ਗਿਆਨ ਧਿਆਨ, ਨਾਮ ਕੇ ਤਾਰੇ ਆਗਾਸ ਪਤਾਲ। ਸੋ ਸਭ ਕੁਛ ਨਾਮ ਦੇ ਤੋਂ ਹੀ ਹੋਇਆ, ਓਂਕਾਰ ਤੋਂ ਹੀ ਹੋਇਆ। ਐਸਾ ਪਸਾਰਾ ਇੱਕੋ ਬਚਨ ਤੋਂ ਕੀਤਾ, ਪਸਾਓ ਇੱਕੋ ਕਵਾਓ। ਸੋ ਅੱਗੇ ਜੀ,
ਉਹ ਓਂਕਾਰ ਆਕਾਰ ਲੱਖ ਬ੍ਰਹਿਮੰਡ ਬਣਾਇਆ।
ਹਾਂ, ਫਿਰ ਓਂਕਾਰ ਤੋਂ ਆਕਾਰ ਬਣ ਗਏ। ਕਿੰਨੇ ਕੁ ਬਣ ਗਿਆ ਆਕਾਰ? ਇੱਕ ਅੱਧਾ ਆਕਾਰ ਨਹੀਂ, ਲੱਖਾਂ ਬ੍ਰਹਿਮੰਡ ਬਣਾ ਦਿੱਤੇ। ਆਪਾਂ ਕਿਹੜੇ ਬ੍ਰਹਿਮੰਡ 'ਚ ਬੈਠੇ ਹਾਂ? ਇਹਨੂੰ ਮਾਤਲੋ ਕਹਿ ਦਿੰਦੇ ਹਾਂ। ਅਤੇ ਉੱਪਰ ਇੱਕ ਹੇਠਾਂ ਵੀ ਮਾਤਲੋਕ ਹੈ, ਜਿਹੜੇ ਹੇਠਾਂ ਰਹਿੰਦੇ ਨੇ ਆਪਾਂ ਤੋਂ, ਹੇਠਲੀਆਂ ਧਰਤੀਆਂ 'ਚ ਰਹਿੰਦੇ ਨੇ, ਉਹਨਾਂ ਲਈ ਉਹ ਮਾਤਲੋਕ ਹੈ। ਕੁਝ ਉਹਨਾਂ ਤੋਂ ਹੋਰ ਹੇਠਾਂ ਰਹਿੰਦੇ ਨੇ, ਉਹਨਾਂ ਲਈ ਉਹ ਮਾਤਲੋਕ ਹੈ। ਜਿਹੜੇ ਆਪਾਂ ਤੋਂ ਹੇਠਾਂ ਰਹਿਣ ਵਾਲਾ ਮਾਤਲੋਕ ਹੈ, ਉਹਨਾਂ ਲਈ ਆਪਾਂ ਆਕਾਸ਼ ਹਾਂ। ਜਿਹੜੇ ਆਪਾਂ ਤੋਂ ਉੱਪਰ ਰਹੇ ਨੇ, ਉਹ ਆਪਣੇ ਲਈ ਆਕਾਸ਼ ਹੈ। ਸੋ ਇੱਦਾਂ ਦੇ ਲੱਖਾਂ ਬ੍ਰਹਿਮੰਡ ਨੇ, ਵੇਖੋ, ਲੱਖਾਂ ਹੇਠਾਂ, ਲੱਖਾਂ ਉੱਪਰ ਨੂੰ, ਪਾਤਾਲਾਂ ਪਾਤਾਲ, ਲੱਖ ਆਗਾਸਾਂ ਆਗਾਸ, ਇੱਕ ਬ੍ਰਹਿਮੰਡ। ਆਪਾਂ ਇੱਕੋ ਬ੍ਰਹਿਮੰਡ ਨੂੰ ਮੰਨੀ ਬੈਠੇ ਹਾਂ, ਅਤੇ ਹੇਠਾਂ ਵੀ ਬ੍ਰਹਿਮੰਡ ਨੇ ਸਾਡੇ, ਉੱਦਾਂ ਦੇ ਲੋਕ ਹੇਠਾਂ ਰਹਿ ਰਹੇ ਨੇ, ਉਹਨਾਂ ਲਈ ਆਪਾਂ ਆਕਾਸ਼ ਹਾਂ। ਹੁਣ ਕਹਿੰਦੇ, ਕਹਿ ਰਹੇ ਨੇ ਸੈਂਸ ਵਾਲੇ ਵੀ, ਉਹ ਚੰਦ 'ਤੇ ਤੁਸੀਂ ਮਕਾਨ ਬੁੱਕ ਕਰਾ ਲਓ, ਹੁਣ ਜਾ ਕੇ ਉੱਥੇ ਰਹਿ ਸਕਦੇ ਹੋ, ਥੋੜ੍ਹਾ ਜਿਹਾ ਮਹਿੰਗਾ ਕਹਿੰਦੇ। ਇਉਂ ਧਰਤੀਆਂ ਨੇ ਉੱਪਰ, ਉਹ ਇੱਕ ਉਹਨਾਂ ਨੇ ਉਹਨੂੰ ਧਰਤੀ ਮੰਨ ਲਿਆ, ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹਦੇ ਉੱਪਰ ਪਰੇ ਹੋਰ ਵੀ ਹੋਵੇਗੀ, ਇੱਕ ਉੱਥੋਂ ਹੋਰ ਅੱਗੇ ਵੀ ਹੋਵੇਗੀ। ਸੋ ਇੱਕ ਬ੍ਰਹਿਮੰਡ ਚੱਕ ਗਏ ਨੇ ਉਹ ਲੋਕ। ਚਲੋ,
ਪੰਜ ਤੱਤ ਉਤਪਤ ਲੱਖ,
ਉਹ ਇੰਨੇ ਬ੍ਰਹਿਮੰਡਾਂ ਦੀ ਦੇਖੋ, ਪੰਜਾਂ ਤੋਂ ਹੀ ਬਣਾਤੀ, ਸਾਰੇ ਜਿੰਨੇ ਬ੍ਰਹਿਮੰਡ ਨੇ ਪੰਜੇ ਨੇ ਉੱਥੇ। ਆਪਾਂ ਤਾਂ ਹੇਠਾਂ ਵਾਲਾ ਕੋਲ ਵੀ ਹਵਾ ਹੈਗੀ ਹੈ, ਉੱਥੇ ਵੀ ਆਕਾਸ਼ ਹੈਗਾ ਹੈ, ਉਹਨਾਂ ਕੋਲ ਵੀ ਅਗਨੀ ਹੈ, ਉੱਥੇ ਵੀ ਧਰਤੀ ਆ, ਪਾਣੀ ਆ। ਸੋ ਇਉਂ ਇਹ ਪੰਜਾਂ ਹੀ ਤੱਤਾਂ ਤੋਂ ਉਤਪਤੀ ਕਰਤੀ ਸਾਰੀ, ਅਤੇ ਨਾਲ ਆਪਾਂ ਵੀ ਪੰਜਾਂ ਤੱਤਾਂ 'ਚ ਬਣਾਤੇ। ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜਾ ਸੋ ਪਾਵੈ। ਬ੍ਰਹਿਮੰਡ ਵੀ ਹੈ ਅਤੇ ਪਿੰਡ ਵੀ ਇੱਕੋ ਚੀਜ਼ ਹੈ, ਪੰਜਾਂ ਤੱਤਾਂ ਤੋਂ ਬਣਾਇਆ ਮਹਾਰਾਜ ਨੇ। ਅੱਜ ਤੋਂ ਸੇਵਾ ਬਣ ਨਹੀਂ ਸਕਿਆ ਕਿਸੇ ਕੋਲ। ਹਾਂਜੀ,
ਤਰੈ ਲੋ ਸਹਾਇਆ,
ਇਹ ਪੰਜਾਂ ਤੱਤਾਂ ਦੀ ਉਤਪਤੀ ਜਿਹੜੀ ਸੀ, ਲੱਖਾਂ ਹੋ ਗਈ। ਕਿੰਨੇ ਮੰਨੇ ਤਾਂ ਤਿੰਨੇ ਲੋਕ ਨੇ ਨਾ, ਪਰ ਉੱਦਾਂ ਦੇ ਤਿੰਨ ਲੋਕ ਲੱਖਾਂ ਹੀ ਨੇ। ਤਿੰਨ ਲੋਕ ਨੇ, ਮਾਤ ਲੋਕ, ਪਤਾਲ ਲੋਕ, ਆਕਾਸ਼ ਲੋਕ, ਤਿੰਨ ਕਹਿ ਦਿੱਤੇ ਨੇ, ਪਰ ਉੱਦਾਂ ਦੇ ਲੱਖਾਂ ਨੇ ਉਹ। ਸੋ ਸੁਹਾਇਆ, ਸੋਭ ਰਹੇ ਨੇ। ਦਸਤਗੀਰ ਪੀਰ ਦੇ ਬੇਟੇ ਨੂੰ ਦਿਖਾ ਦਿੱਤੇ ਸੀ ਮਹਾਰਾਜ ਜੀ ਨੇ, ਦੇਖ ਲੈ ਭਾਈ, ਕਹਿਣ ਮਾਤਰ ਨਹੀਂ, ਦੇਖ। ਹਾਂਜੀ,
ਜਲ ਤਲ ਗਿਰ ਤਾਰਵਰ ਸਫਲ ਦਰੀ ਆਪ ਚਲਾਇਆ।
ਹਾਂ, ਸਫਲ ਤੇ ਵਿਸ਼ਰਾਮ, ਠੀਕ ਹੈ, ਪੜ੍ਹੋ ਸਾਰੇ।
ਜਲ ਤਲ ਗਿਰ ਤਾਰਵਰ ਸਫਲ ਦਰੀ ਆਪ ਚਲਾਇਆ।
ਹਾਂ, ਫਿਰ ਹੁਣ ਦੇਖੋ, ਆਏ ਲੋਕ ਵਿੱਚ ਆਪਾਂ ਮਾਤ ਲੋਕ ਚਾਹੁੰਦੇ, ਇੱਥੇ ਵੀ ਪਾਣੀ ਹੈਗਾ ਹੈ, ਇੱਥੇ ਵੀ ਧਰਤੀ ਹੈਗੀ ਹੈ, ਇੱਥੇ ਵੀ ਪਹਾੜ ਹੈਗੇ ਨੇ, ਗਿਰਮੇ ਨੇ ਪਹਾੜ, ਤਰਵਰ ਬ੍ਰਿਕਸ਼। ਜਿਵੇਂ ਇਹ ਲੋਕ 'ਚ ਪਾਣੀ ਹੈ, ਧਰਤੀ ਹੈ, ਪਹਾੜ ਨੇ, ਬ੍ਰਿਕਸ਼ ਨੇ, ਬ੍ਰਿਕਸ਼ ਵੀ ਫਲਾਂ ਵਾਲੇ ਨੇ, ਲੱਖਾਂ ਦਰਿਆ ਚੱਲਦੇ ਨੇ, ਇਵੇਂ ਹੇਠਾਂ ਵੀ ਚੱਲਦੇ ਨੇ, ਇੱਦਾਂ ਉੱਪਰੀਆਂ ਧਰਤੀਆਂ 'ਤੇ ਵੀ ਚੱਲਦੇ ਨੇ। ਸੋ ਇਉਂ ਐਸਾ ਉਹਨੇ ਰਚਨਾ ਕਰ ਦਿੱਤੀ ਆ, ਵੇਖੋ, ਇੱਕੋ ਫੁਰਨੇ ਤਾਂ ਹੋ ਗਿਆ ਇੰਨਾ ਕੁਛ। ਹਾਂਜੀ,
ਲੱਖ ਦਰਿਆਓ ਸਮਾਓ ਕਰ, ਤਿਲ ਤੁਲ ਨਾ ਤਲਾਇਆ।
ਲੱਖ ਦਰਿਆਓ ਸਮਾਓ ਕਰ,
ਲੱਖ ਦਰਿਆਓ ਸਮਾਓ ਕਰ,
ਜੇ ਲੱਖਾਂ ਦਰਿਆਵਾਂ ਨੂੰ ਮਾਪ ਲਈਏ, ਤੁਲ ਲਈਏ, ਤਾਂ ਕਹਿੰਦੇ ਵੀ ਉਹਦਾ ਇੱਕ ਤਿਲ ਵੀ ਤੋਲਿਆ ਨਹੀਂ ਜਾ ਸਕਦਾ, ਬਹੁਤਾ ਤਾਂ ਕੀ ਜੋਖ ਜੋਖਣਾ ਹੈ, ਤਿਲ ਵੀ ਨਹੀਂ ਉਹਦਾ, ਤਿਲ ਜਿੰਨਾ ਵੀ ਨਹੀਂ ਜੋਖ ਜੋਖ ਉਹਨੂੰ ਜੋਖਣ ਦੀ ਕੋਈ ਜੋਤ ਰੱਖ ਸਕਿਆ।
ਕੁਦਰਤ ਇੱਕ ਤੋਲ ਵੀ ਲੇਖਾ ਨਾ ਲਿਖਾਇਆ।
ਹਾਂਜੀ, ਅਤੇ ਕੁਦਰਤ ਇੱਕ ਅਤੋਲ ਵੀ,
ਕੁਦਰਤ ਇੱਕ ਤੋਲ ਵੀ,
ਦੇਖੋ ਰੱਬ ਦੀ ਬਣਾਈ ਹੋਈ ਜਿਹੜੀ ਕੁਦਰਤ ਹੈ ਇਹਨੂੰ ਨਹੀਂ ਕੋਈ ਤੋਲ ਸਕਦਾ, ਰੱਬ ਨੂੰ ਕੌਣ ਤੋਲੂਗਾ, ਉਹਦੀ ਕ੍ਰੀਏਸ਼ਨ ਉਹਦੀ ਕਿਰਤ ਨੂੰ ਨਹੀਂ ਕੋਈ ਜਿਹੜਾ ਸੀ ਤੋਲ ਸਕਿਆ, ਕ੍ਰੀਏਟਰ ਨੂੰ ਕੌਣ ਤੋਲੇਗਾ। ਹਾਂਜੀ, ਕੁਦਰਤ ਉਹਦੀ ਜਿਹੜੀ ਆ ਉਹਦੀ ਕਿਰਤ ਹੈ, ਉਹੀ ਅਤੋਲ ਵੀ ਹੈ, ਉਹ ਤੋਲੀ ਨਹੀਂ ਗਈ, ਮਾਪੀ ਨਹੀਂ ਗਈ, ਸੋ ਲੇਖਾ ਨਾ ਲਿਖਾਇਆ, ਇਹਦਾ ਕਿਸੇ ਨੇ ਲੇਖਾ ਲਿਖਿਆ ਨਹੀਂ ਅਜੇ ਤੱਕ, ਇਹ ਲੇਖਾ ਲਿਖ ਜਾਣਾ ਕੋਈ ਬਹੁਤਾ ਕਹੀ ਹੈ। ਹਾਂ, ਸੋ ਇਹ ਲੇਖਾ ਨਹੀਂ, ਇਹੋ ਅੰਤ ਨਾ ਜਾਣਾ ਕੋਈ ਬਹੁਤਾ ਕਹੀ ਹੈ, ਬਹੁਤਾ ਅੰਤ ਵੀ ਨਹੀਂ ਲੇਖਾ ਵੀ ਨਹੀਂ, ਦੋਏ ਗੱਲਾਂ, ਇਹੋ ਲੇਖਾ ਲਿਖ ਜਾਣਾ ਕੋਈ, ਕੌਣ ਇਹ ਲਿਖਣ ਜਾਣੇਗਾ, ਐਸਾ ਕੌਣ ਕੂਤ ਹੈ ਜਿਹੜਾ ਇਹਨੂੰ ਲਿਖ ਸਕੇ, ਕੌਣ ਪਟਵਾਰੀ ਜਿਹੜਾ ਮਾਪ ਸਕੇ। ਹਾਂਜੀ,
ਕੁਦਰਤ ਕੀਮ ਨਾ ਜਾਣੀਆ ਕਾਦਰ ਕਿਨ ਪਾਇਆ।
ਭਾਈ ਜੀ ਨੇ ਕਿਸੇ ਨੇ ਕੁਦਰਤ ਦੀ ਕੀਮਤ ਮੈਨੇ ਕੀਮਤ ਨਹੀਂ ਪਾਈ, ਕਿਰਤ ਦੀ ਕੀਮਤ ਨੇ ਕਿਸੇ ਨੇ ਜਾਣਨਾ ਕੀਤੀ, ਕਾਦਰ ਕਰਤੇ ਦੀ ਕੀਮਤ ਕੌਣ ਕੋਈ ਪਾਵੇਗਾ। ਹਾਂਜੀ,
ਗੁਰਮੁਖ ਸੁਖ ਫਲ ਪ੍ਰੇਮ ਰਸ ਅਭਿਗਤ ਗਤ ਭਾਈ।
ਹਾਂ, ਜਿਵੇਂ ਕਰਤਾ ਤੋਲ ਹੈ, ਉਹਦੀ ਕੁਦਰਤ ਤੋਲ ਹੈ, ਭਾਈ ਗੁਰਮੁਖਾਂ ਨੂੰ ਬਖਸ਼ਿਆ ਹੋਇਆ ਪ੍ਰੇਮ ਰਸ ਵੀ ਅਤੋਲ ਹੈ, ਗੁਰਮੁਖਾਂ ਨੂੰ ਬਖਸ਼ਿਆ ਹੋਇਆ ਸੁੱਖ ਫਲ ਵੀ ਅਤੋਲ ਹੈ। ਹੁਣ ਫਿਰ ਉਸੇ ਨੂੰ ਦੁਬਾਰੇ ਕਹਿ ਰਹੇ ਨੇ, ਗੁਰਮੁਖ ਸੁੱਖ ਫਲ ਪ੍ਰੇਮ ਰਸ,
ਗੁਰਮੁਖ ਸੁੱਖ ਫਲ ਪ੍ਰੇਮ ਰਸ
ਅਭਗਤ ਗਤ ਭਾਈ,
ਅਭਗਤ ਭਾਈ,
ਹੇ ਭਾਈ, ਉਹ ਜਿਹੜਾ ਇਹਦੀ ਜਿਹੜੀ ਗਤੀ ਆ ਨਾ, ਅਭਗਤ ਗਤ ਹੁੰਦਾ ਨਾਸ, ਆਵ ਮੈਨੇ ਬਿਨਾਂ ਨਾਸ, ਗਤ ਅਤ ਦੇ ਅਰਥ ਗੁਰਬਾਣੀ ਵਿੱਚ ਨਾਸ ਦੇ ਅਰਥ ਵਿੱਚ ਆ, ਗਤ ਬਹੁਤ ਅਰਥ ਕਈ ਅਰਥ ਰੱਖਦਾ ਹੈ, ਗਤ ਪ੍ਰਾਪਤੀ ਦਾ ਅਰਥ ਵੀ ਹੈ, ਗਤ ਰੀਤ ਦਾ ਅਰਥ ਵੀ ਹੈ, ਗਤ ਚਾਲ ਨੂੰ ਵੀ ਕਹਿ ਦਿੰਦੇ ਨੇ, ਸੋ ਗਤ ਜਿਹੜੀ ਹੈ ਨਾਸ ਨੂੰ ਵੀ ਕਹਿੰਦੇ ਨੇ ਗੁਰਬਾਣੀ 'ਚ ਆਉਂਦਾ ਤਨਾਸਰੀ ਰਾਗਸ, ਜਹ ਹਰ ਸਿਮਰਨ ਪਿਆ ਤਹਿ ਉਪਾਧ ਗਤ ਕਿੰਨੀ, ਜਿੱਥੇ ਹਰੀ ਦਾ ਸਿਮਰਨ ਹੈ ਉੱਥੇ ਸਾਰੀਆਂ ਉਪਾਧੀਆਂ ਦੀ ਗਤ ਨਾਸ ਹੋ ਜਾਂਦੀ ਹੈ, ਉਪਾਧੀ ਨਹੀਂ ਉੱਥੇ ਰਹਿੰਦੀ, ਸੋ ਗਤ ਦੇ ਅਰਥ ਨੇ ਨਾਸ, ਇੱਥੇ ਵੀ ਅਬ ਗਤ, ਗਤ ਹੁੰਦਾ ਨਾਸ, ਅਬ ਮੈਨੇ ਰਹਿਤ, ਨਾਸ ਤੋਂ ਰਹਿਤ, ਹਾਂਜੀ ਭਾਈ ਉਹਦੀ ਗਤੀ ਤਾਂ ਨਾਸ ਤੋਂ ਰਹਿਤ ਹੈ, ਇਹ ਭਾਈ ਕਿਹਦੀ, ਪ੍ਰੇਮ ਰਸ ਦੀ, ਸੁੱਖ ਫਲ ਦੀ। ਚਲੋ,
ਪਾਰਾਵਾਰ ਅਪਾਰ ਹੈ ਕੋ ਆਏ ਨਾ ਜਾਈ।
ਹਾਂ, ਪਾਰਾਵਾਰ ਹੁੰਦਾ ਇੱਕ ਉਰਲਾ ਕਿਨਾਰਾ ਇੱਕ ਪਰਲਾ ਕਿਨਾਰਾ, ਜਿਹੜਾ ਇੱਕ ਪਾਸੇ ਖੜ੍ਹਾ ਉਹ ਇੱਕ ਕਿਨਾਰੇ 'ਤੇ ਖੜ੍ਹਾ, ਦੂਜਾ ਪਾਰਲਾ ਕਿਨਾਰਾ ਹੋ ਜਾਂਦਾ, ਦੂਜੇ ਦੇ ਜੀ ਦੂਜਾ ਕਿਨਾਰਾ ਪਾਰਲਾ ਹੋ ਜਾਂਦਾ, ਆਰ ਪਾਰ। ਪਰ ਪਰਮੇਸ਼ੁਰ ਪ੍ਰੇਮ ਪ੍ਰੇਮ ਰਸ ਹੈ ਨਾ ਜਿਹੜਾ ਸੁੱਖ ਫਲ ਹੈ, ਇਹਦਾ ਉਰਲਾ ਅਤੇ ਪਰਲਾ ਕਿਨਾਰਾ ਹੀ ਨਹੀਂ ਕੋਈ, ਕੌਣ ਕੋਈ ਕਿਨਾਰੇ ਦੱਸੂਗਾ, ਇਸ ਲਈ ਉਹਨੂੰ ਕਹਿ ਕੀ ਕਹਾਂਗੇ, ਅਪਾਰ ਹੈ ਜੀ ਉਹ ਪ੍ਰੇਮ ਰਸ ਜਿਹੜਾ ਹੈ, ਸੁੱਖ ਫਲ ਜਿਹੜਾ ਹੈ, ਕੋਈ ਆਏ ਨਾ ਜਾਸੀ, ਕੌਣ ਕੋਈ ਖੜ੍ਹ ਕੇ ਦੱਸੂਗਾ ਮੈਂ ਉਰਲੇ ਕਿਨਾਰੇ 'ਤੇ ਖੜ੍ਹਾ ਪ੍ਰੇਮ ਰਸ ਦੇ, ਕੌਣ ਕੋਈ ਕਹੂਗਾ ਮੈਂ ਪਰਲੇ ਕਿਨਾਰੇ 'ਤੇ ਹਾਂ, ਫਿਰ ਤਾਂ ਮਾਪਤਾ ਹੋ। ਹਾਂਜੀ, ਇਉਂ ਭਾਈ ਆਰ ਪਾਰ ਤੋਂ ਉੱਪਰੇ ਅਪਾਰ ਹੈ।
ਹਾਂਜੀ, ਆਦਿ ਅੰਤ ਪ੍ਰਜੰਤ ਨਾਹੇ ਪਰਮਾਦ ਵਡਾਈ।
ਹਾਂ, ਇਹ ਤਾਂ ਨਾ ਕੋਈ ਆਦਿ ਹੈ, ਕਿਉਂਕਿ ਜਿਵੇਂ ਪਰਮੇਸ਼ੁਰ ਜਿਹੜਾ ਹੈ ਉਹ ਆਦਿ ਤੋਂ ਪਰੇ ਹੈ, ਅਤੇ ਅੰਤ ਵੀ ਨਹੀਂ, ਨਾ ਇਹਦਾ ਆਦਿ ਨਾ ਇਹਦਾ ਅੰਤ। ਆਦਿ ਅੰਤ ਪ੍ਰਜੰਤ, ਆਦਿ ਤੋਂ ਲੈ ਕੇ ਅੰਤ ਤੱਕ, ਪ੍ਰਜੰਤ ਹੁੰਦਾ ਅੰਤ ਤੱਕ, ਆਦਿ ਤੋਂ ਅੰਤ ਪ੍ਰਜੰਤ ਅੰਤ ਤੱਕ, ਇਹਦੀ ਜਿਹੜੀ ਹੈ ਨਾ ਹੈ ਪਰਮਾਦ ਵਡਾਈ, ਇਹਦਾ ਨਾ ਹੈ ਨਹੀਂ ਹੈ ਕੋਈ ਭਾਈ ਆਦ, ਨਹੀਂ ਇਹਦਾ ਕੋਈ ਅੰਤ, ਪਰ ਕੀ ਹੈ ਪਰਮਾਦ ਵਡਾਈ, ਉਹ ਪਰਮਾਦੀ ਰੂਪ ਹੈ, ਵੱਡੀ ਵਡਿਆਈ ਹੈ ਉਹਦੀ, ਪਰਮਾਦੀ ਵਡਿਆਈ ਹੈ, ਜਿਵੇਂ ਆਪਾਂ ਪੜ੍ਹਿਆ ਸੀ ਨਾ ਗੁਜਰੀ ਦੇ ਜਾਇਦੇਵ ਦੇ ਪਦੇ ਵਿੱਚ, ਪਰਮਾਦ ਪੁਰਖ ਮਨੋ ਪਿਮੰਗ ਸਤਿਆਦ ਭਾਵਰਤੰ ਪਰਮ ਪਰਮਤ ਪਤੰਗ ਪ੍ਰਕਿਰਤ ਪਰੰਗ, ਉੱਥੇ ਪਰਮਾਦ ਸ਼ਬਦ ਆਇਆ ਸੀ, ਪਰਮਾਦੀ ਰੂਪ। ਹਾਂ, ਪਰਮ ਵੱਡਾ ਵਾ, ਆਦਿ ਸਾਰਿਆਂ ਦਾ ਮੁੱਢ ਰੂਪ ਹੈ, ਐਸੀ ਉਹਦੀ ਵਡਿਆਈ ਆ।
ਹੱਥ ਨਾ ਪਾਏ ਅਥਾਹ ਦੀ ਅਸਗਾਹ ਸਮਾਈ,
ਹੱਥ ਨਾ ਪਾਏ ਅਥਾਹ ਦੀ ਅਥਾਹ ਸਮ ਜਿਵੇਂ ਥਾਂ ਸਮੁੰਦਰ ਨੂੰ ਥਾਂ ਮੰਨਿਆ ਉਹਦੀ ਕੋਈ ਹੱਥ ਨਹੀਂ ਪਾ ਸਕਦਾ, ਥਾਂ ਨਹੀਂ ਕੋਈ ਪਾ ਸਕਦਾ, ਉਹਨੂੰ ਸਗਾਹ ਦੱਸਿਆ ਇਵੇਂ ਭਾਈ ਜਿਹੜਾ ਪ੍ਰੇਮ ਰਸ ਦਾ ਸਮੁੰਦਰ ਹੈ ਨਾ, ਇਹ ਵੀ ਅਗਾਧ ਸਮੁੰਦਰਾਂ ਦੀ ਉਸੇ ਵਿੱਚ ਸਮਾਈ ਹੋ ਸਕਦੀ ਹੈ, ਇਹ ਵੀ ਬਹੁਤ ਅਗਾਧ ਸਮੁੰਦਰ ਹੈ। ਹਾਂ,
ਪਿਰਮ ਪਿਆਲੇ ਬੂੰਦ ਇੱਕ ਕਿੰਨ ਕੀਮਤ ਪਾਈ।
ਹਾਂ, ਜਿਹੜਾ ਪਿਰਮ ਪਿਆਲਾ ਹੈ ਉਹਦੀ ਜਿਹੜੀ ਇੱਕ ਬੂੰਦ ਹੈ ਸਮੁੰਦਰ ਦੀ, ਤਾਂ ਸ਼ਾਇਦ ਕੋਈ ਕੀਮਤ ਪਾ ਲਵੇ, ਅਤੇ ਥਾਂ ਭਾਵੇਂ ਕਿਹਾ ਹੈ ਅਤੇ ਥਾਂ ਕੋਈ ਲੈ ਲਵੇ, ਪਰ ਜਿਹੜਾ ਪਿਰਮ ਪਿਆਲੇ ਦੀ ਇੱਕ ਬੂੰਦ ਦੀ ਕੋਈ ਕੀਮਤ ਨਹੀਂ ਪਾਈ ਜਾ ਸਕਦੀ। ਸਰਬ ਵੈਕੁੰਠ ਮੁਕਤ ਮੁਖ ਪਾਏ, ਇੱਕ ਨਿਮਖ ਹਰ ਕੇ ਗੁਣ ਗਾਏ, ਇਹ ਹਰੀ ਦੇ ਇੱਕ ਗੁਣ ਗਾਉਣ ਦੀ ਇੱਕ ਨਿਮਖ ਦੀ ਵੀ ਜਿਹੜੀ ਇੱਕ ਨਿਮਖ ਕਿਸੇ ਨੇ ਗੁਣ ਗਾ ਲਿਆ, ਸਾਰੇ ਵੈਕੁੰਠ ਮੁਕਤੀਆਂ ਉਹਦੇ ਮੁਕਾਬਲੇ ਨਹੀਂ, ਇਹ ਤਾਂ ਬ੍ਰਹਮ ਗਿਆਨ ਹੈ। ਹਾਂ ਹਾਂਜੀ,
ਅਗਮ ਹੋ ਅਗਮ ਅਗਾਧ ਬੋਧ ਗੁਰ ਅਲੱਖ ਲਿਖਾਈ।
ਠੀਕ ਹੈ, ਬਹੁਤ ਠੀਕ ਪੜ੍ਹਿਆ। ਅਗਮ ਹੋ ਅਗਮ ਅਗਾਧ ਬੋਧ,
ਅਗਮ ਅਗਾਧ ਬੋਧ,
ਭਾਈ ਇੱਕ ਅਗਮ ਤੋਂ ਤਾਂ ਅਗਮ ਤੋਂ ਅਗਮ ਹੈ, ਸੂਖਸ਼ਮ ਤੋਂ ਸੂਖਸ਼ਮ ਹੈ, ਅਤੇ ਅਗਾਧ ਬੋਧ, ਬੋਧ ਉਹਦਾ ਗਿਆਨ, ਅਗਾਧ ਮੈਨੇ ਬਹੁਤ ਡੂੰਘਾ ਹੈ, ਉਹਦਾ ਗਿਆਨ ਬੜਾ ਡੂੰਘਾ ਹੈ। ਫਿਰ ਮਹਾਰਾਜ ਫਿਰ ਕਿਵੇਂ ਪਾਇਆ ਜਾਊਗਾ, ਕੋਈ ਪਾਊ ਕਿ ਨਹੀਂ ਪਾਊ, ਇਹਦੇ ਮੁਕਾਬਲੇ ਤਾਂ ਸਭ ਕੁਛ ਤੁਸੀਂ ਕਹਿ ਦਿੱਤਾ, ਕੁਝ ਹੋ ਹੀ ਨਹੀਂ ਸਕਦਾ, ਪਰ ਕੋਈ ਹੈ ਇਹਨੂੰ ਪਾਉਣ ਵਾਲਾ? ਮਹਾਰਾਜ ਕਹਿੰਦੇ ਹਾਂ, ਭਾਈ ਸਾਹਿਬ ਕਹਿੰਦੇ ਜ਼ਰੂਰ, ਗੁਰ ਅਲੱਖ ਲਿਖਾਈ,
ਅਲੱਖ ਲਿਖਾਈ,
ਹਾਂ ਗੁਰੂ ਆਪ ਅਲੱਖ ਹੈ, ਉਹਨੇ ਇਸ ਅਲੱਖ ਵਸਤੂ ਨੂੰ ਲਿਖਾ ਦਿੱਤਾ। ਹਾਂਜੀ,
ਗੁਰਮੁਖ ਸੁਖ ਫਲ ਪਰਮ ਰਸ ਤਿਲ ਅਲੱਖ ਅਲੇਖ ਹੈ।
ਪੜ੍ਹੋ ਸਾਰੇ ਜੀ।
ਗੁਰਮੁਖ ਸੁਖ ਫਲ ਪਰਮ ਰਸ ਤਿਲ ਅਲੱਖ ਅਲੇਖ ਹੈ।
ਜਿਹੜਾ ਗੁਰਮੁਖਾਂ ਨੂੰ ਸੁਖ ਫਲ ਪਰਮ ਰਸ ਪ੍ਰਾਪਤ ਹੋਇਆ ਨਾ, ਇੱਕ ਤਿਲ ਮਾਤਰ ਵੀ ਸਤਸੰਗ ਉਹਦਾ ਇੱਕ ਤਿਲ ਲੈ ਲਈਏ, ਉਹਨੂੰ ਤਿਲੋਂ ਵੀ ਕਹਾਂਗਾ ਅਲੱਖ ਹੈ, ਸਾਰੇ ਸਾਰੇ ਨੂੰ ਛੱਡ ਕੇ ਉਹਦੇ 'ਚ ਇੱਕ ਤਿਲ ਲੈ ਲਈਏ, ਤਿਲ ਕਿੰਨਾ ਕੁ ਸਭ ਤੋਂ ਛੋਟਾ ਜਿਹਾ ਇੱਕ ਬੀਜ ਹੈ, ਉਹਦਾ ਇੱਕ ਤਿਲ ਵੀ ਜਿਹੜਾ ਹੈ ਉਹ ਵੀ ਭਾਈ ਲਿਖਿਆ ਨਹੀਂ ਜਾ ਸਕਦਾ, ਅਲੱਖ ਹੈ ਉਹ ਵੀ, ਇੱਕ ਤਿਲ ਦੀ ਨਹੀਂ ਕੀਮਤ ਪੈਂਦੀ ਉਹਦੀ। ਹੋਰ,
ਲੱਖ ਚੁਰਾਸੀ
ਚੌਰਾਸੀ
ਲੱਖ ਚੌਰਾਸੀ ਜੂਨ ਵਿੱਚ ਜੀ ਜੰਤ ਵਿਸਿੱਖ ਹੈ।
ਲੱਖ ਚੁਰਾਸੀ ਲੱਖ ਜੂਨਾਂ ਮੰਨੀਆਂ ਨੇ, ਉਹਦੇ ਵਿੱਚ ਜੀ ਨੇ ਕੁਝ ਜੰਤ ਨੇ, ਜੀ ਕਿਹੜੇ ਜਿਹੜੇ ਨੂੰ ਅੱਖਾਂ ਦੇਖ ਸਕਦੀਆਂ ਨੇ, ਕੁਝ ਜੂਨਾਂ ਉਹ ਵੀ ਨੇ ਜਿਹੜੇ ਜੰਤ ਰੂਪ ਨੇ ਜਿਨ੍ਹਾਂ ਨੂੰ ਅੱਖਾਂ ਨਹੀਂ ਦੇਖਦੀਆਂ, ਖੁਰਦਬੀਨ ਵਗੈਰਾ ਨਾਲ ਦੇਖੀਆਂ ਜਾ ਸਕਦੀਆਂ ਨੇ, ਕਿੰਨੀਆਂ ਕੁ ਨੇ ਵਿਸਿੱਖ ਹੈ ਅਣਗਿਣਤ ਨੇ। ਹੁਣ ਵੇਖੋ ਮੱਛੀ ਦੀ ਤਾਂ ਇੱਕੋ ਜੂਨ ਗਿਣੀਆਂ ਨਾ, ਪਰ ਮੱਛੀਆਂ ਕਿੰਨੀਆਂ ਕਿਸਮ ਦੀਆਂ ਨੇ, ਆ ਰੱਖੀਆਂ ਨੇ ਕਈਆਂ ਘਰਾਂ ਵਿੱਚ, ਹਰੀਆਂ ਜੀਆਂ, ਪੀਲੀਆਂ ਜੀਆਂ ਅਤੇ ਲਾਲ ਰੰਗ ਦੀਆਂ, ਜੂਨ ਇੱਕ ਗਿਣੀਆਂ 84 ਲੱਖ 'ਚੋਂ, ਉਹ ਅੱਗੇ ਕਿੰਨੀਆਂ ਕਿਸਮ ਦੀਆਂ ਨੇ, ਇਵੇਂ ਨਿੱਕੇ ਨਿੱਕੇ ਜੰਤੂ ਕੀੜੇ ਕਿੰਨੇ ਕਿਸਮ ਦੇ ਨੇ, ਹੋਰ ਕੀੜਿਆਂ ਤੋਂ ਕੀੜੇ ਪੈਦਾ ਵਾ ਹੋਣ ਵਾਲੇ ਉਹ ਕਿੰਨੇ ਨੇ, ਹਾਂ ਕਰੀ ਜਾਂਦੇ ਨੇ ਮਰਦਾਂ ਸ਼ੁਮਾਰੀ, ਮਨੁੱਖਾਂ ਨੂੰ ਤਾਂ ਇਹਨਾਂ ਨੇ ਚਲੋ ਗਿਣ ਲਿਆ ਵੀ ਸਾਰੇ ਵਰਲਡ ਵਿੱਚ ਇੰਨੇ ਮਨੁੱਖ ਨੇ, ਅਤੇ ਗਿਣੋ ਨਾ ਹੁਣ ਬਾਕੀ ਦੀਆਂ ਜਿਹੜੀਆਂ ਜੂਨਾਂ ਨੇ, ਸਾਰੇ ਕੀੜਿਆਂ ਨੂੰ ਗਿਣ ਕੇ ਤੂੰ ਕਿੰਨੇ ਨੇ, ਜੂਨ ਗਿਣ ਲੈਣਗੇ ਉਹਨਾਂ ਦੀ ਗਿਣਤੀ ਕਿੰਨੀ ਹੈ, ਉਹਨਾਂ ਦੀ ਸ਼ੁਮਾਰੀ ਨਹੀਂ ਕੋਈ ਹੋਈ, ਅਤੇ ਕਿੰਨੇ ਕਿਸਮ ਦੇ ਹੋਰ ਸਾਰੀਆਂ ਚੀਜ਼ਾਂ ਨੇ ਇਹ। ਸੋ ਜੀ ਨੇ, ਜੰਤ ਨੇ, ਵਿਸੇਖ ਅਣਗਿਣਤ ਨੇ ਜੀ, ਲੱਖ 84 ਜੂਨਾਂ ਦੇ ਵਿੱਚ। ਅੱਗੇ ਹੋਰ,
ਸਭਨਾ ਦੀ ਰੋਮਾਵਲੀ ਬਹੁ ਵਿਦ ਬਹੁ ਭਿੱਖ ਹੈ।
ਹੁਣ ਰੋਮਾਵਲੀ ਲੈ ਲਓ ਉਹਨਾਂ ਦੀ, ਗਿਣੋ ਉਹਨਾਂ ਨੂੰ ਕਿੰਨੀਆਂ ਚੀਜ਼ਾਂ ਦੇ ਉੱਤੇ ਰੋਮਾਵਲੀ ਹੈ, ਹੋਰ ਤਾਂ ਬਹੁਤਿਆਂ ਦੀ ਕੀ ਗਿਣਨੀ ਆ, ਕਿ ਭੇਡ ਭੇਡਾਂ ਦੀ ਉਹ ਗਿਣ ਕੇ ਦਿਖਾਓ, ਇੱਕ ਭੇਡ ਦੀ ਗਿਣ ਦਿਓ ਕਿ ਕਿੰਨੇ ਰੋਮ ਨੇ ਉਹਦੇ 'ਤੇ, ਗਿਣੋ ਕੋਈ, ਅਤੇ ਹੋਰ ਬੱਕਰੇ ਆਦਿਕਾਂ ਦੇ ਕਿੰਨੇ ਰੋਮ ਨੇ, ਅਤੇ ਹੋਰ ਜਿੰਨੀਆਂ ਆਪਣੇ ਕੇਸਾਂ ਦੇ ਵਾਲ ਇੱਕ ਇੱਕ ਮਨੁੱਖ ਦੇ ਕਿੰਨੇ ਕਿੰਨੇ ਨੇ, ਕਿੰਨੇ ਮਨੁੱਖ ਨੇ, ਰੋਮਾਵਲੀ ਹੈ ਨਾ, ਸਾਰ ਕੇਸਾਂ ਨੂੰ ਕੱਟ ਕੇ ਕੋਈ ਗਿਣ ਲੂਗਾ, ਹੋਰ ਸਰੀਰ ਦੇ ਕਿੰਨੇ ਕਿੰਨੇ ਰੋਮ ਨੇ, ਫਿਰ ਬਾਕੀ ਲੋਕ ਕਿੰਨਿਆਂ ਦੇ ਨੇ। ਸੋ ਐਸੀ ਉਹਦੀ ਰੁਮਾਵਲੀ ਹੈ ਬਹੁਤ ਵਿਧ, ਕਿੰਨੀ ਤਰ੍ਹਾਂ ਦੀ ਹੈ ਰੁਮਾਵਲੀ ਵੀ। ਸੋ ਇਉਂ ਭਾਈ ਇਹ ਗਿਣਤੀਓਂ ਬਾਹਰ ਗੱਲ ਹੈ।
ਰੋਮ ਰੋਮ ਲੱਖ ਲੱਖ ਸਿਰ ਮੋਹ,
ਸਿਰ 'ਤੇ ਵਿਸ਼ਰਾਮ ਕਰੋ, ਰੋਮ ਰੋਮ ਲੱਖ ਲੱਖ ਸਿਰ,
ਰੋਮ ਰੋਮ ਲੱਖ ਲੱਖ ਸਿਰ
ਮੋਹ, ਲੱਖ ਸਰੇਖ ਹੈ,
ਮੋਹ ਲੱਖ ਸਰੇਖ,
ਫਿਰ ਲੱਖਾਂ ਸਿਰ ਨੇ, ਲੱਖਾਂ ਹੀ ਮੂੰਹ ਨੇ, ਅਤੇ ਫਿਰ ਕਿੰਨੇ ਲੱਖਾਂ ਦੇ ਰੋਮ ਹੋਣਗੇ। ਹਾਂਜੀ, ਜਾਂ ਇੱਕ ਇੱਕ ਦੀ ਬਜਾਏ ਇੱਕ ਸਿਰ ਦੀ ਬਜਾਏ ਲੱਖਾਂ ਹੋ, ਲੱਖਾਂ ਸਿਰ ਜੋੜ ਦੀਏ, ਨਾਲ ਮੂੰਹ ਵੀ ਜੋੜ ਦੀਏ, ਅਤੇ ਲੱਖਾਂ ਹੀ ਰੋਮ ਹਾਂਜੀ ਸਿਰ ਲੱਖਾਂ ਰੋਮ ਰੌਲਾ ਹੋ ਜਾਣ ਸਿਰ ਦੇ ਅਤੇ ਲੱਖਾਂ 'ਚ ਮੂੰਹ ਜੁੜ ਜਾਣ, ਫਿਰ ਅੱਗੇ
ਲੱਖ ਲੱਖ ਮੋਏ ਮੋਏ ਜੀਵ ਕਰ ਸੁਣ ਬੋਲੇ ਦੇਖੇ,
ਸੁਣ ਬੋਲੇ ਦੇਖੇ,
ਸੁਣ ਬੋਲੇ ਦੇਖੇ,
ਦੇਖੇ ਕਿ ਦੇਖਾ
ਦੇਖਾ
ਪੜ੍ਹੋ ਫਿਰ, ਲੱਖ ਲੱਖ ਮੋਹੇ ਮੋਹੇ ਜੀਵ ਕਰ,
ਲੱਖ ਲੱਖ ਮੋਹੇ ਮੋਹੇ ਜੀਵ ਕਰ,
ਸੁਣ ਬੋਲੇ ਦੇਖੇ,
ਸੁਣ ਬੋਲੇ ਦੇਖੇ।
ਫਿਰ ਕਹਿੰਦੇ ਜੇ ਲੱਖਾਂ ਮੂੰਹ ਹੋ ਗਏ ਅਤੇ ਲੱਖਾਂ ਹੀ ਮੂੰਹਾਂ ਦਾ ਤਾਂ ਲੱਖਾਂ ਹੀ ਜੀਵ ਅੱਖਾਂ ਨਹੀਂ ਹੋਣਗੀਆਂ, ਅੱਖਾਂ ਲੱਖਾਂ ਹੋ ਗਈਆਂ, ਅਤੇ ਜੇ ਲੱਖਾਂ ਮੂੰਹ ਨੇ ਲੱਖਾਂ ਵਿੱਚ ਹੋਰ ਲੱਖਾਂ ਜੀਭਾਂ ਬਣ ਜਾਣ ਇੱਕ ਦੀ ਬਜਾਏ, ਅਤੇ ਇਵੇਂ ਲੱਖਾਂ ਹੀ ਕੰਨ ਹੋ ਜਾਣ ਉਹਨਾਂ ਦੇ ਨਾਲ ਸੁਣ, ਉਹ ਲੱਖਾਂ ਕੰਨਾਂ ਨਾਲ ਸੁਣ ਲਿਆ ਜਾਵੇ, ਉਹਨਾਂ ਲੱਖਾਂ ਜੀਭਾਂ ਨਾਲ ਬੋਲਿਆ ਬੋਲਿਆ ਜਾਵੇ, ਦੇਖੇ ਉਹਨਾਂ ਲੱਖਾਂ ਹੀ ਅੱਖਾਂ ਨਾਲ ਦੇਖ ਲਿਆ ਜਾਵੇ। ਫਿਰ
ਸੰਖ ਅਸੰਖ ਇੱਕੀ ਵੀ ਸੰਸਰ ਨਾ ਨਿਮੇਖ ਹੈ।
ਹਾਂ ਭਾਈ, ਲੱਖਾਂ ਕੰਨ ਜਿਹੜੇ ਨੇ ਉਹ ਲੱਗ ਜਾਣ ਭਾਵੇਂ ਨਹੀਂ ਉਹ ਸੁਣ, ਉਹਦੇ ਬਾਰੇ ਸੁਣਿਆ ਜਾ ਸਕਦਾ, ਲੱਖਾਂ ਹੀ ਜੀਭਾਂ ਹੋ ਜਾਣ ਉਹਦੇ ਬਾਰੇ ਨਹੀਂ ਬੋਲਿਆ ਜਾ ਸਕਦਾ, ਲੱਖਾਂ ਅੱਖਾਂ ਭਾਵੇਂ ਹੋਣ ਉਹਨਾਂ ਬਾਰੇ ਦੇਖਿਆ ਨਹੀਂ ਜਾ ਸਕਦਾ ਪੂਰਨ ਤੌਰ 'ਤੇ। ਗਿਣਤੀ ਉੱਪਰ ਇਹ ਗੱਲ ਸੰਖ, ਸੰਖ ਜਿਹੜੀ ਆ ਇੱਕ ਇੱਕ 15 ਜੀਰੋਆਂ ਹੋਣ ਇਹ ਇੱਕ ਸੰਖ ਕਾ ਬਣ ਜਾਂਦਾ, ਅਤੇ ਅੰਗਰੇਜ਼ੀ ਵਾਲੇ ਸਾਹਿਤ ਤੁਸੀਂ ਉਹਨੂੰ ਟ੍ਰਿਲੀਅਨ ਕਹਿੰਦੇ ਹੋਣਗੇ ਜਾਂ ਕੁਆਟਰ ਟ੍ਰਿਲੀਅਨ ਹੋਣੇ। ਸੋ ਇਉਂ ਉਹਨੂੰ ਸੰਖ ਕਹਿੰਦੇ ਨੇ ਪੰਜਾਬੀ ਵਿੱਚ, ਤਾਂ ਜਿਹੜੀ ਇੱਕ ਇੱਕ ਅਤੇ 15 ਜੀਰੋਆਂ ਦੀ ਗਿਣਤੀ ਆ, ਉਹਨਾਂ ਤੋਂ ਪਰੇ ਕੀ ਆ ਸੰਖ ਅਣਗਿਣਤ, ਅਤੇ 21 ਵੀਹ ਸੰਸਰ ਨਾਨ ਵੇਖੈ, ਭਾਈ ਉਹ ਸੰਸਰ ਬਰਾਬਰ ਇੱਕ ਨਿਮਖ ਵੀ ਉਹਦੀ ਬਰਾਬਰੀ ਨਹੀਂ, ਕੋਈ ਉਹਦੇ ਤਿਲ ਦੇ ਇੱਕ ਨਿਮਖ ਮਾਤਰ ਦੀ ਬਰਾਬਰੀ ਨਹੀਂ ਹੋ ਸਕਦੀ ਇਹ ਗਿਣਤੀ ਜਿਹੜੀ ਬਣਾਈ ਆ। ਹਾਂਜੀ,
ਗੁਰਮੁਖ ਸੁਖ ਫਲ ਪਿਰਮ ਰਸ ਹੋਏ ਗੁਰ ਸਿੱਖ ਮੇਲਾ,
ਕਿਉਂਕਿ ਜਿਹੜੀ ਗਿਣਤੀ ਆ ਉਹ ਤਾਂ ਇੱਕ ਤੋਂ ਸ਼ੁਰੂ ਹੋ ਕੇ 19 ਤੱਕ ਆ ਜਾਂਦੀ ਹੈ, ਫਿਰ ਫਿਰ ਇੱਕ ਜੀਰੋ ਲੱਗਦੀ ਅਤੇ ਉਹ 10 ਗੁਣਾ ਹੋਰ ਵੱਧਦੀ ਚਲੀ ਜਾਂਦੀ ਹੈ, ਇੱਕ ਇੱਕ ਜੀਰੋ ਲਾਈ ਜਾਓ 10 ਗੁਣਾ ਵਧੀ ਜਾਊਗੀ। ਪਰ ਭਾਈ ਇਹ ਉਹ ਇਹ ਤਾਂ ਗਿਣਤੀ ਜਿਹੜੀ ਹੈ ਗਿਣੀ ਜਾ ਸਕਦੀ ਹੈ, ਉਹ ਤਾਂ ਅਗਣਿਤ ਹੈ, ਉੱਥੇ ਗਿਣਤੀ ਮੁੱਕ ਜਾਂਦੀ ਆ।
ਸ਼ਬਦ ਸੁਰਤ ਪਹਚਾਇ
ਕੈ, ਗੁਰਮੁਖ ਸੁਖ ਫਲ ਪਿਰਮ ਰਸ,
ਗੁਰਮੁਖ ਸੁਖ ਫਲ ਪਿਰਮ ਰਸ
ਹੋਏ ਗੁਰਸੁਖ ਮੇਲਾ,
ਹੋਏ ਗੁਰਸੁਖ ਮੇਲਾ,
ਗੁਰੂ ਦਾ ਮਿਲਾਪ, ਗੁਰੂ ਅਤੇ ਸਿੱਖ ਦਾ ਜਿਹੜਾ ਮਿਲਾਪ ਹੈ ਨਾ, ਸੋ ਇਹ ਇਸ ਮਿਲਾਪ ਵਿੱਚੋਂ ਪਿਰਮ ਰਸ ਅਤੇ ਸੁਖ ਫਲ ਪ੍ਰਾਪਤ ਹੁੰਦਾ ਗੁਰਮੁਖ ਨੂੰ, ਇੱਥੋਂ ਦੀ ਪ੍ਰਾਪਤੀ ਆ। ਜਦੋਂ ਸਿੱਖ ਦਾ ਮਿਲਾਪ ਹੋ ਗਿਆ ਨਾ ਗੁਰੂ ਨਾਲ, ਇਹ ਦਾਤ ਗੁਰੂ ਨੇ ਬਖਸ਼ ਦੇਣੀ ਆ ਫਿਰ, ਜਿਹਦੀ ਐਡੀ ਕੀਮਤ ਨਹੀਂ ਕੋਈ ਹੁਣ ਤੱਕ ਦੱਸੀ ਗਈ। ਦਾਨ ਦੇਣ ਵਾਲਾ ਗੁਰੂ ਹੈ ਇਸ ਪ੍ਰਿਮ ਰਸ ਨੂੰ ਅਤੇ ਸੁੱਖ ਫਲ ਨੂੰ। ਹਾਂ, ਹੋਵੇਗਾ ਤਾਂ ਜੇ ਸਿੱਖ ਦਾ ਮੇਲ ਹੋਊਗਾ, ਸਿੱਖਾਂ ਦੇ ਤਾਂ ਗੁਰੂ ਵਾਲੇ ਬਣੇ ਨਹੀਂ ਅਜੇ ਬਹੁਤੇ, ਤਾਂ ਅਤੇ ਸੁੱਖ ਫਲ ਕਿੱਥੋਂ ਆਉਣਾ, ਅਤੇ ਫਿਰ ਦੁੱਖ ਫਲ ਭੋਗੀ ਜਾਓ, ਤੂੰ ਕਿੱਡੀ ਬੇਅਕਲੀ ਆ ਮਨੁੱਖ ਦੀ। ਸੁੱਖ ਫਲ ਦੀ ਪ੍ਰਾਪਤੀ ਕਰਨ ਵਾਸਤੇ ਇਹਦੇ ਡਿਸੀਜਨ ਹੀ ਨਹੀਂ ਬਣਾਇਆ, ਫੈਸਲਾ ਨਹੀਂ ਬਣਾਇਆ ਨਾ ਮੈਂ ਗੁਰੂ ਵਾਲੇ ਬਣਾ ਕਿ ਨਾ ਬਣਾ, ਜਿਹੜਾ ਮਿੱਥ ਹੈ ਜਿਹੜਾ ਅਵਿਨਾਸ਼ੀ ਚੀਜ਼ ਹੈ ਉਹਦੇ ਵਾਲੇ ਨੇ ਫੈਸਲੇ ਲੈ ਲੈਣੇ, ਪਰ ਅਵਿਨਾਸ਼ੀ ਫਲ ਦੀ ਪ੍ਰਾਪਤੀ ਜਿਹੜਾ ਸੁੱਖ ਫਲ ਹੈ ਜਿਹੜਾ ਪਿੰਡ ਮਿਲਾਸ ਹੈ, ਜਿਹਦੇ ਸੰਸਾਰ ਦੀ ਕੋਈ ਚੀਜ਼ ਮੁਕਾਬਲੇ 'ਤੇ ਭਾਈ ਸਾਹਿਬ ਨੇ ਦੱਸਤਾ ਕੋਈ ਹੈਗੀ ਹੋਈ ਨਹੀਂ, ਉਹ ਜੇ ਮਨੁੱਖ ਤੋਂ ਲੜਨਾ ਹੀ ਨਹੀਂ ਹੋਇਆ ਵੀ ਮੈਂ ਚੀਜ਼ ਲੈ ਲਵਾਂ, ਅਤੇ ਕਿਵੇਂ ਕਹਾਂਗੇ ਇਹਨੂੰ ਸਿਆਣਾ ਮਨੁੱਖ ਹੈ ਕਿ ਇਹ ਗਾਫਲ ਮਨੁੱਖ ਹੈ, ਜਾਂ ਜੇ ਕਿਉਂਦਾ ਕਿਹੜੇ ਮਨੁੱਖ ਨਾਲ ਦਰਜਾ ਦਿਆਂਗੇ, ਕਰੋਗੇ।
ਸ਼ਬਦ ਸੁਰਤ ਪਰਚਾਇਕ ਹੈ ਨਿਤ ਨੇਹ ਨਵੇਲਾ,
ਇਹ ਜਿਹੜਾ ਨੇਹ ਹੈ ਨਾ ਪਿਰਮ ਰਸ ਵਾਲਾ, ਇਹ ਨਵੇਲਾ ਹੈ, ਪੁਰਾਣਾ ਨਹੀਂ ਹੁੰਦਾ ਕਦੇ, ਨਵੀਨ ਤੋਂ ਨਵੀਨ ਹੈ, ਅਤੇ ਫਿਰ ਜਦੋਂ ਗੁਰੂ ਨੇ ਬਖਸ਼ਿਸ਼ ਕਰਨੀ ਹੈ ਸੁਰਤ ਦਾ ਮੇਲ ਕਰਾ ਦੇਣਾ, ਸ਼ਬਦ ਦੇ ਪਰਚੇ ਵਿੱਚ ਪਾ ਕੇ ਐਸਾ ਪ੍ਰੇਮ ਬਣਾ ਦੇਣਾ, ਨਵੇਲਾ ਹੀ ਹੈ ਫਿਰ, ਨਵਾਂ ਹੀ ਆ, ਕਦੇ ਪੁਰਾਣਾ ਹੋਣ ਵਾਲਾ ਨਹੀਂ, ਇਹ ਨਿਹੋ ਨਵੇਲਾ ਆਪਣੇ ਸਾਹਿਬ ਸਿਉਂ ਲਾਗ ਰਿਹਾ ਹੈ। ਹਾਂ, ਨਵੀਨ ਤੋਂ ਨਵੀਨ ਹੈ।
ਵੀਹ ਇੱਕੀ ਚੜਾਓ ਚੜ ਸਿੱਖ ਗੁਰ ਗੁਰ ਚੇਲਾ,
ਹਾਂ ਵੀਹ ਵੀਹ ਸੰਸਾਰ ਹੈ, ਇੱਕੀ ਕੀ ਆ ਪਰਮੇਸ਼ੁਰ ਹੈ। ਸੋ ਸੰਸਾਰ ਤੋਂ ਜਦੋਂ ਚੜਾ ਚੜ ਗਿਆ, 21 ਨਾਲ ਪਰਮੇਸ਼ੁਰ ਨਾਲ ਚੜਾਓ ਚੜ ਗਿਆ, ਸਿੱਖ ਭਾਈ ਗੁਰੂ ਰੂਪ ਹੋ ਗਿਆ, ਅਤੇ ਗੁਰੂ ਚੇਲਾ ਰੂਪ ਹੋ ਕੇ ਗੁਰੂ ਅੰਗਦ ਰੂਪ ਬਣਾਇਆ ਸੀ ਨਾ, ਅਤੇ ਉਹ ਚੇਲਾ ਫਿਰ ਗੁਰੂ ਹੋ ਨਿਬੜਿਆ। ਦਸੇ ਗੁਰੂਆਂ ਤੱਕ ਇਹੀ ਪ੍ਰਥਾ ਰਹੀ, ਚੇਲੇ ਤੋਂ ਗੁਰੂ, ਗੁਰੂ ਤੋਂ ਚੇਲਾ। ਵਹਿ ਪ੍ਰਗਟੋ ਮਰਦ ਗੰਬੜਾ ਵਰੀਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਹਾਪੀ ਗੁਰ ਚੇਲਾ। ਗੁਰੂ ਨਾਨਕ ਸਾਹਿਬ ਤੋਂ ਪ੍ਰਥਾ ਸ਼ੁਰੂ ਹੋ ਗਈ, ਦਸਵੇਂ ਪਾਤਸ਼ਾਹ ਤੱਕ ਇਹੀ ਰਹੀ। ਹਾਂ, ਇਹ ਸੀ ਫਿਰ ਕਿਉਂ ਨਹੀਂ ਭਾਈ ਗੁਰੂ ਆਪਣੇ ਸਿੱਖ ਨੂੰ ਗੁਰੂ ਰੂਪ 'ਚ ਬਦਲ ਦਿੰਦਾ ਹੈ। ਗੁਰੂ ਦਾ ਕਰਤੱਵ ਹੈ, ਸਤਿਗੁਰ ਸਿੱਖ ਕੇ ਬੰਧਨ ਘੱਟ ਹੈ, ਗੁਰ ਕਾ ਸਿੱਖ ਵਿਕਾਰ ਤੇ ਹਟ ਹੈ। ਸਤਿਗੁਰ ਸਿੱਖ ਕਹੋ ਕੀ ਨਾਮ ਤਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਵੱਡਿਆਂ ਭਾਗਾਂ ਵਾਂ ਹੋਣਾ ਚਾਹੁੰਦਾ ਹੀ ਨਹੀਂ, ਕਹਿੰਦਾ ਮੈਂ ਮੰਦਭਾਗੀ ਹੋ ਚੰਗਾ। ਸੋ ਚਲੋ,
ਆਪਿਓ ਪੀਏ ਅਜਰ ਜਰੈ ਗੁਰ ਸੇਵ ਹੇਲਾ।
ਆਪਿਓ ਪੀਏ, ਆਪਿਓ ਕੀ ਆ ਅੰਮ੍ਰਿਤ। ਹਾਂ, ਜਦੋਂ ਆਪਿਓ ਆਪਿਓ ਪੀ ਲਿਆ ਨਾ ਅੰਮ੍ਰਿਤ, ਪੀ ਲਿਆ ਗੁਰੂ ਦੇ ਕੋਲੋਂ, ਇਹ ਫਿਰ ਸਿੱਖ ਉਹਨੂੰ ਪੀ ਕੇ ਜਿਹੜੀ ਅੰਮ੍ਰਿਤ ਤੋਂ ਉਹਨੂੰ ਸ਼ਕਤੀ ਮਿਲੀ ਨਾ, ਅੰਮ੍ਰਿਤਾ ਮਿਲੀ ਨਾ, ਅੰਮ੍ਰਿਤ ਤੋਂ ਪੀ ਗਿਆ, ਅੰਮ੍ਰਿਤ ਜੀਵਨ ਮਿਲਿਆ ਨਾ। ਇਹ ਅਜਰ ਵਸਤੂ ਸੀ, ਇਹਨੂੰ ਜਰ ਲਿਆ ਉਹਨੇ, ਅੰਮ੍ਰਿਤ ਹੋ ਗਿਆ ਅੰਮ੍ਰਿਤ ਪੀ ਕੇ, ਜਲਾਇਆ ਨਹੀਂ, ਇਹਨੂੰ ਜਰ ਬੈਠਾ। ਹਾਂ, ਅੰਮ੍ਰਿਤ ਹੋ ਕੇ ਜਰ ਬੈਠਾ। ਫਿਰ ਐਡੀ ਵਸਤਾਂ ਦਾ ਮਾਲਕ ਹੋ ਗਏ ਗੁਰਸੇਵ ਸੁਹੇਲਾ, ਫਿਰ ਵੀ ਸੇਵਾ ਛੱਡੀ ਨਹੀਂ, ਸਮਰੱਥ ਹੋ ਗਿਆ ਅਤੇ ਅੰਮ੍ਰਿਤ ਰੂਪ ਹੋ ਗਿਆ, ਫਿਰ ਵੀ ਸੇਵਾ ਕਰਦਾ ਹੀ ਦਿੰਦਾ ਹੈ, ਤਾਂ ਜੋ ਲੋਕਾਂ ਨੂੰ ਪਤਾ ਜਿਹੜਾ ਨਾ ਲੱਗੇ ਨਾ ਵੀ ਇਹ ਕੀ ਅਵਸਥਾ ਵਾ। ਹਾਂ, ਫਿਰ ਵੀ ਸੇਵਾ ਵਿੱਚ ਭਾਂਡੇ ਮਾਂਜਦਾ, ਝਾੜੂ ਮਾਰਦਾ, ਸਭ ਕੁਛ ਕਰਦਾ, ਗੁਰਸੇਵਾ ਦੇ ਵਿੱਚ ਲੱਗਿਆ ਰਹਿੰਦਾ, ਸੁਹੇਲਾ ਉੱਥੇ ਆਨੰਦ ਮਾਣਦਾ। ਚਲੋ,
ਜੀਵ ਦਿਆ ਮਰ ਚੱਲਣਾ ਹਾਰ ਜਿਹਨੇ ਲਹਿਲਾ।
ਹਾਂ, ਜਿਹੜੇ ਅਜਰ ਅਜਰ ਵਸਤੂ ਨੂੰ ਜਰਿਆ ਨਹੀਂ, ਜੇ ਇੱਕ ਮਾੜੀ ਮੋਟੀ ਕੋਈ ਆ ਗਈ ਹੈ ਸਖਤੀ, ਅਤੇ ਜਿਉਂ ਫਿਰ ਚੇਲਿਆਂ ਨੂੰ ਕਹੂਗਾ ਦੱਸੋ ਸਾਰਿਆਂ ਨੂੰ ਜਾ ਜਾ ਕੇ ਵੀ ਇਹ ਤਾਂ ਜੀ ਬਚਨ ਸਿੱਧੀ ਹੈ ਸਾਡੇ ਬਾਬੇ ਦੀ। ਹਾਂ, ਜੋ ਕਹਿ ਦੇਵੇ ਉਹ ਪੂਰੀ ਹੋ ਜਾਂਦੀ ਹੈ, ਚੇਲਿਆਂ ਰਾਹੀਂ, ਅਖਬਾਰਾਂ ਰਾਹੀਂ, ਹੋਰ ਕਈ ਪ੍ਰਕਾਰ ਦੇ ਮੀਡੀਆ ਨੂੰ ਲੈ ਕੇ ਕਰਦਾ ਐਡਵਰਟਾਈਜਮੈਂਟ। ਪਰ ਜਿਹੜਾ ਬਣ ਗਿਆ ਨਾ, ਅਮਰ ਹੋ ਗਿਆ ਅਤੇ ਰੱਬੀ ਰੂਪ ਹੋ ਗਿਆ, ਉਹਨੂੰ ਕਿਸੇ ਨੂੰ ਦੱਸਣ ਦੀ ਲੋੜ ਪਊਗੀ ਵੀ ਮੈਂ ਰੱਬ ਹੋ ਗਿਆ ਵਾਂ? ਜਿਹੜਾ ਰੱਬ ਨੂੰ ਕਿਸੇ ਨੂੰ ਐਡਵਰਟਾਈਜਮੈਂਟ ਕਰਨ ਦੀ ਲੋੜ ਆ, ਮੈਂ ਰੱਬ ਹਾਂ? ਹਾਂਜੀ, ਸੋ ਜਿੰਨੀਆਂ ਐਡਵਰਟਾਈਜਮੈਂਟਾਂ ਕਹਿ ਲਓ ਵੀ ਉਹ ਢਿੱਲਾ ਹੀ ਆ ਕੰਮ, ਉਹ ਜੇ ਕੰਮ ਉਹ ਹੈ ਨਹੀਂ ਪੂਰਾ, ਇਸ਼ਤਿਹਾਰਬਾਜ਼ੀ ਨਹੀਂ ਕਰਦਾ ਉਹ। ਹਾਂ, ਜੀਵ ਦਿਆ ਮਰ ਚੱਲਣਾ,
ਜੀਵ ਦਿਆ ਮਰ ਚੱਲਣਾ,
ਜੀਵਤ ਮਾਂ ਭਾਵ ਤੋਂ ਮਰ ਕੇ ਚੱਲਦਾ। ਹਾਂਜੀ, ਹਾਰ ਜਿਣਾ ਵਿਹੇਲਾ,
ਹਾਰ ਜਿਣੇ ਵਿਹੇਲਾ,
ਹਾਰਿਆ ਸਮਝ ਆਪਣੇ ਆਪ ਨੂੰ, ਜਿਹੜਾ ਜਿੱਤ ਫਿਰ ਉਹ ਜਿਹੜਾ ਹਾਰਿਆ ਉਹੀ ਜਿੱਤਿਆ ਹੋਇਆ ਭਾਈ, ਵਿਹੇਲਾ ਵਾ। ਫਿਰ ਵਿਹੇਲਾ ਕਹਿੰਦੇ ਨੇ, ਕਈ ਅਰਥ ਨੇ ਵਿਹੇਲੇ ਦੇ, ਕਿ ਤਲੰਗਾ ਵਿਹੇਲਾ ਆਇਆ ਸੀ ਨਾ ਪਿੱਛੇ, ਇੱਕ ਮਿੰਟ ਤੇ ਮੈਨੂੰ ਪੜ੍ਹ ਲਓ ਇਹਨੂੰ ਦੁਬਾਰੇ ਸਾਰੇ।
ਅਜੇ ਇੱਕ ਲਾਈਨ ਰਹਿੰਦੀ ਬਾਬਾ ਜੀ।
ਹਾਂਜੀ,
ਸਿੱਲ ਲੂਣੀ ਚੱਟਣੀ,
ਉਹ ਵੀ ਦੱਸਾਂਗੇ, ਹਾਲ ਪਹਿਲਾਂ ਵਿਹੇਲੇ 'ਤੇ ਖੜ੍ਹੇ ਨੇ ਅਜੇ।
ਮਰ ਚੱਲਣਾ ਹਾਰ ਜਿਹਨੇ ਵਿਹੇਲਾ,
ਹਾਂ ਜਿਹਨੇ ਆਪਾਂ ਨੂੰ ਹਾਰਿਆ ਮੰਨਿਆ, ਉਹੀ ਭਾਈ ਜਿਹਨੇ ਜਿੱਤਦਾ ਹੋਈ। ਕਿੰਨਾ ਕੁ ਵਿਹੇਲਾ ਹੁੰਦਾ ਹੈ ਸਿੰਧੀ ਬੋਲੀ ਵਿੱਚ, ਝਟਪਟ, ਫੌਰਨ, ਇੱਕਦਮ, ਛੇਤੀ। ਹਾਂ, ਉਹਨੇ ਛੇਤੀ ਜਿੱਤ ਲਿਆ ਆਪਣੇ ਆਪ ਸਾਰੇ ਨੂੰ, ਵਿਹੇਲੇ ਤੋਂ ਪਾਵ ਹੋ। ਜਾਂ ਬਾਲਾ ਅਰਥ ਵੀ ਕਹਿ ਦਿੰਦੇ ਨੇ, ਥੋੜ੍ਹਾ ਨਹੀਂ ਜਿੱਤਿਆ, ਸਭ ਨੂੰ ਬਾਲਿਆਂ ਨੂੰ ਜਿੱਤ ਲਿਆ। ਹਾਂ, ਬਹੁਤ ਤਾਂ ਸ਼ਾਇਦ ਆ ਉਹ, ਇਹੋ ਵਿਹੇਲੇ ਦੇ ਭਾਵ ਨੇ। ਇੱਥੇ ਇਹਨਾਂ ਨੇ ਸੰਸਾਰ ਕੀਤਾ ਹੋਣਾ, ਸੰਸਾਰ ਬਹੁਤੇ ਰੂਪ ਵਿੱਚ ਹਨ। ਸੋ ਹਾਂਜੀ, ਸੌਖਾ ਸੌਖਾ ਲੱਭ ਲਿਆ, ਸੌਖਾ ਤਾਂ ਹੈ ਜੇ ਜੀ ਗੁਰੂ ਦੀ ਕਿਰਪਾ ਹੋਈ ਹੈ, ਨਹੀਂ ਤਾਂ ਔਖਾ ਬਹੁਤ ਹੈ। ਸੋ ਆਮ ਵਿਹਲੇ ਦੇ ਅਰਥ ਇਹ ਨੇ ਜਿਹੜੇ ਪਹਿਲਾਂ ਦੱਸੇ, ਬਹੁਤ ਬਹੁਤ ਕਰਕੇ ਛੇਤੀ ਝਟਪਟ ਹੀ ਜਿੱਤ ਲਿਆ। ਹਾਂਜੀ,
ਲੂਣੀ ਚੱਟਣੀ,
ਆ ਲੂਣੀ ਕੰਨਾਂ ਲਾ ਦੇ ਵਾਲੇ ਨੂੰ, ਹੈਗਾ
ਨਹੀਂ
ਸਾਡੇ ਕੋਲ ਹੈ, ਚਲੋ ਤੁਹਾਡੇ ਕੋਲ ਹੈ, ਤੁਸੀਂ ਠੀਕ ਪੜ੍ਹਿਆ ਫਿਰ। ਸਿੱਲ ਅਲੂਣੀ ਚਟਣੀ,
ਸਿੱਲ ਅਲੂਣੀ ਚਟਣੀ, ਲੱਖ ਅੰਮ੍ਰਿਤ ਪਹਿਲਾ।
ਇਹ ਮਾਰਗ ਜਿਹੜਾ ਨਾ, ਅਲੂਣੀ ਸਿੱਲ ਚੱਟਣ ਵਾਲੀ ਗੱਲ ਹੈ, ਜਿਹਨੇ ਚੱਟਣੀ ਨਾ ਅਲੂਣੀ ਸਿੱਲ ਕੀ ਹੈ। ਸੋ ਪੰਜਾਬੀ ਦਾ ਮੁਹਾਵਰਾ, ਕੰਮ ਕਰਨਾ ਅਲੂਣੀ ਸਿੱਲ ਚੱਟਣੀ ਆ। ਹੁਣ ਜਿੱਥੇ ਕੋਈ ਕੋਈ ਰਸੇ ਨਹੀਂ ਜਿੱਥੇ ਲੂਣ ਵਾਲੀ ਸ਼ਾਇਦ ਕੋਈ ਲੂਣ ਵਾਲੀ ਹੋਵੇ ਸਿਰ ਚੱਟ ਲੂ ਕੋਈ ਵੀ ਉਹਨੂੰ ਕੋਈ ਲੂਣ ਦਾ ਰਸ ਆਇਆ ਮਿੱਠਾ ਲਾ ਦਿਓ ਤਾਂ ਉਹ ਨਹੀਂ ਚੱਟ ਲੂਗਾ ਕੋਈ ਜਿੱਥੇ ਕੋਈ ਰਸ ਹੀ ਨਹੀਂ ਉਹ ਨਹੀਂ ਚੱਟਣ ਦੀ ਫਿਰ ਜਿਹੜੀ ਹੈ ਇਉਂ ਇਹ ਜਿਹੜਾ ਹੈ ਦੁਨਿਆਵੀ ਰਸਾਂ ਤੋਂ ਪਰੇ ਰਸ ਹੈ ਅਤੇ ਇਸ ਕਰਕੇ ਇਹਨੂੰ ਨਿਸ਼ਕਾਮਤਾ ਵਿੱਚ ਲਿਜਾਵਾਂਗੇ ਹਾਂ ਇਹ ਜਿਹੜੀ ਇਹ ਮਾਰਗ ਹੈ ਇਹ ਨਿਸ਼ਕਾਮਤਾ ਦਾ ਮਾਰਗ ਹੈ ਅਤੇ ਨਿਸ਼ਕਾਮਤਾ ਵਿੱਚ ਕਿੰਨੇ ਕਿੰਨੇ ਦੇਖ ਲਓ ਸੰਸਾਰ ਦੇ ਕਿੰਨੇ ਕੁ ਲੋਕ ਨਿਸ਼ਕਾਮੀ ਨੇ ਸੇਵਾ ਕਰਤ ਹੋਏ ਨਿਸ਼ਕਾਮੀ ਜਿਸਕੋ ਹੋਤ ਪ੍ਰਾਪਤ ਸਵਾਮੀ ਜੇ ਕੋਈ ਥੋੜ੍ਹੀ ਜਿਹੀ ਵੀ ਸੇਵਾ ਕਰਦਾ ਉਹਦੇ 'ਚ ਕੋਈ ਨਾ ਕੋਈ ਕਾਮਨਾ ਖੜ੍ਹੀ ਆ ਅਤੇ ਉੱਥੇ ਉਹਦੀ ਜ਼ਰੂਰ ਕੋਈ ਇੱਛਾ ਹੈ ਕੋਈ ਵਰਲਾ ਹੋਊਗਾ ਜਿਹੜਾ ਸੇਵਾ ਕਰਦਾ ਮੈਨੂੰ ਕੋਈ ਕਾਮਨਾ ਨਹੀਂ ਮੈਂ ਸੇਵਾ ਕਰਨੀ ਆ ਹਾਂਜੀ ਸੰਸਾਰ ਦੇ ਜਿੰਨੇ ਸੇਵਾ ਦੇ ਕੁੰਭ ਲੱਗੇ ਨੇ ਅਤੇ ਮੱਥਾ ਟੇਕਿਆ ਜਾ ਰਿਹਾ ਹੈ ਅਰਦਾਸਾਂ ਹੋ ਰਹੀਆਂ ਨੇ ਅਤੇ ਜਾਂ ਕਹਿ ਲਓ ਕੋਈ ਸਿਮਰਨ ਵੀ ਕੀਤਾ ਜਾ ਰਿਹਾ ਉਹਦੇ ਪਿੱਛੇ ਕੋਈ ਕਾਮਨਾ ਖੜ੍ਹੀ ਆ ਅਤੇ ਚਲੋ ਕਾਮਨਾ ਵੀ ਪੂਰੀ ਕਰ ਦੇਣੀ ਆ ਉਹਨੇ ਪਰ ਅਜੇ ਇੱਕ ਉਹ ਇੱਕ ਪੂਰੀ ਹੋ ਗਈ ਕਿਹੜਾ ਮੁੱਕ ਗਈ ਇੱਕ ਪੂਰੀ ਹੋਈ ਦੂਜੇ ਨੇ ਹੋਰ ਜਨਮ ਲੈ ਲਿਆ ਚੱਲ ਰੱਬ ਨੇ ਉਹ ਵੀ ਪੂਰੀ ਕਰਤੀ ਫਿਰ ਕਿਹੜਾ ਮੁੱਕ ਗਈ
ਹੋਰ ਜਨਮ
ਫਿਰ ਇੱਕ ਨੇ 50 ਨੇ ਹੋਰ ਜਨਮ ਲੈ ਲਿਆ 50 ਨੇ ਹਜ਼ਾਰਾਂ ਨੇ ਲੈ ਲਿਆ ਸੋ ਇੱਕ ਚੀਜ਼ ਦੇ ਦਿੰਦਾ ਹੈ ਦਸ ਹੋਰ ਪੈਦਾ ਹੋਰ ਇੱਛਾ ਹੋ ਜਾਂਦੀਆਂ ਨੇ ਜੇ ਭਾਈ ਇੱਕ ਪੀਣਾ ਦੇ 10-20 ਹਿਰ ਲੇ ਤਾਂ ਮੂੜਾ ਕਹੋ ਕਾਂ ਕਰੇ ਅਤੇ ਇੱਕ ਦੇਤੀ ਇੱਕ ਦਾ ਸ਼ੁਕਰਾਨਾ ਕੋਈ ਨਵੀਂ ਹੋਰ ਮੰਗ ਲਈ ਉਹਦਾ ਵੀ ਸ਼ੁਕਰਾਨਾ ਕੋਈ ਨਹੀਂ ਹੋਰ ਮੰਗ ਲਈ ਸ਼ੁਕਰਾਨੇ ਹੈ ਨਹੀਂ ਮੰਗਾਂ ਵਧੀ ਜਾ ਰਹੀਆਂ ਨੇ ਅੱਗੇ ਪਰ ਇਹ ਤਾਂ ਭਾਈ ਤਾਂ ਇਹਨੂੰ ਸੇਲੋ ਲੂਣੀ ਕਿਹਾ ਉੱਥੇ ਨਿਸ਼ਕਾਮਤਾ ਵਾਲੀ ਗੱਲ ਹੈ ਜੇ ਪ੍ਰੇਮ ਰਸ ਲੈਣਾ ਹੈ ਸੁੱਖ ਫਲ ਹੈ ਫਿਰ ਕਾਮਨਾ ਦਾ ਤਿਆਗ ਨਿਰਵਾਸ ਹੋਣਾ ਪਊਗਾ ਵਾਸਨਾ ਰਹਿਤ ਹੋਣਾ ਪਵੇਗਾ ਚਲੋ ਜੀ ਇਸ ਕਰਕੇ ਲੱਖ ਅੰਮ੍ਰਿਤ ਪੇਲਾ
ਲੱਖ ਅੰਮ੍ਰਿਤ ਪੇਲਾ ਠੀਕ ਹੈ
ਹਾਂਜੀ ਹਾਂ ਲੱਖ ਅੰਮ੍ਰਿਤ ਪੇਲਾ ਲੱਖਾਂ ਹੀ ਅੰਮ੍ਰਿਤ ਜਿਹੜੇ ਲੋਕਾਂ ਨੇ ਮੰਨੇ ਨੇ ਨਾ ਵੀ ਇੱਥੇ ਅੰਮ੍ਰਿਤ ਹੈ ਜੀ ਇੱਥੇ ਅੰਮ੍ਰਿਤ ਹੈ ਇੱਥੇ ਅੰਮ੍ਰਿਤ ਹੈ ਇੱਥੇ ਅੰਮ੍ਰਿਤ ਹੈ ਪਰ ਉਹ ਜਿਹੜੇ ਨੇ ਇਹ ਉਹ ਲੱਖਾਂ ਅੰਮ੍ਰਿਤਾਂ ਨੂੰ ਪਰੇ ਸੁੱਟ ਦਿੰਦਾ ਹੈ ਸੁੱਟਣਾ ਪਰੇ ਕਰਤੇ ਬਾਕੀ ਨਿਵਿਰਤ ਕਰਤੇ
ਪਾਣੀ ਕਾਠ ਨਾ ਡੋਬ ਈ ਪਾਲੇ ਦੀ ਲੱਜੇ
ਹਾਂ ਚਲੋ ਜੀ ਹੁਣ ਪੜ੍ਹੋ
ਪਾਣੀ ਕਾਠ ਨਾ ਡੋਬ ਈ ਪਾਲੇ ਦੀ ਲੱਜੇ
ਹਾਂ ਲੱਜਾ
ਲੱਜਾ
ਹਾਂ ਹੁਣ ਦੇਖੋ ਜਿਵੇਂ ਪਾਣੀ ਆਪਣੇ ਪਾਲੇ ਹੋਏ ਦੀ ਲੱਜਾ ਰੱਖਦਾ ਨਾ ਉਹਦਾ ਬਿਰਦਾ ਹੈ ਜਿਹੜੀ ਚੀਜ਼ ਉਹਨੇ ਪਾਲਤੀ ਉਹ ਪਾਲੇ ਹੋਏ ਦੀ ਲਾਜ ਰੱਖਦਾ ਡੋਬਦਾ ਨਹੀਂ ਕਿਹਨੂੰ ਪਾਲਿਆ ਉਹਨੇ ਲੱਕੜ ਨੂੰ ਪਾਲਿਆ ਦਰਖਤਾਂ ਨੂੰ ਪਾਲਿਆ ਪਾਣੀ ਕਾਠ ਕਾਠ ਨੂੰ ਪਾਲਿਆ ਨਾ ਬਿਰਖ ਪੈਦਾ ਕੀਤੇ ਪਾਣੀ ਤੋਂ ਪੈਦਾ ਹੋਏ ਅਤੇ ਪਾਲੇ ਹੋਏ ਦੀ ਲਾਜ ਰੱਖਦਾ ਡੋਬਦਾ ਨਹੀਂ ਹਾਂਜੀ ਕਿਵੇਂ ਫਿਰ ਉਹ ਜਿਹੜਾ ਕਾਠ ਸੀ ਕੀ ਬਣਿਆ ਭਾਵੇਂ ਤੋਂ ਪਾਲਿਆ ਹੋਇਆ ਅੱਗੇ ਹਾਂ
ਸਿਰ ਕਲਵੱਤਰ ਧਰਾਏ ਕੈ ਸਿਰ ਚੜਿਆ ਭੱਜਿਆ
ਫਿਰ ਇਹ ਜਿਹੜਾ ਕਾਠ ਸੀ ਕਾਠ ਨੂੰ ਫਿਰ ਕਲਵੱਤ ਨਾਮ ਆਰਿਆ ਨੇ ਚੀਰ ਦਿੱਤਾ ਆਰਿਆ ਨੇ ਚੀਰ ਕੇ ਉਹਦੀਆਂ ਫੱਟੀਆਂ ਬਣਾ ਦਿੱਤੀਆਂ ਫੱਟੀਆਂ ਨੂੰ ਜੋੜ ਜੋੜ ਕੇ ਜਹਾਜ਼ ਬਣਾ ਲਿਆ ਕਿਸ਼ਤੀ ਬਣਾ ਲਈ ਫਿਰ ਉਹ ਜਹਾਜ਼ ਜਿਹੜਾ ਸੀ ਪਾਣੀ ਦੇ ਸਿਰ ਦੇ ਉੱਤੇ ਕਿਵੇਂ ਭੱਜਿਆ ਫਿਰਦਾ ਚੀਰਦਾ ਫਿਰਦਾ ਪਾਣੀ ਦੇ ਸਿਰ ਨੂੰ ਪਰ ਉਹ ਕਹਿੰਦਾ ਮੇਰਾ ਪਾਲਿਆ ਹੋਇਆ ਭਾਵੇਂ ਤੂੰ ਮੈਨੂੰ ਚੀਰਦਾ ਵੀ ਹੈ ਤੈਨੂੰ ਡੋਬੂਗਾ ਨਹੀਂ ਮੇਰਾ ਪਾਲਿਆ ਤੂੰ ਹਾਂ ਪਾਲੇ ਦੀ ਲਾਜ ਰੱਖਦਾ ਐਵੇਂ ਵੀ ਜਿਹੜਾ ਸਿੱਖ ਗੁਰੂ ਨੇ ਪਾਲ ਲਿਆ ਨਾ ਜਿਹੜਾ ਸਿੱਖ ਬਣ ਗਿਆ ਨਾ ਗੁਰੂ ਦਾ ਪਾਲਦਾ ਭਾਈ ਉਹਨੂੰ ਪਾਲਿਆ ਨਹੀਂ ਜੋਗੇ ਨੂੰ ਹਾਂਜੀ ਕਿਵੇਂ ਪਾਲਿਆ ਵੇਖੋ ਕਿੰਨਿਆਂ ਨੂੰ ਪਾਲਿਆ ਪਾਲ ਪਾਲ ਕੇ ਫਿਰ ਜਿਹੜੇ ਪਾਲ ਲਏ ਉਹਨੂੰ ਲੱਜਾ ਰੱਖਦਾ ਹਾਂਜੀ
ਲੋਹੇ ਜੜੀਏ ਬੋਹੇ ਥਾ
ਫਿਰ ਲੱਕੜਾਂ ਦੇ ਨਾਲ ਭਾਈ ਲੋਹਾ ਜੜਤਾ ਜਹਾਜ਼ ਬਣਾਉਣ ਵਾਲਿਆਂ ਨੇ ਲੋਹਾ ਕਿਹੜਾ ਥੋੜ੍ਹਾ ਜੜਿਆ ਮਣਾ ਮੂੰਹ ਲੋਹਾ ਲਾ ਦਿੱਤਾ ਹਜ਼ਾਰਾਂ ਮਣ ਲੋਹਾ ਲੱਗ ਗਿਆ ਉਹ ਕਹਿੰਦਾ ਭਾਵੇਂ ਇਹ ਲੋਹਾ ਡੁੱਬਣ ਵਾਲੀ ਚੀਜ਼ ਹੈ ਜਾਂ ਤੇਰੇ ਨਾਲ ਲੱਗ ਗਿਆ ਇਹ ਮੈਂ ਇਹਨੂੰ ਵੀ ਤਾਰ ਦੂੰ ਆਪਣੇ ਜਹਾਜ਼ ਦੇ ਕਿੰਨਾ ਭਾਰ ਹੋ ਜਾਂਦਾ ਲੋਹਾ ਜੁੜ ਗਿਆ ਨਾਲ ਉਹਦਾ ਹੀ ਆਪਣਾ ਭਾਰ ਕਿੰਨਾ ਹੋਰ ਭਾਰ ਭਰੇ ਨਾ ਤੱਜਾ ਫਿਰ ਜਹਾਜ਼ ਭਾਰ ਹੋਰ ਪਾ ਦਿੰਦੇ ਨੇ ਕਿੰਨਾ ਲੱਖਾਂ ਮਣ ਤੇਲ ਚੱਕ ਲਿਆਉਂਦਾ ਲੋਹੇ ਦੇ ਜਿਹੜੇ ਨੇ ਕਿੰਨੇ ਚੱਕ ਲਿਆਉਂਦਾ ਅਤੇ ਲੋਕਾਂ ਨੂੰ ਕਿੰਨਾ ਨੂੰ ਵਿੱਚ ਬਿਠਾ ਲੈਂਦਾ ਪਰ ਕਹਿੰਦਾ ਭਾਈ ਨਹੀਂ ਇਹਨਾਂ ਨੂੰ ਵੀ ਡੁੱਬਣ ਨਹੀਂ ਮੈਂ ਦੇਣਾ ਮੇਰੇ ਪਾਲੇ ਦੀ ਲਾਜ ਹੈ ਪਾਣੀ ਕਹਿੰਦਾ ਪਾਲਿਆ ਮੈਂ ਤੈਨੂੰ ਕਾਠ ਹਾਂ ਫਿਰ ਹੋਰ
ਪਿੱਟ ਅੰਦਰ ਅੱਗ ਰੱਖ ਤਿਸ ਪੜਦਾ ਕੱਜੇ
ਕੱਜਾ ਦਲਾਵਾਂ ਸੋ ਪੇਟ ਇਹਦੇ ਪੇਟ ਇੱਕ ਤਾਂ ਲੱਕੜੀ ਦੇ ਵਿੱਚ ਵੀ ਅੱਗ ਰੱਖੀ ਆ, ਹਾਂਜੀ, ਅਤੇ ਉਹਦਾ ਪੜਦਾ ਕੱਜਦਾ, ਅਤੇ ਨਾਲ ਨਾਲ ਜਹਾਜ਼ ਵਿੱਚ ਕਿਹੜਾ ਲੋਕ ਚੁੱਲ੍ਹੇ ਨਹੀਂ ਬਾਲਦੇ, ਉੱਥੇ ਜਿਹੜੇ ਆਉਂਦੇ ਨੇ ਮਹੀਨਾ ਬੱਧੀ ਆਉਂਦੇ ਨੇ ਉੱਥੇ ਅੱਗ ਬਲਦੀ ਆ, ਅਤੇ ਪਾਣੀ 'ਤੇ ਅੱਗ ਦਾ ਵੈਰ ਹੈ। ਕਹਿੰਦੇ ਤੂੰ ਭਾਵੇਂ ਇਹਦੇ ਵਿੱਚ ਅੱਗ ਵੀ ਬਾਲ ਲਈ ਆ, ਮੇਰੇ ਬੈਰੀ ਨੂੰ ਵੀ ਨਾਲ ਲਿਆਂਦਾ, ਮੈਂ ਡੁੱਬਣ ਫੇਰ ਵੀ ਨਹੀਂ ਦਿੱਤਾ। ਹਾਂਜੀ, ਲਾਜ ਰੱਖੀ
ਅਗਰੇ ਡੋਬੇ ਜਾਣ ਕੇ,
ਪਰ ਕਹਿੰਦੇ ਅਗਰ ਨੂੰ ਫਿਰ ਕਹਿੰਦੇ ਅਗਲੀ ਤਰਕ ਆ ਗਈ। ਅਗਰ ਦਾ ਤੁਹਾਨੂੰ ਦੱਸਿਆ ਨਾ ਅਗਰ ਦਾ ਦਰਖਤ ਅਸ ਕਿੱਥੇ ਹੁੰਦਾ ਹੈ, ਪਿੱਛੇ ਦੱਸਿਆ ਸੀ ਆਸਾਮ 'ਚ, ਜਿਹੜੀ ਸੁਗੰਧੀ ਵਾਲਾ ਅਗਰ ਬੱਤੀ, ਹੁਣ ਬੱਤੀ ਤਾਂ ਯਾਦ ਆ ਗਈ, ਅਤੇ ਅਗਰ ਅਗਰ ਆਸਾਮ 'ਚ ਹੁੰਦਾ ਹੈ, ਠੀਕ ਹੈ, ਉਹਦੇ ਕਿੱਥੇ ਹੁੰਦਾ ਜਿਹੜਾ ਸੁਗੰਧੀ ਪੱਤਿਆਂ 'ਚ, ਗੰਢਾਂ 'ਚ, ਜਿਹੜੇ ਉੱਥੇ ਪਾਣੀ ਨਿਕਲਦਾ ਉਹ ਸੁਗੰਧੀ ਵਾਲਾ ਪਾਣੀ ਹੈ। ਸੋ ਉਹ ਅਗਰ ਜਿਹੜਾ ਨਾ ਅਗਰ ਡੁੱਬਦਾ ਪਾਣੀ 'ਚ, ਅਗਰ ਦੀ ਲੱਕੜੀ ਭਾਰੀ ਆ, ਕਹਿੰਦੀ ਤੁਸੀਂ ਕਹਿੰਦੇ ਮੈਂ ਆਪਣਾ ਬਿਰਦ ਪਾਲਦਾ ਅਤੇ ਅਗਰ ਦੀ ਲੱਕੜੀ ਨੂੰ ਡੋਬ ਦਿੰਦਾ ਤੂੰ, ਫਿਰ ਪਾਣੀ ਉਹਨਾਂ ਨੇ ਬਹੁਤ ਸੋਹਣਾ ਉੱਤਰ ਦਿੱਤਾ ਪਾਣੀ ਨੇ, ਕਹਿੰਦਾ ਮੈਨੂੰ ਡੋਬਦਾ ਨਹੀਂ, ਅਗਰ ਡੋਬਾ ਜਾਣ ਕੇ ਡੋਬਦਾ, ਇਹਨੂੰ ਜਾਣ ਕੇ ਡੋਬਦਾ, ਕਿਉਂ ਜਿਹੜੀ ਅਗਰ ਦੀ ਲੱਕੜੀ ਪਾਣੀ 'ਚ ਡੁੱਬਦਾ ਨਾ ਉਹਦੀ ਕੀਮਤ ਹਜ਼ਾਰਾਂ ਗੁਣ ਵੱਧ ਜਾਂਦੀ ਹੈ। ਕਹਿੰਦੇ ਇਹਨੂੰ ਡੋਬਿਆ ਨੂੰ ਕੀਮਤੀ ਬਣਾਉਣ ਵਾਸਤੇ ਡੋਬਿਆ, ਜਾਣ ਕੇ ਡੋਬਿਆ ਇਹਨੂੰ, ਤਾਂ ਜੋ ਉਹਦੀ ਕੀਮਤ ਹੋਰ ਵੱਧ ਜਾ ਡੁੱਬਣ ਕਰਕੇ, ਫਿਰ ਵੀ ਬਿਰਦ ਪਾਲਿਆ ਉਹਨੂੰ ਬੇਕੀਮਤਾ ਬਣਾ ਦਿੱਤਾ। ਇਉਂ ਗੁਰੂ ਸਿੱਖ ਨੂੰ ਪਾਈ ਆਪਣੇ ਆਪੇ ਵਿੱਚ ਡੋਬ ਲੈਂਦਾ ਹੈ, ਬੇਕੀਮਤਾ ਬਣਾ ਲੈਂਦਾ, ਆਪਣੇ ਸੰਭਾਲ ਲੈਂਦਾ। ਹਾਂਜੀ,
ਨਿਰਮੋਲਕ ਧੱਜੈ,
ਹਾਂ ਨਿਰਮੋਲਕ ਧੱਜੈ, ਕਹਿੰਦੇ ਇਹਨੂੰ ਨਿਰਮੋਲਕ ਬਣਾਇਆ ਜੀ, ਮੁੱਲ ਤੋਂ ਉੱਪਰ ਵੱਧ ਕੀਮਤ ਇਹਦੀ ਜਿਹੜੀਆਂ ਇਹਦੀ ਕੀਮਤ ਦੱਸੀ ਗਈ। ਹਾਂ,
ਗੁਰਮੁਖ ਮਾਰਗ ਚੱਲਣਾ ਛੱਡ ਖੱਬੇ ਸੱਜੇ,
ਸੱਜੇ ਕਿ ਸੱਜੇ,
ਸੱਜੇ
ਸੱਜਾ ਫੜਦੇ ਰਾਮ, ਗੁਰਮੁਖ ਮਾਰਗ ਚੱਲਣਾ,
ਗੁਰਮੁਖ ਮਾਰਗ ਚੱਲਣਾ,
ਇਉਂ ਭਾਈ ਫਿਰ ਇਹ ਆ ਗੁਰਮੁਖ ਮਾਰਗ, ਜਿੱਥੋਂ ਤੁਰ ਪਿਆ ਨਾ ਆਪਣੇ ਰਾਹ ਨੂੰ, ਸੱਜੇ ਖੱਬੇ ਬੜਾ ਕੁਛ ਹੈ। ਹੁਣ ਆਪਾਂ ਆਮ ਸੜਕਾਂ 'ਤੇ ਵੀ ਦੇਖਦੇ ਹਾਂ, ਜਿੱਥੋਂ ਤੁਰ ਪੈਂਦੇ ਹਾਂ ਕਿਸੇ ਮੰਜ਼ਿਲ ਵੱਲ ਨੂੰ ਜਾਂਦੇ ਹਾਂ, ਸੜਕ ਦੇ ਖੱਬੇ ਪਾਸੇ ਕਿੰਨੇ ਕੁਛ ਸੋਹਣੇ ਹੋਟਲ ਬਣਾਏ ਹੋਣਗੇ, ਕੁਛ ਹੋਰ ਜਿਹੜੀਆਂ ਚੀਜ਼ਾਂ ਦੇਖਣ ਵਾਲੀਆਂ, ਜਿੱਥੇ ਉਹ ਜਿਹੜੇ ਨਾ ਚੜ੍ਹਦੇ ਨੇ ਉਤਰਦੇ ਨੇ, ਉਹੋ ਜਿਹੇ ਤਮਾਸੇ ਵਾਲੀਆਂ ਚੀਜ਼ਾਂ ਬਣਾਈਆਂ ਖੜੀਆਂ ਨੇ, ਹੈ ਭੰਗੂੜੇ ਜੇ, ਅਤੇ ਹੋਰ ਕਈ ਤਰ੍ਹਾਂ ਦੀਆਂ, ਕੋਈ ਬਾਗ ਹੋਣਗੇ, ਕੋਈ ਹੋਰ ਕਿਤੇ ਨਾਚ ਗਾਣੇ ਹੋਣਗੇ ਸੱਜੇ ਖੱਬੇ, ਪਰ ਉਹ ਜਿਹਨੇ ਛੇਤੀ ਪਹੁੰਚਣਾ ਉਹ ਸੱਜੇ ਖੱਬੇ ਵਾਲੇ ਪਾਸੇ ਨਹੀਂ ਫਿਰ ਠਹਿਰਦਾ, ਤੁਰੇ ਹੀ ਜਾ ਰਿਹਾ, ਤੁਰੇ ਹੀ ਜਾ ਰਿਹਾ, ਜਾਣ ਵਾਲਿਆ ਸੁਣਵੇ ਰਾਈਆ, ਤੇਰੀ ਮੰਜ਼ਿਲ ਅਨੋਖੀ, ਕਿਧਰੇ ਟੋਏ ਕਿਧਰੇ ਟਿੱਬੇ, ਕੰਡਿਆਂ ਨਾਲ ਪਰੋਤੀ, ਅਤੇ ਰਾਹੀ ਜਿਹੜਾ ਜੇਦਾ ਸਿੱਧਾ ਆਪਣੇ ਮੰਜ਼ਿਲ ਵੱਲ ਨੂੰ ਤੁਰਿਆ ਜਾ ਰਿਹਾ, ਤੁਰਿਆ ਜਾ ਰਿਹਾ, ਅਤੇ ਉਹ ਛੇਤੀ ਪਹੁੰਚ ਜੂਗਾ। ਜੇ ਰਸਤੇ 'ਚ ਅਟਕ ਗਿਆ ਭਾਈ, ਅਤੇ ਫਿਰ ਉਹ ਰਾਹ 'ਚ ਤੱਕ ਗੁਰੂ ਗ੍ਰੰਥ ਸਾਹਿਬ ਨੇ ਮੱਥਾ ਟੇਕ ਲਿਆ, ਚਲੋ ਦੇਵੀ ਨਾਲ ਕਿਤੇ ਗੁੱਸੇ ਉੱਧਰ ਨੂੰ ਵੀ ਚੱਲ ਜਾਈਏ, ਉੱਥੇ ਵੀ ਫਿਰ ਗੁੱਗੇ ਦੇ ਵਿੱਚ ਜਿਹੜੀ ਸੀਰਨੀ ਵੰਡਿਆ ਹੈ, ਹੋਰ ਪਾਸੇ ਵੀ ਚੱਲ ਗਏ। ਇਹ ਰਾਹ ਦੇ ਵਿੱਚ ਕਈ ਕੁਛ ਹੈ, ਅਤੇ ਜਿਹਨੇ ਇੱਕ ਰਸਤਾ ਮੰਨ ਲਿਆ ਵੀ ਨਾ ਮੈਂ ਤਾਂ ਗੁਰਮਤ ਗਾਢੀ ਰਾਹ 'ਤੇ ਤੁਰਨਾ, ਹੋਰ ਕਿੰਨੇ ਰਸਤੇ ਨੇ, ਮੈਂ ਨਹੀਂ ਉਹਨਾਂ 'ਤੇ ਤੁਰਨਾ, ਮੈਂ ਇੱਕ ਰਾਹ ਅਖਤਿਆਰ ਕਰ ਲਿਆ, ਤੁਰੇ ਜਾਣਾ, ਤੁਰੇ ਜਾਣਾ, ਤੁਰੇ ਜਾਣਾ, ਉਹ ਪਹੁੰਚ ਜੂਗਾ ਕਿਤੇ ਜ਼ਰੂਰ, ਛੇਤੀ ਪਹੁੰਚ ਜੂਗਾ ਨਾਲੇ। ਜੇ ਤੁਰਿਆ ਹੋਇਆ ਤਾਂ ਰਸਤੇ ਅਟਕ ਅਟਕਿਆ, ਹੋਰ ਪਾਸੇ ਫਿਰ ਠਹਿਰ ਗਿਆ, ਫਿਰ ਲਾ ਵੀ ਸਮਾਂ, ਆ ਵੀ ਜਨਮ ਲੱਗੂ, ਅਗਲਾ ਵੀ ਲੱਗੂ, ਉੱਥੇ ਫਿਰ ਇਹੋ ਜਿਹਾ ਕੁਛ ਹੈ, ਫਿਰ ਹੋਰ ਜੰਮੀ ਚੱਲ, ਅਤੇ ਇਉਂ ਜਿਹੜੇ ਨੇ ਮਰੀ ਚੱਲ, ਅਤੇ ਜਿਹੜਾ ਇੱਕੋ ਨਹੀਂ ਜੀ ਮੈਂ ਮੁਕਾ ਲੈਣਾ ਯਾਤਰਾ, ਹੁਣ ਜਿਹੜੀ ਹੈ ਐਤਕੀ ਉਹ ਮੁਕਾ ਦੇਣੀ, ਸਿਆਣਾ ਯਾਤਰੀ ਉਹ ਹੈ ਜਿਹੜਾ ਆਪਣੇ ਯਾਤਰੀ ਨੂੰ ਕਦੇ ਲੰਮੇ ਯਾਤਰਾ ਨੂੰ ਲੰਮੇਰੀ ਨਹੀਂ ਕਰਦਾ, ਛੋਟੀ ਕਰ ਲੈਂਦਾ, ਉਹ ਸਿਆਣਾ ਹੈ। ਇਉਂ ਲੰਘ ਜਾਂਦੇ ਨੇ ਭਾਈ, ਖੱਬੇ ਸੱਜੇ ਨਹੀਂ ਵੇਖਣਾ ਕਰਦੇ, ਉਹ ਮਾਰਗ 'ਤੇ ਤੁਰੇ ਰਹਿੰਦੇ ਨੇ। ਪਰ ਗੱਲ ਇੱਕ ਆ, ਇੱਕ ਤੁਰ ਪਿਆ ਕਿ ਤੁਰਿਆ ਹੀ ਨਹੀਂ ਅਜੇ, ਜਿਹੜਾ ਤੁਰ ਪਿਆ ਨਾ ਭਾਵੇਂ ਹਾਲੇ ਪਹੁੰਚਿਆ ਨਹੀਂ, ਪਰ ਨਾ ਤੁਰੇ ਨਾ ਉਹ ਚੰਗਾ ਹੈ, ਜਿਹੜਾ ਤੁਰਿਆ ਨਹੀਂ ਉਹਨੇ ਕਦੋਂ ਪਹੁੰਚਣਾ, ਉਹਦਾ ਤਾਂ ਹਿੱਲਾ ਹੀ ਕੋਈ ਨਹੀਂ। ਜਿਹੜਾ ਤੁਰ ਪਿਆ ਨਾ, ਚਲੋ ਕਦੇ ਤਾਂ ਪਹੁੰਚੂ, ਆਹ ਜਨਮ ਨਹੀਂ ਅਗਲੇ ਸਹੀ ਤੁਰਿਆ, ਉਹ ਪਰ ਜੋ ਤੁਰਿਆ ਹੀ ਨਹੀਂ ਹਾਲੇ, ਤੁਰਨ ਨਾ ਤੁਰਿਆ ਨਾ ਤੁਰਨ ਨੂੰ ਤਿਆਰ ਹੈ, ਇਹ ਵੀ ਗੱਲ ਹੈ, ਉਹਨੂੰ ਕਿ ਭਾਈ ਪਹੁੰਚਣਾ ਨਾ, ਨਹੀਂ ਮੇਰਾ ਇਹ ਕੰਮ ਨਹੀਂ ਹੈਗਾ, ਮੈਂ ਤਾਂ ਡੁੱਬਣਾ ਹੀ ਡੁੱਬਣਾ ਹੈ, ਚੰਗਾ ਭਾਈ ਫਿਰ ਕੀ ਕਰਿਆ ਜਾਏ, ਤੇਰੀ ਖੁਸ਼ੀ, ਚਲੋ।
ਖਾਣ ਉਖਣ ਕੱਢ ਆਉਂਦੇ ਨਿਰਮੋਲਕ ਹੀਰਾ,
ਹੁਣ ਹੀਰੇ ਨੇ ਕਿੰਨੇ ਮੋਲਕ ਨੇ, ਉਹਨਾਂ ਨੂੰ ਕਿਹਾ ਨਿਰਮੋਲਕ ਹੈ ਬਾਈ, ਕਿੱਥੋਂ ਕੱਢਦੇ ਨੇ, ਖਾਣ ਉਹ ਖਾਣ, ਖਾਣਾ ਨੂੰ ਉਖਾੜ ਕੇ, ਖਾਣਾ ਨੂੰ ਪੁੱਟ ਕੇ ਕੱਢਣ ਵਾਲੇ ਕੱਢ ਲੈਂਦੇ ਨੇ ਉਹਨੂੰ, ਜਿਹੜੇ ਖਾਣਾ ਨੂੰ ਖੋਦਣ ਵਾਲੇ ਨੇ। ਨਿਰਮੋਲ ਕੀੜਾ ਕੱਢ ਲਿਆ ਉਹਨਾਂ ਨੇ ਉੱਥੋਂ, ਫਿਰ
ਜੌਹਰੀਆ ਹੱਥ ਆਉਂਦਾ,
ਫਿਰ ਉੱਥੋਂ ਕੱਢ ਕੇ ਜੌਹਰੀ ਨੂੰ ਦੇ ਦਿੰਦੇ ਨੇ। ਜਿਊਲਰ ਜਿਹੜਾ ਹੈ, ਜੌਹਰੀ ਜਿਹੜਾ ਪਛਾਣ ਕਰਨ ਵਾਲਾ ਹੀਰੇ ਦੀ, ਉਹਨੂੰ ਦੇ ਦਿੱਤਾ। ਉਹਦੇ ਕੋਲ ਆ ਗਿਆ,
ਉਹ ਗਹਿਰ ਗੰਭੀਰਾ
ਜੌਹਰੀ ਦੇ ਹੱਥਾਂ ਨੇ ਕਹਿੰਦੇ, ਬੜਾ ਗਹਿਰ ਬੜਾ ਗੰਭੀਰ ਆ, ਬੜੀ ਕੀਮਤ ਪਾਈ ਉਹਨੇ। ਉਹ ਹੀਰਾ ਕਿਤੇ ਗਧੇ ਦੇ ਪਾ ਦਿਓ ਗਲ 'ਚ, ਅਤੇ ਉਹਨੇ ਲੱਟੂ ਲੱਟ ਕੇ ਉੱਥੇ ਚੱਲ ਮਿੱਟੀ 'ਚ ਗੁਆ ਦੇਣੇ। ਹਾਂਜੀ, ਸੋ ਇਹ ਉਹ ਜੌਹਰੀ ਦੇ ਹੱਥ ਆਇਆ। ਹੁਣ ਵੇਖੋ ਖਾਣਾ ਕੀ ਹੈ, ਖਾਣ ਨੇ ਹੀਰਾ ਕਿੱਥੋਂ ਨਿਕਲਦਾ, ਖਾਣਾ 'ਚੋਂ ਨਾ। ਖਾਣ ਕੀ ਹੈ, ਸੰਸਾਰ। ਜੌਹਰੀ ਕੌਣ ਹੈ, ਗੁਰੂ। ਅਤੇ ਖਾਣਾ ਖੋਦਣ ਵਾਲੇ ਕੌਣ ਨੇ, ਗੁਰਮੁਖ, ਜਿਨ੍ਹਾਂ ਨੇ ਹੀਰਾ ਪ੍ਰਾਪਤ ਕਰ ਲਿਆ। ਅਤੇ ਫਿਰ ਅੱਗੇ ਪੜ੍ਹੋ ਅਗਲੀ ਲਾਈਨ।
ਮਜਲਸ ਅੰਦਰ ਦੇਖਦੇ
ਉਹੀ ਹੀਰਾ, ਫਿਰ ਕਿਹਨਾਂ ਦੀ ਮਜਲਸ ਵਿੱਚ, ਪੜ੍ਹਦੇ ਸਾਰੀ ਲੈਣ।
ਪਾਤਸ਼ਾਹ ਵਜ਼ੀਰਾ,
ਪਾਤਸ਼ਾਹ ਦੀ ਮਜਲਸ ਹੁੰਦੀ ਆ ਸਭਾ। ਫਿਰ ਉਹ ਹੀਰਾ ਆ ਜੌਹਰੀਆਂ ਦੇ ਕੋਲੋਂ, ਪਾਤਸ਼ਾਹ ਦੇ ਪਾਸ ਆ ਗਿਆ, ਪਾਤਸ਼ਾਹ ਨੇ ਲਾਈ ਸਭਾ। ਸਭਾ ਵਿੱਚ ਹੀਰੇ ਦੀ ਕੀਮਤ ਜਾਣ ਵਾਲੀ ਵਜ਼ੀਰਾਂ ਨੂੰ ਇਕੱਠੇ ਕੀਤਾ, ਦੇਖੋ ਵੀ ਕਿੰਨੀ ਕੁ ਕੀਮਤ ਦਾ ਇਹ। ਉਸ ਸਭਾ ਦੇ ਵਿੱਚ ਉਹਦਾ ਮੁੱਲ ਫਿਰ ਪਿਆ, ਉੱਥੇ ਫਿਰ ਉਹਨੂੰ ਬਹੁਤ ਵੱਡੇ ਤੋਂ ਵੱਡਾ ਮੁੱਲ ਦਿੱਤਾ। ਹਾਂਜੀ,
ਮੁੱਲ ਕਰਨ ਅਜਮਾਇਕ ਹੈ,
ਉਹ ਅਜਮਾਉਂਦੇ ਨੇ ਉਹਨੂੰ, ਨਿਰਣਾ ਕਰਦੇ ਨੇ ਕਿੰਨਾ ਕੁ ਮੁੱਲ ਹੋਊਗਾ ਇਹਦਾ।
ਸਾਹਾ ਮਨ ਧੀਰਾ,
ਬੜੇ ਬੜੇ ਸਾਹ ਲੋਕ ਫਿਰ ਪ੍ਰੀਖਿਆ ਕਰਦੇ ਨੇ ਧੀਰਜ ਦੇ ਨਾਲ, ਦੱਸਦੇ ਨੇ ਇੰਨੇ ਮੁੱਲ ਦਾ ਹੋਊਗਾ ਜੀ।
ਆਹਰਨ ਉੱਤੇ ਰੱਖ ਕੇ,
ਹੁਣ ਪਰਖ ਹੋਣੀ ਆ ਜੀ ਹੀਰੇ ਦੀ। ਕਹਿੰਦੇ ਐਵੇਂ ਤਾਂ ਨਹੀਂ ਨਾ, ਹੀਰਾ ਕਹਿ ਕੇ ਗੱਲ ਨਹੀਂ ਬਣਨੀ, ਹੀਰਾ ਪਰਖਣ ਅਗਲੇ ਨੇ, ਕਿਵੇਂ ਪਰਖਿਆ ਜਾਂਦਾ ਉਹਨੂੰ, ਐਰਨ 'ਤੇ ਰੱਖਿਆ। ਫਿਰ
ਕਣਕਾਓ ਸਰੀਰਾ,
ਉਹਦੇ ਸਰੀਰ ਦੇ ਉੱਤੇ ਮਾਰਿਆ ਕਣ ਜ਼ੋਰ ਦੀ, ਜੇ ਤਾਂ ਹੋ ਗਿਆ ਚੂਰ ਚੂਰ ਅਤੇ ਬਣ ਗਈ ਚਟਣੀ। ਅਤੇ ਫਿਰ ਤਾਂ ਕਹਿੰਦੇ ਐਵੇਂ ਕੱਚੇ ਰੱਖੀ ਫਿਰਦੇ ਸੀ, ਐਵੇਂ ਨੂੰ ਕਹਿਤਾ ਵੀ ਹੀਰਾ ਇਹ। ਜਦੋਂ ਕਣ ਮਾਰਿਆ ਅਤੇ ਉਹ ਟੁਕੜੇ ਨਾ ਹੋਏ ਨਾ, ਫਿਰ ਮੰਨ ਲਿਆ ਵੀ ਪੱਕਾ ਹੀਰਾ, ਫਿਰ ਉੱਥੇ ਪਰਖ ਹੋ ਗਈ ਉਹਦੀ। ਐਵੇਂ ਸੀ ਭਾਈ, ਸੰਸਾਰ ਹੈ ਖਾਣ, ਜਿੱਥੋਂ ਹੀਰੇ, ਹੀਰਾ ਕੀ ਹੈ, ਗੁਰਮੁਖ, ਜਿਹੜੇ ਨੇ ਗੁਰਮੁਖਾਂ ਨੂੰ ਉੱਥੋਂ ਲੱਭਣਾ ਖੋਦ ਕੇ। ਅਤੇ ਜੌਹਰੀ ਕੌਣ ਹੈ, ਗੁਰੂ ਸਾਹਿਬ ਜੀ। ਅਤੇ ਫਿਰ ਜਗਿਆਸੂਆਂ ਨੂੰ ਜਿਹੜਾ ਸੀ ਉਹ ਹੀਰਾ ਦੇਣ ਵਾਸਤੇ ਲਿਆਂਦਾ, ਫਿਰ ਜੌਹਰੀ ਗੁਰੂ ਸਾਹਿਬ ਜੀ ਨੇ ਉਹ ਹੀਰੇ ਦੀ ਪਰਖ ਵੀ ਤਾਂ ਕਰਨੀ ਆ ਨਾ, ਹੀਰਾ ਬਣਾਉਣ ਲਈ। ਅਤੇ ਜਦੋਂ ਪਰਖ ਹੋਈ, ਕੁਝ ਉੱਤਾਂ ਜਿਹੜੇ ਨੇ ਪਰਖ 'ਚ ਕੋਈ ਵਿਰਲੇ ਉਤਰਦੇ ਨੇ, ਬਾਕੀ ਭੱਜ ਭੁੱਜ ਜਾਂਦੇ ਆ। ਜਦੋਂ ਗੁਰੂ ਨਾਨਕ ਸਾਹਿਬ ਨੇ ਪਰਖ ਕੀਤੀ ਸੀ, ਨੱਠ ਗਏ ਸੀ ਸਾਰੇ, ਉਹ ਪਰਖ ਵਿੱਚ ਫਿਰ ਭਾਈ ਮੰਝ ਵਰ ਗਏ ਕੋਈ ਵਿਰਲੇ, ਅਤੇ ਪੂਰੇ ਉੱਤਰ ਜਾਂਦੇ ਨੇ। ਕਿਉਂਕਿ ਇਸ ਸਿੱਖੀ ਦੇ ਪੜਾਅ ਵਿੱਚ ਮਾੜਾ ਜਿਹਾ ਕੋਈ ਦੁੱਖ ਆ ਗਿਆ, ਅਤੇ ਉੱਥੋਂ ਹੀ ਸਹੀ ਛੱਡੋ ਜੀ, ਲਾਓ ਕਿਰਪਾਨ, ਧਰੋ ਕਸ਼ਹਿਰੂ ਨੂੰ ਪਰੇ, ਮੁੜ ਕੇ ਫਿਰ ਹੋਈ ਅੰਡਰ ਵੀਰ ਜਿਹਾ ਛੱਪ, ਅਤੇ ਇਉਂ ਫਿਰ ਛੱਡਤਾ ਮਾੜੇ ਦੁੱਖ ਆਏ ਤੇ। ਅਤੇ ਮੁੜ ਕੇ ਹੋਰ ਕਿਸੇ ਦੇ ਮਾੜੀਆਂ ਦਲੀਲਾਂ ਤਰਕਾਂ ਸੁਣ ਕੇ ਵੀ ਇਹਦੇ ਤਾਂ ਵਿਖਮ ਮਾਰ ਕੇ ਛੱਡੇ ਯਾਰ, ਛੱਡ ਕੇ ਪਨਾਹ ਹੋ ਗਏ, ਉਹ ਫਿਰ ਕੱਚੇ ਭੁਰ ਜਾਂਦੇ ਨੇ। ਜਦੋਂ ਮਾੜੀ ਜੀ ਛੱਟ ਪਈ ਨਾ ਗੁਰੂ ਜੌਹਰੀ ਦੇ ਥੋੜ੍ਹੇ ਦੀ, ਪਰਖਣ 'ਤੇ ਰੱਖਿਆ ਗੁਰਸਿੱਖੀ ਰੂਪੀ ਐਰਨ 'ਤੇ ਰੱਖਿਆ, ਪਰਖ ਚਾਹੇ ਤਾਂ ਫੇਲ ਹੋ ਗਏ। ਪਰ ਜਿਹੜੇ ਨੇ ਭਾਈ ਪੂਰੇ ਹੀਰੇ ਨੇ, ਫਿਰ ਖਿਆਲ ਕਰ ਲਓ ਜਦੋਂ ਬਣਾ ਦਿੱਤੇ ਮਾੜੇ ਨੇ ਪਰਖ ਕੇ, ਕੀਮਤ ਖਿਆਲ ਕਰ ਲਓ, ਕੋਲ ਹੈ ਹੁਣ ਕਿਸੇ ਉਹਦੇ ਮੁਕਾਬਲੇ ਮੰਝ ਵਰਗੀ ਕੀਮਤ ਕਿਸੇ ਦੀ, ਗੁਰੂ ਦਾ ਬੋਹਥਾ ਬਣਾ ਤਾ ਮਹਾਰਾਜ ਨੇ। ਚਲੋ ਜੀ,
ਵਿਰਲਾ ਹੀ ਠਹਿਰਾਮ ਦਾ,
ਕੋਈ ਵਿਰਲਾ ਹੀ ਠਹਿਰਦਾ ਫਿਰ ਉੱਥੇ ਪਿਆਰੇ
ਗੁਰ ਪੀਰਾ।
ਹਾਂ, ਵਿਰਲਾ ਹੀ ਠਹਿਰਾਮ ਦਾ,
ਵਿਰਲਾ ਹੀ ਠਹਿਰਾਮ ਦਾ,
ਵਿਰਲਾ ਹੀ ਠਹਿਰਦਾ ਉਸ ਬਰਖ 'ਤੇ, ਦਰਗਾ ਗੁਰਪੀਰਾ,
ਦਰਗਾ ਗੁਰਪੀਰਾ,
ਗੁਰਾਂ ਦੇ ਗੁਰਪੀਰਾਂ ਦੀ ਦਰਗਾਹ ਵੇਖੇ, ਦਰਬਾਰ ਵੇਖੇ। ਤਰ ਡੁੱਬੇ,
ਤਰ ਡੁੱਬੇ, ਡੁੱਬਾ ਤਰੇ,
ਲਾਵਾਂ ਲਾਓ ਜੀ, ਤਰੇ,
ਤਰ ਡੁੱਬੇ,
ਠੀਕ ਹੈ, ਲਾਗੀ,
ਡੁੱਬਾ ਤਰੇ,
ਠੀਕ ਠੀਕ,
ਪੀ ਪਿਰਮ ਪਿਆਲਾ,
ਠੀਕ ਠੀਕ ਠੀਕ, ਬਹੁਤ ਠੀਕ ਹੋ ਗਿਆ। ਤਰ ਡੁੱਬੇ, ਡੁੱਬਾ ਤਰੇ, ਪੀ ਪਿਰਮ ਪਿਆਲਾ। ਸੋ ਭਾਈ ਜਿਹੜਾ ਨਾ ਆਪਣੇ ਆਪ ਨੂੰ ਤਰਿਆ ਮੰਨਦਾ, ਮੈਂ ਤਰ ਗਿਆ ਵਾਂ, ਅਤੇ ਭਾਈ ਸਾਹਿਬ ਕਹਿੰਦੇ ਡੁੱਬਿਆ ਉਹ ਆ, ਅਤੇ ਜਿਹੜਾ ਆਪਣੇ ਆਪ ਨੂੰ ਡੁੱਬਿਆ ਮੰਨਦਾ ਅਤੇ ਕਹਿੰਦੇ ਤਰਿਆ ਹੋਈ ਆ, ਫਿਰ ਕਿਵੇਂ ਤਰਿਆ ਉਹ ਪੀ ਪਿਰਮ ਪਿਆਲਾ, ਪੀ ਲਿਆ ਪਿਆਰ ਦਾ ਪਿਆਲਾ ਜੀ ਨੇ। ਹਾਂਜੀ,
ਜਿਣ ਹਾਰੇ ਹਾਰੇ ਜਿਣੇ,
ਪਹਿਲੇ ਤਾਂ ਨਹੀਂ ਲੱਗਿਆ, ਦੂਜੇ 'ਤੇ ਲੱਗ ਗਈਆਂ। ਸ਼ਾਬਾਸ਼, ਪਹਿਲੇ ਦੀ ਵੀ ਲਾ ਦਿਓ।
ਜਿਣ ਹਾਰੇ
ਹਾਰ ਹੈ
ਹਾਰ ਹੈ
ਹੁਣ ਲੱਗੀ ਜਾਂਦੇ,
ਜਿਣੇ ਇਹ ਗੁਰਮੁਖ ਚਾਲਾ।
ਠੀਕ ਹੈ, ਫਿਰ ਭਾਈ ਆਉਂਦਾ ਨਾ ਬਾਣੀ ਵਿੱਚ, ਜੀਤੋ ਬੂਢਾ ਹਾਰੋ ਤਿਰੈ, ਅਤੇ ਗੁਰਪ੍ਰਸਾਦ ਗੁਰਪ੍ਰਸਾਦੀ ਪਾਰ ਉਤਰੈ, ਜਿਹਨੇ ਆਪਣੇ ਆਪ ਨੂੰ ਜਿੱਤਿਆ ਮੰਨਿਆ ਉਹੀ ਹਾਰਿਆ। ਜੇ ਆਪਣੇ ਜਿੱਤਿਆ ਮੰਨਦਾ ਨਾ ਤਾਂ ਭਾਈ ਹਾਰਿਆ ਅਸਲ ਉਹੀ ਆ, ਅਤੇ ਜਿਹਨੇ ਆਪਣੇ ਆਪ ਨੂੰ ਹਾਰਿਆ ਮੰਨਿਆ ਅਤੇ ਜਿੱਤਿਆ ਅਸਲ ਉਹੀ ਓ ਆ, ਉਹੀ ਪਾਰ ਉਤਰਦਾ ਗੁਰਪ੍ਰਸਾਦੀ ਗੁਰਾਂ ਦੀ ਕਿਰਪਾ ਵਾਲਾ ਹੋ ਕੇ। ਇਹ ਗੁਰਮੁਖਾਂ ਦੀ ਚਾਲ ਇਹ ਹੈ, ਕਦੇ ਨਹੀਂ ਕਦੇ ਮੈਂ ਜਿੱਤਿਆ ਵਾਂ। ਹਾਂਜੀ,
ਮਾਰਗ ਖੰਡੇ ਧਾਰ ਹੈ।
ਠੀਕ ਹੈ,
ਭਵ ਜਲ ਪਰ ਨਾਲਾ।
ਠੀਕ, ਇਹ ਖੰਡੇ ਮਾਰਗ ਹੈ, ਖੰਡੇ ਦੀ ਧਾਰ 'ਤੇ ਤੁਰਨਾ ਕੋਈ ਸੌਖਾ ਹੈ? ਇਉਂ ਗੁਰਸਿੱਖੀ ਦਾ ਮਾਰਗ ਹੈ ਤਾਂ ਔਖਾ ਹੈ ਭਾਈ, ਪਰ ਜਦੋਂ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਉਸ ਗੁਰੂ ਨੇ ਸੌਖਾ ਬਣਾ ਦੇਣਾ। ਗੁਰ ਕਿਰਪਾ ਜਿਹ ਨਰਕੋ ਕਿੰਨੀ ਅਤੇ ਇਹ ਜੁਗਤ ਪਛਾਣੀ, ਨਾਨਕ ਲੀਨ ਪਿਓ ਗੋਬਿੰਦ ਸਿਉਂ ਜਿਉਂ ਪਾਣੀ ਸੰਘ ਪਾਣੀ, ਫਿਰ ਸੌਖਾ ਬਣਾਉਂਦੇ ਨੇ ਮਹਾਰਾਜ। ਇਉਂ ਇਹ ਜਿਹੜਾ ਅਸੀਂ ਖੰਡੇ ਧਾਰ ਹੈ ਮਾਰਗ, ਭਵਜਲ ਸੰਸਾਰ ਸਮੁੰਦਰ ਜਿਹੜਾ ਭਰ ਨਾਲਾ, ਜੇ ਤਾਂ ਇਕੱਠਾ ਪਾਠ ਹੈ ਫਿਰ ਭਰਨਾਲਾ ਦਾ ਅਰਥ ਹੁੰਦਾ ਸਮੁੰਦਰ, ਜੇ ਅੱਡ ਅੱਡ ਹੈ ਫਿਰ ਭਰ ਨਾਲਾ ਤਾਂ ਪਾਵੇ ਵੀ ਅਜੇ ਸੰਸਾਰ ਸਮੁੰਦਰ 'ਚ ਬੇੜਾ ਪਿਆ ਹੋਇਆ, ਪੈ ਆ ਜੇ ਡਰ ਹੈ ਪਤਾ ਨਹੀਂ ਕਦੋਂ ਡਮ ਡਕਡੋਲੇ ਖਾ ਜਾਏ, ਅਜੇ ਸੁਣਾਓ ਸਮੁੰਦਰ ਮੈਂ ਕਿਆ ਜਾਣਾ ਕਿਆ ਹੋਏ, ਜਿੰਨਾ ਚਿਰ ਬੇੜਾ ਪਾਰ ਨਹੀਂ ਲੱਗ ਜਾਂਦਾ ਉਹਨਾਂ 'ਚ ਡਰ ਹੀ ਡਰ ਹੈ, ਪਤਾ ਨਹੀਂ ਕਦੋਂ ਡੋਲ ਜਾਏ। ਸੋ ਉਹ ਕਹਿੰਦੇ ਵੀ ਫਕੀਰ ਦੇ ਇੱਕ ਪਾ ਰੋਜ਼ ਇੱਕ ਪਾਸੇ ਫਕੀਰ ਜਾਂਦਾ, ਉਸ ਰਸਤੇ ਕਿਤੇ ਬੇਸਵਾ ਵੀ ਤੁਰੀ ਜਾਂਦੀ ਹੈ, ਅਤੇ ਨਾਲ ਉਹਨੇ ਆਪਣਾ ਕੁੱਤਾ ਰੱਖਿਆ ਹੋਇਆ ਉਹਨੂੰ ਗੋਦੀ ਚੱਕ ਕੇ, ਉਹ ਲੰਘੀ ਜਾਂਦੇ ਨੇ ਐਂ ਕਈ ਦਿਨ ਐਸਾ ਲੰਘਦਾ ਰਿਹਾ। ਇੱਕ ਦਿਨ ਆਪੋ ਵਿੱਚ ਹੀ ਗੱਲ ਮੇਲ ਹੋ ਹੀ ਗਿਆ, ਟਕਰਾਓ ਜਿਹੜਾ ਸੀ ਗੱਲਬਾਤ ਦਾ ਮੌਕਾ ਬਣਾਏ ਲਿਆ ਬੇਸਵਾ ਨੇ। ਬੇਸਵਾ ਕਹਿਣ ਲੱਗੀ, ਸਾਈਂ ਫਕੀਰ ਰੋਜ਼ ਤੂੰ ਲੰਘਦਾ ਮੈਂ ਲੰਘੀ ਜਾਂਦੀ ਹਾਂ, ਕਦੇ ਸਵਾਲ ਉੱਤਰ ਪਰਸਨ ਨਹੀਂ ਕਦੇ ਹੋਏ, ਪਰਸਨ ਉੱਤਰ ਨਹੀਂ ਕਦੇ ਹੋਏ, ਮੇਰਾ ਇੱਕ ਸਵਾਲ ਹੈ। ਕਹਿਣ ਲੱਗੇ, ਦੱਸ ਵੀ ਕੀ ਸਵਾਲ ਹੈ ਤੇਰਾ? ਕਹਿਣ ਲੱਗਿਆ ਮੈਂ ਕੁੱਤਾ ਪਾਲਿਆ, ਆ ਕੁੱਤੇ ਦੀ ਪੂਛ ਵੇਖ ਕਿੰਨੀ ਸੋਹਣੀ ਆ, ਆ ਤੂੰ ਦਾੜਾ ਰੱਖਿਆ, ਤੂੰ ਦੱਸ ਇਹ ਕੁੱਤੇ ਦੀ ਪੂਛ ਚੰਗੀ ਆ ਕਿ ਤੇਰਾ ਦਾੜਾ ਚੰਗਾ? ਬੜਾ ਕਠਿਨ ਸਵਾਲ ਸੀ, ਯਕਦਮ ਉੱਤਰ ਨਹੀਂ ਦਿੱਤਾ। ਆਖਣ ਲੱਗਾ, ਦਿਆਂਗਾ ਉੱਤਰ, ਪਰ ਥੋੜ੍ਹੀ ਦਿਨ ਵੇਟ ਕਰ, ਉਡੀਕ ਕਰ। ਚਲੋ ਜੀ, ਜਿੱਦਣ ਉਹ ਸਾਈਂ ਦਾ ਅੰਤਮ ਵੇਲਾ ਆਇਆ, ਅਖੀਰ ਵੇਲਾ ਆਇਆ, ਚੇਲਿਆਂ ਨੂੰ ਆਖਿਓ ਬੇਸਵਾ ਨੂੰ ਬੁਲਾ ਕੇ ਲਿਆਓ, ਉਹਦਾ ਕੋਈ ਸਵਾਲ ਮੈਂ ਉੱਤਰ ਦੇਣਾ। ਅਤੇ ਕੁਝ ਦਾ ਕਹਿਣ ਲੱਗੇ, ਲੈ ਦੱਸੋ ਇਹਨੂੰ ਬ੍ਰਹਮ ਗਿਆਨੀ ਮੰਨੀ ਬੈਠੇ ਤੇ, ਮਰਨ ਵੇਲੇ ਆਇਆ ਅਤੇ ਹੁਣ ਬੇਸਵਾਦ ਬਿਰਤੀ ਚੱਲ ਗਈ ਇਹਦੀ, ਬੇਸਵਾ ਚਾਹੁੰਦਾ, ਉਹਦੇ ਨੂੰ ਖਿਆਲ ਚੱਲ ਗਿਆ, ਸੰਕੇ ਲੋਕਾਂ ਦੇ ਬਣੀ ਗਏ। ਪਰ ਬੇਸਵਾ ਆਈ, ਕਹਿਣ ਲੱਗਾ ਲੈ ਵੀ ਤੇਰੀ ਗੱਲ ਦਾ ਉੱਤਰ ਅੱਜ ਦੇਣ ਲੱਗਾ। ਕਹਿੰਦੀ ਦਿਓ? ਕਹਿਣ ਲੱਗਾ ਤੇਰੇ ਕੁੱਤੇ ਦੀ ਪੂਛ ਨੂੰ ਮੇਰਾ ਦਾੜਾ ਚੰਗਾ, ਕਿਉਂ ਕਿਵੇਂ? ਕਹਿੰਦਾ ਨਿਸ਼ਕਲੰਕ ਜਾ ਰਿਹਾ, ਇਸ 'ਤੇ ਕਲੰਕ ਤਾਂ ਨਹੀਂ ਹੋਇਆ ਉਹਦਾ ਉੱਤਰ, ਤਾਂ ਪਹਿਲਾਂ ਕਿਉਂ ਨਹੀਂ ਉੱਤਰ ਦਿੱਤਾ? ਕਹਿਣ ਲੱਗਿਆ ਜੋ ਡਰ ਸੀ, ਅਜੇ ਸੁਣਾਉ ਸਮੁੰਦਰ ਮੈਂ ਕਿਆ ਜਾਣਾ ਕਿਆ ਹੋਏ, ਕੀ ਪਤਾ ਜੇ ਬੇੜਾ ਸਮੁੰਦਰ ਵਿੱਚ ਹੈ ਕਦੋਂ ਡੋਲ ਜਾਵੇ, ਕਦੋਂ ਇਹ ਦਾੜਾ ਕਿਤੇ ਕਲੰਕ ਲੈ ਕੇ ਕਲੰਕੀ ਬਣ ਜਾਵੇ। ਅੱਲਾ ਦੀ ਹੋਈ ਹੈ ਮੇਰ, ਕੁਦਰਤ ਦੀ ਬਖਸ਼ਿਸ਼ ਹੋਈ ਹੈ, ਹੁਣ ਇੰਨੇ ਕਲੰਕ ਚੱਲੇ ਹੈ, ਤੇਰੇ ਕੁੱਤੇ ਦੀ ਪੂਛ ਨਾਲ ਬਹੁਤ ਬਿਹਤਰ ਆ। ਇਉਂ ਭਾਈ ਭਰ ਨਾਲਾ ਅਜੇ ਖਤਰਾ ਹੀ ਆ, ਡਰ ਹੀ ਆ, ਪਤਾ ਨਹੀਂ ਕਦੋਂ ਇਹ ਡੋਲ ਜਾ ਕੇ ਬੇੜਾ। ਹਾਂਜੀ,
ਵਾਲੋ ਨਿੱਕਾ ਆਖੀਐ ਗੁਰਪੰਥ ਨਿਰਾਲਾ।
ਇਹ ਬੜਾ ਨਿਰਾਲਾ ਪੰਥ ਹੈ ਬਾਈ, ਵਾਲ ਨਾਲੋਂ ਬੜਾ ਬਰੀਕ ਕਹਿੰਦਾ ਹੈ, ਐਸਾ ਨਿਰਾਲਾ ਪੰਥ, ਦੂਜੇ ਪੰਥਾਂ ਨੂੰ ਇਹਦਾ ਨਿਰਾਲਾਪਣ ਹੈ, ਵਿਸ਼ੇਸ਼ਤਾ ਵਾ। ਹਉਮੈ
ਵਜਰ ਭਾਰ ਹੈ ਦੁਰਮਤਿ ਦੁਰਾਲਾ।
ਕਿਉਂਕਿ ਹਉਮੈ ਦਾ ਭਾਰ ਵੱਡਾ ਵਜਰ ਭਾਰ ਹੈ ਬਈ, ਜਿਹਦੇ ਸਿਰ 'ਤੇ ਹਉਮੈ ਦਾ ਭਾਰ ਆ ਗਿਆ ਨਾ, ਖਿਆਲ ਕਰ ਲਓ ਜੇ ਆਪਣੇ ਸਿਰ 'ਤੇ ਆਪਣਾ ਫਰਜ਼ ਕੀਤਾ 60 ਕੇਜੀ ਵਜਨ ਹੈ, ਉਹਦੇ 80 ਕੇਜੀ ਉਹਦੇ ਸਿਰ 'ਤੇ ਰੱਖ ਦਈਏ, ਲੱਤਾਂ ਡਮਡੋਲ ਖੜਨਗੀਆਂ ਅਤੇ ਉਹਨੂੰ ਦਬਾਊਗਾ ਭਾਰ ਉਹ, ਪਰ ਜਦੋਂ ਭਾਰ ਲਾ ਕੇ ਪਹਿਲਾਂ ਰੱਖ ਦਈਏ ਕਹੋ ਸੌਖਾ ਜਿਹਾ ਹੋ ਗਿਆ, ਆਰਾਮ ਜਿਹਾ ਆ ਗਿਆ, ਬਹੁਤ ਸਿਰ ਤੋਂ ਲਹਿ ਗਿਆ। ਹੋਮੈ ਦਾ ਪਹਾੜ ਜਿਹੜਾ ਨਾ ਬਹੁਤ ਵੱਜਰ ਪਹਾੜ ਹੈ, ਜਿਹਦੇ ਸਿਰ 'ਤੇ ਹੋਮੈ ਦਾ ਪਹਾੜ ਬੈਠਾ ਹੈ ਨਾ, ਸੋ ਉਹਦਾ ਜ਼ਿੰਦਗੀ ਦਾ ਬੇੜਾ ਡਕਡੋਲੇ ਖਾ ਰਿਹਾ। ਉਹ ਪਹਾੜ ਉਹ ਜਿਹੜਾ ਹੈ ਕਿ ਇੱਦਾਂ ਦਾ ਪਹਾੜ ਆ, ਉਹ ਹੋਮੈ ਨਾਲ ਆ ਗਈ ਦੁਰਮਤ, ਫਿਰ ਦੁਰਮਤ ਆ ਗਈ ਦੁਰਾਲਾ, ਦੁਰਾਲਾ ਜਿਹੜਾ ਭਾਈ ਦੁੱਖ, ਆਲਾ ਮੈਨੇ ਘਰ, ਦੁਰਾਲਾ ਆਲਾ ਘਰ, ਕਾਹਦਾ ਘਰ ਹੈ, ਦੁਰ ਦੁੱਖਾਂ ਦਾ ਘਰ ਹੈ। ਫਿਰ ਉਹ ਉੱਥੇ ਸੁੱਖ ਨਾ ਜਾਣਿਓ, ਜਿਹੜੇ ਹੋਮੈ ਦਾ ਪੰਡ ਲੈ ਕੇ ਬੈਠੇ ਨਾ ਸਿਰ 'ਤੇ, ਮਤਾਂ ਖਿਆਲ ਕਰੋ ਵੀ ਉਹ ਸੁੱਖ ਕਦੇ ਆ ਜਾਣਗੇ। ਉਹ ਦੁੱਖਾਂ ਦਾ ਕਾਲ ਨੇ ਹੋਮੈ ਆਪਣੀ, ਸੰਸਾਰ ਦੁਖੀ ਹੈ ਨਾ, ਹਰ ਕੋਈ ਕਹਿੰਦਾ ਮੈਨੂੰ ਆਹ ਦੁੱਖ ਹੈ ਜੀ, ਮੈਨੂੰ ਆਹ ਦੁੱਖ ਹੈ, ਤੈਨੂੰ ਨਹੀਂ ਪਤਾ ਦੁੱਖ ਕਿੱਥੋਂ ਲੱਗਿਆ ਹੈ, ਦੁੱਖ ਤੇਰੀ ਹੋਮੈ ਦਾ ਹੀ ਕਾਰਨ ਹੈ। ਤੂੰ ਹੋਮੈ ਨੂੰ ਪਰਾਂ ਕਰ ਦੇ, ਤੇਰੇ ਝੋਲੀ 'ਚ ਤੇਰੇ ਘਰ ਵਿੱਚ ਸੁੱਖ ਹੈ, ਸੁੱਖ ਸੁੱਖ ਹੈ ਸੁੱਖ। ਚਲੋ ਅੱਗੇ ਦੱਸਣਗੇ ਅਗਲੀ ਪੰਕਤੀ। ਹਾਂ ਦੇਖੋ, ਜਿਹਨੇ ਲੈ ਲਈ ਗੁਰਮਤ ਉਹਨੇ ਭਜਾਤੀ ਹੋਮੈ, ਆਪਾਂ ਪਾਵਨ ਠਹਿਰ ਨਹੀਂ ਦਿੱਤਾ ਨੇੜੇ ਆਪਣੇ, ਦੂਰ ਕਰਤੀ, ਫਿਰ ਕੀ ਹੋਇਆ?
ਸਿੱਖ ਜਾਏ ਸੁਖਾਲਾ,
ਸੁੱਖ ਉਹ ਸੀ ਦੁਰਾਲਾ, ਇਹ ਹੈ ਸੁਖਾਲਾ, ਦੋਵੇਂ ਚੀਜ਼ਾਂ ਨੇ। ਉਹ ਦੁੱਖਾਂ ਦਾ ਘਰ ਹੈ, ਇਹ ਸੁਖਾਲਾ ਸੁੱਖਾਂ ਦਾ ਘਰ ਹੈ। ਕੀ ਆ ਉਹ? ਜਿਹਨੇ ਆਪਾਂ ਗਵਾ ਲਿਆ, ਹੋਮੈ ਦੀ ਨਿਮਿਰਤੀ ਕਰ ਲਈ, ਉਹ ਦੁਰਮਤ ਸੀ, ਇਹ ਗੁਰਮਤ ਹੈ। ਗੁਰਮਤ ਬਣਾ ਲਓ ਆਪਣੇ ਆਪ ਨੂੰ, ਗੁਰਮਤੀਆ ਬਣਾ ਲਓ, ਹੋਮੈ ਦੀ ਨਿਮਿਰਤੀ ਆਪਾਂ ਭਾਗ ਮੇਟ ਦਿਓ, ਤੁਸੀਂ ਸੁੱਖਾਂ ਦੇ ਘਰ ਹੋ। ਹਾਂ ਚਲੋ,
ਧਰਤ ਵੜੇ ਵੜ ਬੀਓ ਹੋਏ,
ਹੁਣ ਬੋਰਡ ਦਾ ਉਪਦੇਸ਼ ਦਿੰਦੇ ਨੇ, ਧਰਤ ਵੜੇ ਵੜ ਬੀਓ ਹੋਏ,
ਧਰਤ ਵੜੇ ਵੜ ਬੀਓ ਹੋਏ,
ਜੜ ਅੰਦਰ ਜੰਮੇ। ਬੋਰ ਦਾ ਦਰਖਤ ਹੈ, ਛੋਟਾ ਜਿਹਾ ਬੀਜ ਹੈ, ਧਰਤੀ 'ਚ ਬੀਜ ਦਈਏ, ਉੱਥੋਂ ਉੱਗਦਾ, ਜੜ੍ਹਾਂ ਬਣ ਗਈਆਂ, ਧਰਤੀ ਦੇ ਅੰਦਰ ਜੜ੍ਹਾਂ ਜੰਮਿਆ, ਉੱਥੋਂ ਇੱਕ ਬੀਜ ਤੋਂ ਨਿੱਕਾ ਬੀਜ ਹੈ, ਸਭ ਤੋਂ ਨਿੱਕਾ। ਬਰੋੜ ਦਾ ਬੀਜ ਸਾਰਿਆਂ ਬੀਜਾਂ ਤੋਂ ਨਿੱਕਾ ਹੈ, ਸੋ ਉਹ ਨਿੱਕੇ ਬੀਜ ਤੋਂ ਕਿੱਡਾ ਵੱਡਾ ਫਿਰ ਜੰਮਿਆ ਜੀ। ਪਹਿਲਾਂ ਉੱਗਿਆ, ਉੱਗ ਕੇ ਹੋਏ,
ਹੋਏ ਬਰੂਟਾ ਚੋਹੋ ਚੂਹਾ,
ਠੀਕ,
ਮੂਲ ਢਾਲ ਧਰਮੇ,
ਢਾਲ ਨਹੀਂ ਡਾਲ, ਹੁਣ
ਡਾਲ ਧਰਮੇ।
ਹਾਂ ਹੋਏ ਬਰੂਟਾ, ਬਰੂਟਾ ਜਿਹੜਾ ਸੀ ਬੂਟਾ ਬਣ ਗਿਆ, ਕਿਉਂ ਜਿਹਾ ਉੱਗਿਆ ਬਈ ਨਿੱਕੇ ਬੀਜ ਤੋਂ, ਅਤੇ ਬੜਾ ਸੋਹਣਾ ਚੋਹ ਚੂਹਾ ਸੀ। ਜਦੋਂ ਕੋਈ ਚੀਜ਼ ਉੱਗਦੀ ਆ, ਬੜੀ ਚਮਕਦਾਰ ਲਿਸਕਦਾ ਬੂਟਾ ਪੈਦਾ ਹੋਇਆ, ਫਿਰ ਉਹਦੇ ਮੂਲ ਜੜ੍ਹਾਂ ਬਣ ਗਈਆਂ, ਅੱਗੇ ਵਧਿਆ, ਡਾਲ ਟਾਹਣੇ ਹੋ ਗਏ, ਧਰਮਾ ਮੈਨੇ ਧਾਰਨ ਕਰ ਲਏ ਡਾਹਣੇ ਆਦਿਕ, ਬਰੋਟੇ ਹੀ ਖਤਮ ਕਰਤੇ ਸਾਰੇ ਪੰਜਾਬ 'ਚ, ਉੱਥੇ ਵੱਢੀ ਜਾਂਦੇ ਨੇ, ਜਾਂਦੇ ਕਿ ਤਾਂ ਮੁੱਕੇ ਗਏ, ਵੱਢਣ ਜੋਗੇ ਰਹੇ ਨਹੀਂ ਕੋਈ, ਖਤਮ ਹੀ ਕਰਤੇ। ਆ ਹੁਣ ਫੰਡ ਬਹੁਤ ਭੇਜ ਰਹੇ ਹੋ ਤੁਸੀਂ ਅਜੀਤ ਹਰਿਆਵਲ ਦਸਤੇ ਨੂੰ, ਉੱਥੋਂ ਉਹਨਾਂ ਨੂੰ ਵੀ ਕਹੋ ਭਾਈ ਜ਼ਿਆਦਾ ਬਰੋਟੇ ਲਾਓ, ਇਹਨਾਂ ਦੇ ਵੀ ਹੋਰ ਤਾਂ ਲਾਈ ਜਾਂਦੇ ਨੇ ਨਿੱਕੇ ਨਿੱਕੇ ਦਰਖਤ, ਚੰਗੀ ਗੱਲ ਹੈ ਵੈਸੇ, ਅਤੇ ਇਹ ਵੀ ਨਾਲ ਜਿਹੜਾ ਹੈ ਵੀ ਬਰੋਟੇ ਪਿੱਪਲ ਦੇ ਦਰਖਤ ਲਾਓ। ਚਲੋ ਦੇਖੋ ਬਰੋਟੇ ਦੀ ਗੱਲ, ਕੀ
ਬਿਰਖ ਆਕਾਰ ਬਿਥਾਰ ਕਰ, ਬਹੁ ਜੱਟਾ
ਪਲੰਮੈ,
ਪਲੰਮੈ
ਵੱਡਾ ਬਿਰਖ ਦਾ ਆਕਾਰ ਹੋ ਗਿਆ, ਬੜਾ ਵਿਸਥਾਰ ਹੈ ਬਰੋਟੇ ਦਾ, ਬੜੀਆਂ ਜੜ੍ਹਾਂ ਨੇ ਇਹਦੀਆਂ, ਜੜ੍ਹਾਂ ਹੇਠਾਂ ਹੁੰਦੀਆਂ, ਜੜ੍ਹਾਂ ਜਿਹੀਆਂ ਨਿਕਲ ਆਉਂਦੀਆਂ ਨੇ, ਹੇਠਾਂ ਨੂੰ ਲਮਕਦੀਆਂ ਨੇ, ਅਤੇ ਉਹ ਲਮਕਾਉਂਦਾ ਪਲੰਮੈ ਮੈਨੇ, ਜੜ੍ਹਾਂ ਲਮਕਦੀਆਂ ਨੇ, ਫਿਰ ਉਹਨਾਂ ਜੜ੍ਹਾਂ ਨੂੰ ਜਟਾ ਲਟਾ,
ਜਟਾ ਲਟਾ ਮਿਲ ਧਰਤ ਵਿੱਚ ਹੋਏ ਮੂਲ ਅਗਮੈ,
ਉਹ ਜੜ੍ਹਾਂ ਨੂੰ ਫਿਰ ਧਰਤੀ 'ਚ ਗੱਡ ਦਿੰਦੀ ਹੈ, ਗੱਡ ਦਈਏ ਉਹ ਫਿਰ ਮੂਲ ਬਣ ਜਾਂਦਾ, ਉਹਦਾ ਵਿਸਥਾਰ ਬਹੁਤ ਵੱਡਾ ਹੋ ਜਾਂਦਾ। ਕਲਕੱਤੇ ਇੱਕ ਬਰੋਟਾ ਵੇਖਿਆ, ਉਹ ਕਈ ਏਕੜ 'ਚ ਹੈ ਕਹਿੰਦੇ, ਉਹ ਇੱਦਾਂ ਹੀ ਵਧਾਇਆ ਉਹਨੂੰ, ਉਹਦੀਆਂ ਜੜ੍ਹਾਂ ਹੇਠਾਂ ਨੂੰ ਆਉਂਦੀਆਂ ਨੇ, ਉਹਨੂੰ ਹਿਲਾ ਦਿੰਦੇ ਧਰਤੀ 'ਚ, ਅੱਗੇ ਹੋਰ ਵਧਾ ਦਿੰਦੇ ਨੇ, ਇਉਂ ਵਧਾਉਂਦੇ ਵਧਾਉਂਦੇ ਉਹ ਏਕੜ 'ਚ ਹੋ ਗਿਆ, ਲੋਕ ਦੇਖਣ ਜਾਂਦੇ। ਇਸ ਲਈ ਇਉਂ ਇੱਥੇ ਕਹਿ ਰਹੇ, ਜਟਾ ਲਟਾ ਮਿਲ ਧਰਤ ਵਿੱਚ,
ਜਟਾ ਲਟਾ ਮਿਲ ਧਰਤ ਵਿੱਚ,
ਹਾਂ ਉਹਦੀਆਂ ਜਟਾਂ ਜਿਹੜੀਆਂ ਸੀ ਧਰਤੀ 'ਚ ਲੱਗੀਆਂ, ਲਟਾਂ ਹੋ ਗਈਆਂ, ਹੋਏ ਮੂਲ ਅਗਮੈ,
ਹੋਏ ਮੂਲ ਅਗਮੈ,
ਹਾਂ ਮੂਲ ਬਣ ਗਿਆ ਫਿਰ ਉਹਦਾ ਬੜਾ ਭਾਰੀ, ਛਾਵ ਘਣੀ,
ਛਾਵ ਛਾਵ ਘਣੀ ਪੱਤ ਸੋਹਣੇ,
ਸੋਹਣੀ ਛਾਵ ਬਰੋਟੇ ਦੀ ਸਾਰਿਆਂ ਨਾਲੋਂ ਸੋਹਣੇ ਪੱਤੇ,
ਫਲ ਲੱਖ ਲਖੰਮੈ,
ਫਲ ਲੱਖਾਂ ਹੀ ਲੱਗਦੇ ਨੇ ਉਹਨੂੰ ਬਾਟੇ ਜਿਹੜੇ ਨੇ,
ਫਲ ਫਲ ਅੰਦਰ ਬੀ ਬਹੁ,
ਇੱਕ ਇੱਕ ਫਲ ਵਿੱਚ ਕਿੰਨੇ ਬੀਜ ਨੇ ਫਿਰ ਵੇਖੋ,
ਗੁਰ ਗੁਰਸਿੱਖ ਮਰਮੈ,
ਇਉਂ ਭਾਈ ਗੁਰਸਿੱਖੀ ਦਾ ਭੇਦ ਹੈ, ਮਰਮਾ ਮੈਨੇ ਭੇਦ, ਇਉਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਪੈਦਾ ਕੀਤੇ ਸਿੱਖ, ਇੱਕ ਬੀਜ ਬੀਜ ਹੈ ਗੁਰੂ ਦਾ ਨਾਮ, ਗੁਰੂ ਸਾਹਿਬ ਜੀ ਤੋਂ ਅੱਗੇ ਸਿੱਖ ਪੈਦਾ ਹੋਏ, ਉਹਨਾਂ ਸਿੱਖਾਂ ਨੇ ਅੱਗੇ ਕਿੰਨੇ ਹੋਰ ਸਿੱਖ ਪੈਦਾ ਕੀਤੇ, ਇਹ ਸਿੱਖੀ ਦਾ ਇੱਕ ਮਰਮ ਭੇਦ ਹੈ ਐਸਾ ਬਰੋਟੇ ਵਾਲਾ। ਚਲੋ ਜੀ ਅੱਗੇ, ਇੱਕ ਪੌੜੀ ਹੋਰ ਹੈਗੀ ਆ, ਕਰੋ ਪੌੜੀ। ਇੱਕ ਸਿੱਖ,
ਇੱਕ ਸਿੱਖ,
ਦੋਏ ਸਾਧ ਸੰਗ,
ਦੋਏ ਸਾਧ ਸੰਗ,
ਪੰਜੀ ਪਰਮੇਸ਼ਰ,
ਪੰਜੀ ਪਰਮੇਸ਼ਰ।
ਜੇ ਤਾਂ ਇਕੱਲਾ ਸਿੱਖ ਹੈ ਸੋ ਕਹਿੰਦੇ ਚਲੋ ਇੱਕ ਸਿੱਖ ਹੈ ਜੀ, ਇੱਕ ਸਿੱਖ ਨਾਲ ਕਿਸੇ ਹੋਰ ਇੱਕ ਹੋਰ ਅੱਗੇ ਰਲ ਗਿਆ, ਦੋ ਹੋ ਗਏ, ਸੋ ਕਹਿੰਦੇ ਸਾਧ ਸੰਗਤ ਬਣ ਗਈ। ਜੇ ਦੋ ਹੋ ਗਏ ਸਾਧ ਸੰਗਤ ਹੈ, ਫਿਰ ਜੇ ਪੰਜ ਹੋ ਗਏ ਫਿਰ ਪਰਮੇਸ਼ਰ ਨੇ, ਉਹ ਪੰਜਾਂ ਵਿੱਚ ਪਰਮੇਸ਼ਰ ਦਾ ਰੂਪ ਮਨ ਬਖਸ਼ਿਆ। ਪੰਜ ਪ੍ਰਵਾਨ, ਪੰਜ ਪ੍ਰਧਾਨ, ਪੰਚੇ ਪਾਵੈ ਦਰਗਹਿ ਮਾਨ। ਅਤੇ ਜੇ ਜਦੋਂ ਅੰਮ੍ਰਿਤ ਛਕਾਇਆ ਤਾਂ ਗਿਣਤੀ ਪੰਜ ਦੀ, ਪੰਜ ਕੀਤੇ ਨੇ ਉੱਥੇ, ਹਾਂ ਪਰਮੇਸ਼ਰ ਰੂਪ ਬਣਾਏ ਨੇ। ਜਦੋਂ ਅੰਮ੍ਰਿਤ ਛਕਾਉਂਦੇ ਨੇ ਪੰਜੇ, ਉਦੋਂ ਆਪ ਗੁਰੂ ਗੋਬਿੰਦ ਸਿੰਘ ਰੂਪ ਹੋਏ ਹੁੰਦੇ ਨੇ। ਹਾਂਜੀ ਚਲੋ, ਨੌ ਅੰਗ
ਨੀਲ ਅਨੀਲ ਸੁਨ ਅਵਤਾਰ
ਮਹੇਸ਼ਰ।
ਹਾਂ
ਇਹਦੇ ਦੋ ਅਰਥ ਕਰ ਲਏ ਜਾਂਦੇ ਨੇ। ਗਿਣਤੀ ਇੱਕ ਤੋਂ ਸ਼ੁਰੂ ਹੋ ਕੇ ਨੌ ਤੱਕ ਆ ਗਈ, ਨੌ ਦੇ ਨਾਲ ਇੱਕ ਦੇ ਨਾਲ ਫਿਰ ਕਿਤੇ ਜੀਰੋ ਲਾ ਦਿਓ ਦਸ ਹੋ ਗਿਆ, ਦਸ ਨਾਲ ਇੱਕ ਜੀਰੋ ਹੋਰ ਲਾ ਦਿਓ ਸੌ ਹੋ ਗਿਆ, ਦਸ ਗੁਣਾ ਵਧੀ ਜਾਊਗੀ, ਇੱਕ ਜੀਰੋ ਲਾਈ ਜਾਓ, ਵੱਧਦੇ ਜਾਂਦੇ ਨੇ। ਇਉਂ ਨੀਲ ਹੋ ਗਈ ਆਖਰੀ ਗਿਣਤੀ ਹੈ, ਫਿਰ ਅਨੀਲ ਹੋ ਗਿਆ ਬਹੁ ਗਿਣਤੀ, ਕਹਿ ਦਿਓ ਵੀ ਅਣਗਿਣਤ ਹੋ ਗਿਆ। ਐਸੀ ਜਿਹੜੀ ਗੱਲ ਹੈ ਨਾ, ਇੱਕ ਤੋਂ ਪਰਮੇਸ਼ਰ ਫਿਰ ਕਿਵੇਂ ਅਨੀਲ ਰੂਪ ਹੋਇਆ। ਸੁਨ ਨਾਮ ਅਫੁਰਦਾ, ਸੁਨ ਨਾਮ ਜੀਰੋ ਦਾ, ਇਉਂ ਵਾਹਿਗੁਰੂ ਇੱਕ ਜਿਹੜਾ ਸੀ, ਹਾਂਜੀ ਅਣਗਿਣਤ ਰੂਪ ਹੋਇਆ, ਇੱਕ ਬੀਜ ਸੀ ਉਹ, ਇੱਕ ਬੀਜ ਤੋਂ ਅਣਗਿਣਤ ਹੋ ਗਿਆ। ਤਾਂ ਦੂਜਾ ਜਿਹੜਾ ਸੀ, ਹੁਣ ਸਿੱਖੀ ਵਾਲੇ ਪਾਸੇ ਲਓ, ਉੱਥੇ ਇੱਕ ਸਿੱਖ ਹੈ, ਦੋਏ ਸਾਧ ਸੰਗਤ ਹੈ, ਪੰਜਾਂ 'ਚ ਪਰਮੇਸ਼ਰ ਹੈ। ਭਾਈ ਸਾਹਿਬ ਕਹਿੰਦੇ ਵੀ ਜੇ ਪੰਜ ਨੂੰ ਤੁਸੀਂ ਜਿਹੜਾ ਹੈ ਭੋਜਨ ਸਿਖਾ ਦਿੱਤਾ, ਅਤੇ ਉਹਦਾ ਨੀਲ ਗਿਣਤੀ ਜਿੰਨਾ ਫਲ ਆ, ਅਣਗਿਣਤ ਫਲ ਹੈ, ਪੰਜ ਨੂੰ ਸੁਕਾ ਦਿੱਤਾ, ਅਤੇ ਇੱਕ ਨੂੰ ਸੁਕਾ ਦਿੱਤਾ ਨੀਲ ਗਿਣਤੀ ਜਿੰਨਾ, ਪੰਜ ਨੂੰ ਸੁਕਾ ਦਿੱਤਾ ਅਨੀਲ ਹੈ, ਅਤੇ ਇੱਕ ਤੋਂ ਬਾਅਦ ਹੋ ਗਿਆ ਫਿਰ ਜੀਰੋ ਲਾ ਦੋ ਨਾਲ ਦਸ, ਦਸਾਂ ਨੂੰ ਸਿਖਾ ਦੇਵੋ ਕਹਿੰਦੇ ਦਸ ਅਵਤਾਰਾਂ ਜਿੰਨਾ ਫਲ, ਅਤੇ ਫਿਰ 11 ਨੂੰ ਸਿਖਾ ਦਿਓ, ਫਿਰ ਕਹਿੰਦੇ ਜਿੰਨੇ ਮਹੇਸ਼ ਜਿੰਨੇ ਰੁਦਰ 11 ਰੁਦਰ ਹੋਏ ਨੇ, ਸਮੇਸ਼ਰ ਨਾਮ ਸ਼ਿਵਜੀ ਅਤੇ ਰੁਦਰ 11 ਨੂੰ ਸਿਖਾ ਦਿਓ, ਅਤੇ ਉਹਨੇ ਸ਼ਿਵਜੀਆਂ ਜਿੰਨਾ ਫਲ, ਅਤੇ ਫਿਰ ਹੋਰ ਬਹੁਤਾ ਕਿੰਨਾ ਕੁ ਲੈਣਾ, 20 ਇਕੱਠੇ ਕਰ ਲਓ 20 ਕਿਤੇ, ਫਿਰ ਕਹਿੰਦੇ ਮੁਕਤੇ ਹੋ ਗਏ, ਮੁਕਤੇ ਆ ਗਏ ਨਾ, ਬੀਹੀ ਕੀ ਅਸੰਖ ਸੰਖ, ਮੁਕਤੇ ਮੁਕਤੇ ਸਰ, ਅਤੇ 20 ਨੂੰ ਸਿਖਾਓ ਕਹਿੰਦੇ ਮੁਕਤੀ, ਅਤੇ 21 ਹੋ ਗਏ ਮੁਕਤੇ ਸਰ, ਮੁਕਤੀ ਦੇਣ ਵਾਲੇ ਬਣ ਗਏ ਈਸ਼ਰ। ਹਾਂਜੀ ਹਾਂ, ਹੁਣ 21 ਇਕੱਠੇ ਕਰਨਗੇ ਕਿ ਤੂੰ ਕਰੋ ਅੱਗੇ।
ਨਗਰੀ ਨਗਰ ਨਗਰ ਮੈਂ ਸਹੱਸ
ਸਿੱਖ, ਇੱਥੇ ਵਿਸ਼ਰਾਮ ਕਰੋ, ਨਗਰ ਨਗਰ ਮੈਂ ਸਹੰਸ ਸਿੱਖ,
ਨਗਰ ਨਗਰ ਮੈਂ ਸਹੰਸ ਸਿੱਖ।
ਉਸ ਇੱਕ ਬੀਜ ਤੋਂ ਗੁਰੂ ਤੋਂ ਸੱਚੇ ਪਾਤਸ਼ਾਹ ਜੀ ਬੀਜ ਤੋਂ ਨਗਰਾਂ ਨਗਰਾਂ ਵਿੱਚ ਸਹੰਸ ਹਜ਼ਾਰਾਂ ਸਿੱਖ ਨੇ। ਦੇਸ਼ ਦੇਸ਼ ਲਖੇਸ਼ਵਰ,
ਦੇਸ਼ ਦੇਸ਼ ਲਖੇਸ਼ਵਰ,
ਦੇਖੋ ਇੱਕ ਬੀਜ ਤੋਂ ਦੇਸ਼ਾਂ ਦੇਸ਼ਾਂ ਵਿੱਚ ਲਖੇਸ਼ਵਰ, ਲੱਖਾਂ ਦੇ ਲਖੇਸ਼ਵਰ ਬਣ ਬੈਠੇ ਨੇ ਗੁਰੂ ਦੇ ਸਿੱਖ। ਦੇਖਿਆ ਨਾ ਇੰਗਲੈਂਡ ਦੀ ਕਰਾਮਾਤ ਦਿਖਾਈ ਹੁਣ ਸਿੱਖਾਂ ਨੇ, ਆ ਉਹ ਜਿਹੜਾ ਸੀ ਦੰਗੇ ਉਹਨਾਂ ਨੇ ਕੀਤੇ ਅਤੇ ਅੱਗਾਂ ਲਾਉਣ ਲੱਗੇ ਸਾਰਾ ਕੁਛ, ਹੋਏ ਸਿੱਖ ਪੁਲਿਸ ਨੇ ਹੱਥ ਖੜ੍ਹੇ ਕਰ ਦਿੱਤੇ, ਨਾ ਜੀ ਸਾਡੇ ਬਸ ਦੀ ਗੱਲ ਨਹੀਂ ਆਈ। ਸਿੱਖਾਂ ਨੇ ਕਿਹਾ ਕੋਈ ਨਹੀਂ, ਤੁਹਾਡੀ ਲੋੜ ਵੀ ਨਹੀਂ ਸਾਨੂੰ, ਅਸੀਂ ਹੈਗੇ ਸ਼ਸਤਰਧਾਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ, ਲੈ ਕੇ ਆਪਣੇ ਸ਼ਸਤਰਾਂ ਦੇ ਨਾਲ ਸਾਰੇ ਗੁਰਦੁਆਰਿਆਂ ਦੀ ਰੱਖਿਆ ਕੀਤੀ, ਮਸੀਤਾਂ ਦੀ ਵੀ ਲੋਕਾਂ ਨੇ ਰੱਖਿਆ ਕੀਤੀ, ਮੰਦਰਾਂ ਦੀ ਕਰ ਦਿੱਤੀ। ਪਾਰਲੀਮੈਂਟ ਬਿਆਨ ਦੇਣਾ ਪਿਆ ਉੱਥੋਂ ਦੇ ਪ੍ਰਧਾਨ ਮੰਤਰੀ ਨੂੰ ਵੀ ਸਿੱਖ ਜਿਹੜੀ ਕੋਈ ਮੌਸਲ ਕੰਮ ਐਵੇਂ ਨਹੀਂ ਵਾਕਿਆ ਹੈਗੀ ਆ, ਜਿਹੜੇ ਦੂਜਿਆਂ ਦੀ ਵੀ ਰੱਖਿਆ ਕਰ ਸਕਦੇ ਨੇ, ਅਤੇ ਆਪਣੀ ਤਾਂ ਕਰਨੀ ਕਰਨੀ, ਦੂਜਿਆਂ ਦੀ ਵੀ ਕੀਤੀ। ਸੋ ਇਸ ਲਈ ਲਖੇਸ਼ਵਰ ਬਣੇ ਨੇ ਦੇਸ਼ਾਂ ਦੇਸ਼ਾਂ 'ਚ ਆ ਕੇ, ਹਾਂ ਲੱਖਾਂ ਦੇ ਅੱਗੇ ਈਸ਼ਰ ਮਾਲਕ ਬਣੇ ਨੇ ਲਖੇਸ਼ਵਰ। ਹਾਂਜੀ ਦੂਜਿਆਂ ਨੂੰ ਵੀ ਪਰ ਪੁਕਾਰ ਕਰਨ ਵਾਲੇ ਬਣੇ ਨੇ। ਹਾਂ ਹੁਣ ਕਹਿਣਗੇ ਜਹਾਜ਼ ਕਿਰਪਾਨ ਲਿਜਾ ਸਕਦੇ ਹੋ, ਕਿ ਭਈ ਜਹਾਜ਼ ਵੀ ਰੱਖਿਆ ਕਰਨਗੇ ਸਾਡੀ, ਐਵੇਂ ਨਹੀਂ। ਹਾਂਜੀ
ਇੱਕ ਦੋ
ਮਿੰਤਾਂ ਮੁੰਤਾਂ ਨਾਲ ਨਹੀਂ ਗੱਲ ਬਣਦੀ, ਸਿੱਖ ਜਦੋਂ ਕਰਕੇ ਦਿਖਾਉਂਦੇ ਆ ਨਾ ਫਿਰ ਮੰਨਦੇ ਆ ਭਾਣਾ ਵੀ ਹਾਂ। ਇੱਕ ਨੂੰ ਲੈ ਗਿਆ ਕਹਿੰਦੇ ਗੋਰੇ ਨੂੰ ਚੱਕ ਕੇ ਕਾਲਾ, ਅਤੇ ਭੱਜ ਕੇ ਜਾ ਕੇ ਸਿੱਖਾਂ ਨੇ ਛਡਾ ਲਿਆਂਦਾ, ਖੋ ਲਿਆਂਦਾ ਉਹਦੇ ਕੋਲੋਂ। ਤਾਂ ਚਲੋ ਜੀ,
ਇੱਕ ਦੋ ਵਿਰਖ ਲੱਖ ਫਲ,
ਇੱਕ ਬਿਰਖ ਤੋਂ ਕਹਿੰਦੇ ਲੱਖਾਂ ਬਣ ਗਏ ਬਿਰਛ, ਇੱਕ ਬੀਜ ਤੋਂ ਫਲ ਲੱਖਾਂ ਫਲ ਬਣ ਗਏ। ਪਰ ਉਹ ਜੀ ਇੱਕ ਦੋ ਬਿਰਖੋਂ ਲੱਖ ਫਲ, ਫਲ ਵੀ ਲੋਮੇਸ਼ਰ, ਉਹਨਾਂ ਫਲਾਂ ਦੇ ਵਿੱਚੋਂ ਫਿਰ ਓਮ ਜਿਹੜੇ ਸੀ ਲੰਬੀਸ਼ਰ, ਲੰਬੀ ਨਾਮ ਫਲਦਾ, ਹਾਂ ਫਲਾਂ ਦੇ ਅੱਗੇ ਈਸ਼ਰ ਬਣ ਗਏ ਭਾਈ, ਲੱਖਾਂ ਹੀ ਫਲ ਬਣ ਗਏ ਹੋਰ ਇੱਕ ਫਲ ਤੋਂ, ਉਹਨਾਂ ਫਲਾਂ 'ਚ ਕਿੰਨੇ ਬੀਜ ਬਣ ਗਏ। ਫਿਰ ਅੱਗੇ ਇਉਂ ਇਉਂ ਸਿੱਖ ਭਾਈ ਲੱਖਾਂ ਹੀ ਮਹਾਰਾਜ ਨੇ ਬਣਾ ਦਿੱਤੇ।
ਭੋਗ ਭੁਗਤੇ ਰਾਜੇਸੁਰ,
ਰਾਜੇਸੁਰਾ
ਰਾਜੇਸੁਰਾ
ਜੋਗ ਜੁਗਤ ਜੋਗੇਸੁਰ,
ਜੋਗ ਜੁਗਤ ਜੋਗੇਸੁਰ।
ਜਿਵੇਂ ਫਿਰ ਇਉਂ ਜਿਹੜੇ ਸੀ ਭੋਗਾਂ ਨੂੰ ਭੋਗਣ ਵਾਲੇ ਪਦਾਰਥ, ਜਿਹੜੇ ਸੀ ਅੱਗੇ ਪਦਾਰਥਾਂ ਨੂੰ ਭੋਗਣ ਵਾਲੇ ਰਾਜੇਸਰ, ਰਾਜੇ ਨੇ ਜਿਵੇਂ ਪਦਾਰਥਾਂ ਨੂੰ ਭੋਗਦੇ ਨੇ, ਇਹ ਉਹਨਾਂ ਦੇ ਵੀ ਈਸ਼ਰ ਬਣਾ ਦਿੱਤੇ, ਰਾਜਿਆਂ ਦੇ ਵੀ ਈਸ਼ਰ ਬਣਾ ਦਿੱਤੇ ਗੁਰੂ ਦੇ ਸਿੱਖ। ਅਤੇ ਯੋਗ ਦੇ ਵਿੱਚ ਜੁੜੇ ਹੋਏ ਕੀ ਬਣ ਗਏ, ਯੋਗੀ, ਯੋਗੀਆਂ ਦੇ ਵੀ ਯੋਗੇ ਬਣ ਗਏ, ਹਾਂ ਯੋਗੇਸ਼ਰ, ਯੋਗੀਆਂ ਦੇ ਵੀ ਈਸ਼ਰ ਬਣ ਗਏ ਗੁਰੂ ਦੇ ਸਿੱਖ। ਇਉਂ ਭਾਈ ਇੱਥੋਂ ਤੱਕ ਸੀ, ਪੜ੍ਹ ਲਓ ਸਾਰੀ ਪੌੜੀ ਨੂੰ।
ਅਵਤਾਰ ਮਹੇਸ਼ਰ ਵੀ ਕਹੀ ਸੰਖ ਸੰਖ ਮੁਕਤੇ ਮੁਕਤੇਸ਼ਰ, ਨਗਰ ਨਗਰ ਮੈਂ ਸੰਸ ਸਿੱਖ,
ਦੇਸ਼ ਦੇਸ਼ ਲਖੇਸ਼ਰ, ਇੱਕ ਦੂ ਮਿਰਖੋਂ ਲੱਖ ਫਲ, ਫਲ ਵੀ ਲੋਮੇਸ਼ਰ, ਭੋਗ ਭੁਗਤ ਰਾਜੇਸੁਰਾ, ਜੋਗ ਜੁਗਤ ਜੋਗੇਸ਼ਰ, ਭੋਗ ਭੁਗਤ ਰਾਜੇਸੁਰਾ, ਜੋਗ ਜੁਗਤ ਜੋਗੇਸ਼ਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।